8182 or visit southasiandaily.com.
ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਸੁਣਦੇ ਸਾਰੇ ਲਿਸਨਰਸ ਇੱਕ ਵਾਰ ਫਿਰ ਅਸੀਂ ਸਵਾਗਤ ਕਰਦੇ ਹਾਂ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਇਸ ਵੇਲੇ ਦੇ ਰਹੇ ਨੇ, ਵੱਖ ਵੱਖ ਮੁੱਦੇ ਦੇ ਉੱਤੇ ਸਵਾਲ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੂੰ ਪੁੱਛੇ ਜਾ ਰਹੇ ਨੇ। ਐਸਐਨਸੀ ਲੈਵਲਨ ਮਾਮਲੇ ਦੇ ਉੱਤੇ, ਕਿਊਬੈਕ ਦੇ ਵਿੱਚ ਸੈਕੂਲਰਿਜ਼ਮ ਬਿੱਲ ਜਿਹੜਾ ਹੈ ਉਸ ਮਾਮਲੇ ਦੇ ਉੱਤੇ ਕੀ ਕਹਿ ਰਹੇ ਨੇ ਪ੍ਰਾਈਮ ਮਿਨਿਸਟਰ, ਮੈਂ ਉਹ ਸਾਂਝਾ ਕਰਾਂਗਾ। ਫਿਰ ਸੁਰਿੰਦਰ ਜੀ ਮੌਂਟਰੀਅਲ ਤੋਂ, ਉਹਨਾਂ ਨੂੰ ਵੀ ਆਉਂਦੀਅਰ ਕਰਾਂਗੇ। ਬਲਜੀਤ ਬਾਵਾ ਸਾਹਿਬ ਵੀ ਜੁੜੇ ਨੇ, ਉਹ ਵੀ ਕੋਈ ਵਿਚਾਰ ਦੇਣਾ ਚਾਹੁੰਦੇ ਨੇ, ਉਹਨਾਂ ਨੂੰ ਵੀ ਜ਼ਰੂਰ ਆਉਂਦੀਅਰ ਕਰਾਂਗੇ। ਬਟ ਰਾਈਟ ਨਾਓ ਇਟ ਇਜ਼ 11 ਔਰ ਦਿਸ ਇਜ਼ ਦ 18th ਐਨਵਰਸਰੀ ਆਫ 9/11। ਹਰ ਸਾਲ ਦੀ ਤਰ੍ਹਾਂ ਇੱਕ ਮਿੰਟ ਦੀ ਸਾਇਲੈਂਸ ਅਸੀਂ ਓਬਜ਼ਰਵ ਕਰਾਂਗੇ। ਸੋ 1 ਮਿੰਟ ਸਾਇਲੈਂਸ 9/11 ਦੀ ਐਨਵਰਸਰੀ ਦੇ ਉੱਤੇ, ਫਿਰ ਉਸ ਤੋਂ ਬਾਅਦ ਗੱਲਬਾਤ ਜਾਰੀ ਹੈ। ਵਾਈ ਮੀਡੀਆ ਗਰੁੱਪ ਵੱਲੋਂ ਤੁਹਾਡੇ ਸਾਰਿਆਂ ਦਾ ਇੱਕ ਵਾਰ ਫਿਰ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਦੇ ਉੱਤੇ ਬਹੁਤ ਬਹੁਤ ਸਵਾਗਤ ਹੈਗਾ। 18 ਸਾਲ ਪਹਿਲਾਂ ਇਸ ਦਾ 18th ਐਨਵਰਸਰੀ ਆਫ 9/11। ਸੋ ਇੱਕ ਮਿੰਟ ਦਾ ਸਾਇਲੈਂਸ ਅਸੀਂ ਹਰ ਸਾਲ ਓਬਜ਼ਰਵ ਕਰਦੇ ਹੈਗੇ ਹਾਂ। ਆਲਮੋਸਟ 3000 ਪੀਪਲ ਲੋਸਟ ਦੇਅਰ ਲਾਈਵਸ 9/11 ਔਰ ਸਖ਼ਤ ਸ਼ਬਦਾਂ ਦੇ ਵਿੱਚ ਅਸੀਂ ਹਮੇਸ਼ਾ ਹੀ ਐਨੀ ਫਾਰਮ ਆਫ ਵਾਇਲੈਂਸ ਨੂੰ ਸਟਰੋਂਗੈਸਟ ਸ਼ਬਦਾਂ 'ਚ ਕੰਡੈਮ ਕਰਦੇ ਹਾਂ। ਔਰ ਅੱਜ ਜੋ ਟੈਰਰਿਜ਼ਮ ਤੁਹਾਨੂੰ ਪਤਾ ਹੈ ਕਿ ਦੁਨੀਆ ਭਰ ਨੂੰ ਇਫੈਕਟ ਕਰ ਰਿਹਾ ਹੈਗਾ, ਸੋ ਵਾਈ ਮੀਡੀਆ ਵੱਲੋਂ ਆਪਣਾ ਇਹ ਛੋਟਾ ਜਿਹਾ ਯੋਗਦਾਨ ਹਮੇਸ਼ਾ ਰਹੇਗਾ ਕਿ ਅਸੀਂ ਕਿਸੇ ਵੀ ਤਰ੍ਹਾਂ ਦੀ ਵਾਇਲੈਂਸ, ਕਿਸੇ ਵੀ ਤਰ੍ਹਾਂ ਦੀ ਟੈਰਰਿਜ਼ਮ, ਉਹਨੂੰ ਅਸੀਂ ਹਮੇਸ਼ਾ ਹੀ ਕੰਡੈਮ ਕਰੀਏ। ਔਰ ਅੱਜ ਇੱਕ ਵਾਰੀ ਫਿਰ ਅਸੀਂ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹ 3000 ਲੋਕ ਹੂ ਲੋਸਟ ਦੇਅਰ ਲਾਈਵਸ ਇਨ ਦਿਸ 9/11 ਟੈਰਰ ਅਟੈਕ। ਔਰ ਦੁਨੀਆ ਸਾਨੂੰ ਪਤਾ ਹੈ ਦ ਵਰਲਡ ਹੈਜ਼ ਨੈਵਰ ਬਿਨ ਦ ਸੇਮ, ਆਈ ਡਾਊਟ ਇਟ ਵਿਲ ਐਵਰ ਬੀ ਦ ਸੇਮ। 9/11 ਤੋਂ ਪਹਿਲਾਂ ਇੱਕ ਤਰ੍ਹਾਂ ਦੀ ਸੋਚ ਸੀਗੀ, ਇੱਕ ਤਰ੍ਹਾਂ ਦੀ ਗੱਲਬਾਤ ਸੀਗੀ, ਔਰ 9/11 ਤੋਂ ਬਾਅਦ ਇੱਕ ਡਿਫਰੈਂਟ ਤਰ੍ਹਾਂ ਦੀ ਸੋਚ, ਔਰ ਇਹ ਸਾਰਾ ਕੁਝ ਹੋ ਗਿਆ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ। ਹਾਂਜੀ ਸੁਰਿੰਦਰ ਜੀ ਮੌਂਟਰੀਅਲ ਤੋਂ ਤੁਸੀਂ ਹੋ, ਫਿਰ ਬਲਜੀਤ ਬਾਵਾ ਸਾਹਿਬ ਨਾਲ ਗੱਲ ਕਰਦੇ ਹਾਂ, ਫਿਰ ਬਾਕੀ ਕਾਲਰਸ ਨਾਲ ਗੱਲਬਾਤ ਜਾਰੀ ਰਹੇਗੀ। ਸੁਰਿੰਦਰ ਜੀ ਮੌਂਟਰੀਅਲ ਤੋਂ, ਗੋ ਅਹੈਡ ਔਨ ਦੀ ਏਅਰ।
ਸਾਰੇ ਲਿਸਨਰਾਂ ਨੂੰ, ਵਾਈ ਮੀਡੀਆ ਦੇ ਨੂੰ
ਸਤਿ ਸ੍ਰੀ ਅਕਾਲ ਜੀ। ਸੁਰਿੰਦਰ ਸਾਹਿਬ, ਕਿਊਬੈਕ ਦੇ ਵਿੱਚ ਕੀ ਹਾਲਾਤ ਨੇ? ਕਿਊਬੈਕ ਦੇ ਵਿੱਚ ਇਲੈਕਸ਼ਨ ਦਾ ਬਿਗੁਲ ਵੱਜ ਗਿਆ। ਪ੍ਰਧਾਨ ਮੰਤਰੀ ਸਾਹਿਬ ਇਸ ਵੇਲੇ ਮੈਂ ਦੇਖ ਰਿਹਾ ਲਾਈਵ ਚੈਨਲ ਵਾਈ ਦੇ ਉੱਤੇ ਪੱਤਰਕਾਰਾਂ ਨੂੰ ਐਡਰੈਸ ਕਰ ਰਹੇ ਨੇ, ਇਲੈਕਸ਼ਨ ਦੀ ਬਿਗੁਲ ਵੱਜ ਗਿਆ, ਘੰਟੀ ਵੱਜ ਗਈ ਹੈ। ਤੁਹਾਡੇ ਉੱਥੇ ਕਿਊਬੈਕ ਦੇ ਵਿੱਚ ਕੀ ਹਾਲਾਤ ਨੇ?
ਹਾਂਜੀ, ਰਾਤ ਦੀ ਜੀ ਬਹੁਤ ਚੇਂਜ ਹੋ ਗਈ ਹੈ, ਬਸ ਰਾਤ ਦੀ ਸਾਰੇ ਪਾਸੇ ਹਰ ਕੈਂਡੀਡੇਟ ਦੇ ਸਾਈਨ ਦੇਖਣ ਨੂੰ ਮਿਲ ਰਹੇ ਆ ਜੀ। ਤੇ ਪਰ ਇੱਕ ਜਿੱਦਾਂ ਗੱਲ ਹੈਗੀ, ਇਹਨਾਂ ਦੇ ਹਜੇ ਕਈ ਕੈਂਡੀਡੇਟ ਜਿੱਦਾਂ ਲਿਬਰਲ ਦੇ ਅਨਾਊਂਸ ਕਰਨ ਵਾਲੇ ਰਹਿੰਦੇ ਆ, ਉਹ ਕਈ ਥਾਂ ਤੇ ਨੋਮੀਨੇਸ਼ਨ ਹੋਣੀ ਆ, ਉਹ ਸਟਿਲ ਨਹੀਂ ਹਜੇ ਹੋਈ। ਤੇ ਬਾਕੀ ਇਹਨਾਂ ਦੀ ਪਰਫਾਰਮੈਂਸ ਇੱਥੇ ਬਿਹਤਰ ਹੀ ਆ ਜੀ, ਬਾਕੀ ਪ੍ਰੋਵਿੰਸਾਂ ਦੇ ਮੁਕਾਬਲੇ ਜੀ।
ਬਾਕੀ ਪ੍ਰੋਵਿੰਸਾਂ ਦੇ ਮੁਕਾਬਲੇ ਕਿਊਬੈਕ ਦੇ ਵਿੱਚ ਤੁਸੀਂ ਕਹਿ ਰਹੇ ਹੋ ਲਿਬਰਲ ਦੀ ਪਰਫਾਰਮੈਂਸ ਬੈਟਰ ਹੈ, ਵੈਸੇ ਹਜੇ ਤੱਕ ਤੇ ਮੈਨੂੰ ਵੀ ਇਹੀ ਲੱਗ ਰਿਹਾ। ਔਰ ਮੇਰੇ ਖਿਆਲ ਦੇ ਨਾਲ ਐਸਐਨਸੀ ਲੈਵਲਿਨ ਮਾਮਲੇ ਦਾ ਖਤਰਾ ਓਨਟੈਰੀਓ ਦੇ ਵਿੱਚ ਤੇ ਹੋ ਸਕਦਾ, ਜੇ ਐਸਐਨਸੀ ਲੈਵਲਿਨ ਮਾਮਲਾ ਅੱਗੇ ਵੱਧ ਗਿਆ, ਕਿਤੇ ਆਰਸੀਐਮਪੀ ਨੇ ਆਬਸਟ੍ਰਕਸ਼ਨ ਆਫ ਜਸਟਿਸ ਕੋਈ ਕ੍ਰਿਮੀਨਲ ਇਨਵੈਸਟੀਗੇਸ਼ਨ ਲਾਂਚ ਕਰਦੀ, ਫਿਰ ਓਨਟੈਰੀਓ ਤੇ ਅਸਰ ਹੋ ਸਕਦਾ। ਬਟ ਮੈਨੂੰ ਲੱਗ ਰਿਹਾ ਕਿ ਕਿਊਬੈਕ ਦੇ ਵਿੱਚ ਇੰਨਾ ਕੁ ਜ਼ਿਆਦਾ ਅਸਰ ਸ਼ਾਇਦ ਲਿਬਰਲ ਪਾਰਟੀ ਤੇ ਨਾ ਹੋਵੇ। ਕਿਊਬੈਕ ਦੇ ਵਿੱਚ 78 ਸੀਟਾਂ ਨੇ, 78 ਸੀਟ। ਹਾਂਜੀ ਸੁਰਿੰਦਰ ਜੀ, ਮੌਂਟਰੀਅਲ ਦੀ ਇੱਕ ਹੋਰ ਖਬਰ ਕੁਇਕਲੀ ਸਾਂਝੀ ਕਰੋ, ਨਹੀਂ ਤਾਂ ਫਿਰ ਨੈਕਸਟ ਕਾਲ ਵੱਲ ਚੱਲੀਏ।
ਹਾਂਜੀ, ਹੋਰ ਮੈਂ ਇਹੀ ਕਰਨਾ ਚਾਹੁੰਦਾ ਜੀ, ਆ ਜਿਹੜੇ ਆਪਣੇ ਹੁਣੇ ਇੱਕ ਕਾਲਰ ਜਿੱਦਾਂ ਕਹਿ ਕੇ ਗਏ ਆ, ਆਪਾਂ ਉਹ ਵੀ ਗੱਲ 'ਚ ਥੋੜ੍ਹੀ ਜਿਹੀ ਡੂੰਘਾਈ 'ਚ ਜਾਣਾ ਚਾਹੀਦਾ। ਮੈਂ ਉਦਾਂ ਕਿਸੇ ਦਾ ਬੈਂਸ ਸਾਹਿਬ ਦਾ ਜਾਂ ਕਿਸੇ ਦਾ ਕੋਈ ਸਪੋਰਟਰ ਨਹੀਂ ਹੈ ਜਾਂ ਕੁਛ ਨਹੀਂ ਹੈ। ਬੈਂਸ ਸਾਹਿਬ ਨੂੰ ਕਿਉਂ ਲੋੜ ਪਈ ਡੀਸੀ ਦੇ ਦਫ਼ਤਰ ਜਾਣ ਦੀ ਜੀ, ਆਪਣੇ ਯੁੱਧਵੀਰ ਜੀ?
ਹਾਂਜੀ ਬੈਂਸ, ਹਾਂਜੀ ਬੈਂਸ ਸਾਹਿਬ ਨੂੰ ਜੀ, ਉਹ ਜਿਹੜੇ 28 ਵਿਕਟਮ ਸੀਗੇ ਉਹਨਾਂ ਦੇ ਮਾਮਲੇ ਚੋਂ ਗੱਲ ਕਰਨ ਗਏ ਸੀ, ਪਰ ਲੋੜ ਜਿੱਦਾਂ ਮਰਜ਼ੀ ਹੋਵੇ ਸਰ, ਮੈਂ ਇਹਦੇ ਨਾਲ ਸਹਿਮਤ ਨਹੀਂ ਆ। ਤੁਸੀਂ
ਮੈਂ ਵੀ ਸਹਿਮਤ ਨਹੀਂ ਉਹਨਾਂ ਨਾਲ, ਪਰ ਮੈਂ ਨਾਲ ਦੀ ਨਾਲ ਇਹ ਕਹੂੰਗਾ, ਜਿੱਦਾਂ ਉਹਨਾਂ ਨੇ ਇੱਕ ਵਿਕਟਮ ਨੂੰ ਜਿੰਨਾਂ ਦੀ ਡੈਡ ਬੋਡੀ ਨਹੀਂ ਮਿਲਦੀ ਸੀ, ਜਿੱਦਾਂ ਡੀਸੀ ਸਾਹਿਬ ਰੂਟ ਉਸ ਵਿਕਟਮ ਨੂੰ ਹੋਏ ਆ, ਉਹਨਾਂ ਦੇ ਨਾਲ ਨਾਲ ਕੈਪਟਨ ਸਾਹਿਬ ਨੂੰ ਡੀਸੀ ਤੇ ਵੀ ਮੁਕਦਮਾ ਦਰਜ ਕਰਨਾ ਚਾਹੀਦਾ ਜੀ, ਕਿਉਂਕਿ ਉਹ ਸਾਡੇ ਟੈਕਸ ਪੇਅਰਾਂ ਦੀ ਵਜ੍ਹਾ ਨਾਲ ਤਨਖਾਹ ਲੈਂਦੇ ਆ। ਇੱਕ ਦੁਖੀ ਬੰਦਾ ਆਉਂਦਾ, ਉਹਦਾ ਫੈਮਿਲੀ ਮੈਂਬਰ ਇੱਕ ਗੁਆਚ ਜਾਂਦਾ, ਮਿਲਦਾ ਨਹੀਂ, ਉਹਦੀ ਡੈਡ ਬੋਡੀ ਨਹੀਂ ਮਿਲਦੀ, ਜਿਹੜੀਆਂ ਉਹਨਾਂ ਨੇ ਅਖੀਰ ਦੀਆਂ ਰਸਮਾਂ ਕਰਨੀਆਂ, ਉਹਨੂੰ डीसी साहब जिन्हे का अफसर रिस्पोंसिबिलिटी है उन्हें लभ के दे उन्होंने प्यार ना करे चलो कोई नहीं थोड़ा जा जो भी हो गया असी करते हैं यदा मतलब ये नहीं वो एक अच्छी पोस्ट है ते वो आम एक नागरिक नू अपने ऑफिसों शिट दे के गला कट के उन्हें बाहर कर दे सो जिथे बैंसा ते मुकदमा दर्ज है उथे चाहे किसी वालों भी होते भी होना चाहिए है जी अपने डीसी साहब से भी
ओके ठीक है जी थैंक यू सुरेंद्र जी थैंक यू थोड़े विचार जिहड़े ने जी आउंदे आ गए ने टीनू साहब ने सानू टेक्स्ट भेजे है टीनू साहब सुरेंद्र टंडन साहब एक्चुअली सुरेंद्र टंडन साहब थोड़े जे अफसर नजर आ रहे हैं सुरेंद्र टंडन साहब कह रहे हैं कि 770 की वॉयस जी ठीक नहीं आ रही प्रोग्राम इंजॉय करने की बजाय इट्स अनोइंग तुसी सर अनॉय ना हो तुसी गुस्सा ना करो प्रोग्राम नू इंजॉय ही करो हमेशा की तरह मैं थानू टेक्स्ट मैसेज कर दिना है तुसी फोन के जरिए सुन सकते हो प्रोग्राम वैबसाइट पर जाके सुन सकते हैं प्रोग्राम नू सो जे तुसी ओदे जरिए सुन लो साड़ी थोड़ी जी टेक्निकल इशू चल रहा है सो उन्हों असी सॉल्व कर देंगे ठीक है जी सो सुरेंद्र साहब तुसी इंजॉय करो प्रोग्राम सुरेंद्र टंडन साहब थैंक यू हाँ जी अगली कॉल से जाने तो पहला बलजीत बावा साहब ना मैं जरा क्विकली गल कर लवा बलजीत बावा साहब वेलकम बलजीत बावा जी अज तुहाडे लीडर मैक्सिम बर्नियर आ रहे ने क्योंकि कल तक तो आ रहे थे अज इलेक्शन की हुण अनाउंसमेंट हो गई है की हुण पोजीशन की है मैक्सिम बर्नियर होने की
सर जी पोजिशन उसे तरह बरकरार बनी हुई है कोई चेंज नहीं है अज मैक्सिम बर्नियर इतने ब्रैम्पटन के मेरे ऑफिस 25 किंग्स क्रॉस के उत्ते शामी 6 बजे कैंपेन लॉन्च करने वास्ते आ रहे हैं सो किसी ने भी पीपल्स पार्टी के लीडर मैक्सिम बर्नियर जेडे कि पहली गल कैनेडा वास्ते कर रहे हैं ही इज ऑलवेज सेइंग के वी मे नॉट बी पोलिटिकली करैक्ट बट वी वॉन्ट टू बी टॉकिंग अबाउट कैनेडा अंडरस्टैंड वट द कंट्रीज नीड्स आर एंड वी वॉन्ट टू मेक श्योर दैट वी पुट पीपल ऑफ कैनेडा फर्स्ट एंड दैट्स वाई वी आर कॉलिंग इट पीपल्स पार्टी ऑफ कैनेडा सो अज सामू सारिया पूरे जिन्हें भी ब्रैम्पटन के रहन वाले आसे पासे जेडे भी इतने मैक्सिम बर्नियर मिलना चाहते हैं या उन्होंने गल करना चाहते हैं साड़िया पॉलिसीज के बारे देखना चाहते हैं कि है इट्स ऑल अबाउट कैनेडा फर्स्ट अज शामी 6 बजे 25 किंग्स क्रॉस रोड के उत्ते जो कि ब्रैमली सिटी सेंटर के बिल्कुल नाल है उत्थे शामी 6 बजे साडे लीडर आ रहे हैं ऑफिस के कैंपेन लॉन्च हो रहा है और सारे नूं पता है कि पोलिटिकल कार्रवाइया तो सारे पासे शुरू हो गई हैं सो हर कोई बिजी है उस पासे नूं बट कोशिश करो अगर एक नवी ऑप्शन तुहाडे वास्ते ना सिर्फ लिबरल या कंजरवेटिव छड़ के अगर तुम देखना चाहते हो समबड़ी इज थिंकिंग अबाउट कैनेडा इफ समबड़ी इज थिंकिंग अबाउट सप्लाई मैनेजमेंट समबड़ी इज थिंकिंग ऑफ अ प्रॉपर इमिग्रेशन पॉलिसीज दैट इज वॉट मैक्सिम बर्नियर और पीपल्स पार्टी इज सो बलजीत बावा फ्रॉम ब्रैम्पटन सेंटर योर नेक्स्ट मेंबर ऑफ पार्लियामेंट आस्किंग यू एंड इन्वाइटिंग यू टू कम ओवर हियर जॉइन अस to start the campaign launch it in a full way with every support a support from volunteers a support from voters support from supporters anyone everyone is welcome here to the camp
ਤੁਹਾਡੀ ਪਾਰਟੀ ਦੀ ਅੱਜ ਦਾ ਜੇ ਲੈਜਰ ਪੋਲ ਅਸੀਂ ਦੇਖੀਏ ਨਾਲੇ ਮੈਂ ਤੁਹਾਡੇ ਉੱਤੇ ਕਮੈਂਟ ਜ਼ਰੂਰ ਲੈਣਾ ਚਾਹਾਂਗਾ ਵੀ ਇਲੈਕਸ਼ਨ ਦੀ ਅਨਾਉਂਸਮੈਂਟ ਤੋਂ ਕੁਝ ਹੀ ਸੈਕਿੰਡ ਪਹਿਲਾਂ ਜਿਹੜਾ ਸੀ ਕੁਝ ਹੀ ਦੇਰ ਪਹਿਲਾਂ ਜਿਹੜਾ ਇਹ ਆ ਰਿਹਾ ਹੈਗਾ ਜਿਹੜਾ ਅਨਾਊਂਸਮੈਂਟ ਹੋਈ ਆ ਲੈਜਰ ਪੋਲ ਦੀ ਉਹਦੇ ਵਿੱਚ ਅਸੀਂ ਦੱਸ ਦਈਏ ਕਿ ਕੰਜ਼ਰਵੇਟਿਵ ਪਾਰਟੀ ਨੂੰ ਲੀਡ ਹੈ ਲੈਜਰ ਪੋਲ ਦੇ ਵਿੱਚ 35% ਕੈਨੇਡਾ ਵਾਈਡ ਹੁਣ ਕੰਜ਼ਰਵੇਟਿਵ ਪਾਰਟੀ ਲੈਜਰ ਪੋਲ ਦੇ ਮੁਤਾਬਿਕ 1% ਅੱਗੇ ਚੱਲ ਰਹੀ ਹੈ 35% ਕੰਜ਼ਰਵੇਟਿਵ ਪਾਰਟੀ ਕੋਲ ਸਪੋਰਟ ਹੈ ਲਿਬਰਲ ਪਾਰਟੀ ਕੋਲ 34% ਹੈ 34% ਹੈ ਐਨਡੀਪੀ ਔਰ ਗ੍ਰੀਨ ਜਿਹੜੇ ਆ ਦੇ ਆਰ ਟਾਈਡ ਐਟ 11% ਮੈਕਸਿਮ ਬਰਨੀਅਰ ਦੀ ਜਿਹੜੀ ਪਾਰਟੀ ਹੈਗੀ ਆ ਤੁਹਾਡੇ ਕੋਲ ਬਲਜੀਤ ਬਾਵਾ ਸਾਹਿਬ ਤੁਹਾਡੀ ਪਾਰਟੀ ਕੋਲ ਸਿਰਫ 3% ਸਪੋਰਟ ਹਾਸਿਲ ਹੈ ਇਹ ਪੋਲ ਜਿਹੜਾ ਸਰਵੇ ਕਰਵਾਇਆ ਗਿਆ ਇਹ 6 ਸਪਟੰਬਰ ਤੋਂ 9 ਸਪਟੰਬਰ ਤੱਕ ਕਰਵਾਇਆ ਗਿਆ ਸੀਗਾ ਲੈਜਰ ਪੋਲ ਦਾ ਇਹ ਸਰਵੇ 1546 ਜਿਹੜੇ ਐਲੀਜੀਬਲ ਵੋਟਰ ਸੀਗੇ ਉਹਨਾਂ ਤੋਂ ਇਹਨਾਂ ਨੇ ਜਿਹੜਾ ਸਰਵੇ ਕਰਵਾਇਆ ਹਾਲਾਂਕਿ ਲਿਬਰਲ ਪਾਰਟੀ ਓਨਟੇਰੀਓ ਔਰ ਕਿਊਬੈਕ ਦੇ ਵਿੱਚ ਅੱਗੇ ਚੱਲ ਰਹੀ ਹੈ ਇਹਨਾਂ ਦੋਨੋਂ ਪ੍ਰੋਫੈਂਸਿਸ ਦੇ ਵਿੱਚ ਔਰ ਵੈਸੇ ਮੈਟਰ ਵੀ ਕਰਦੀਆਂ ਨੇ ਕਾਫੀ ਜ਼ਿਆਦਾ ਕਿਉਂਕਿ 338 ਸੀਟਾਂ ਦੇ ਵਿੱਚੋਂ 78 ਸੀਟਾਂ ਕਿਊਬੈਕ ਦੇ ਵਿੱਚ 121 ਸੀਟਾਂ ਇੱਥੇ ਸਾਡੇ ਓਨਟੇਰੀਓ ਦੇ ਵਿੱਚ ਓਨਟੇਰੀਓ ਦੇ ਵਿੱਚ ਲਿਬਰਲ ਪਾਰਟੀ ਦੀ ਸਪੋਰਟ ਬਹੁਤ ਸਟਰੋਂਗ ਨਜ਼ਰ ਆ ਰਹੀ ਹੈ 37% ਲਿਬਰਲ ਪਾਰਟੀ ਕੋਲ ਸਪੋਰਟ ਹੈ 31% ਕੰਜ਼ਰਵੇਟਿਵ ਪਾਰਟੀ ਕੋਲ ਹੈਗੀ ਹੈ ਔਰ 15% ਜਿਹੜੀ ਹੈ ਉਹ ਗ੍ਰੀਨ ਪਾਰਟੀ ਕੋਲ ਹੈ ਔਰ 15% ਐਨਡੀਪੀ ਕੋਲ ਹੈ ਬਲਜੀਤ ਬਾਵਾ ਸਾਹਿਬ ਓਨਟੇਰੀਓ 'ਚ ਤੁਹਾਡੀ ਸਪੋਰਟ ਕਿਊਬੈਕ ਨਾਲੋਂ ਵੀ ਘੱਟ ਹੈ ਤੁਹਾਡੇ ਕੋਲ ਇੱਥੇ ਸਪੋਰਟ ਓਨਟੇਰੀਓ ਸਿਰਫ 2% ਹੈ ਹੁਣ ਕਿੱਦਾਂ ਵਧਾਓਗੇ ਆਪਣੀ ਪਾਰਟੀ ਸਪੋਰਟ ਦੂਜਾ ਤੁਸੀਂ ਮੁੱਦਾ ਛੇੜ ਦਿੱਤਾ ਹੈ ਕਿ ਜੀ 3.5-4 ਲੱਖ ਦੀ ਬਜਾਏ ਲੱਖ ਜਾਂ 1.5 ਲੱਖ ਹੀ इमीग्रेंट बुलाए जाने चाहिए ने, की कहोगे?
हाँ जी, देखो जो इमीग्रेशन का हैगा उस विच इस वेले सानू सारयां नू पता है, मैं जिन्ने भी इस वेले रेडियो सुन रहा सीगा हर पासे अगर तुसीं देखो कोई वायलेंस की गल हो रही है, कितने चोरियां डकैतियां अज एक जिहड़ी ब्रैम्पटन दे विच हुई है, चार आके सामने लैके निकल गए उतों दी, ये जिहड़ियां सारियां चीजां आ दीज आर सम हाउ इफेक्ट और फंक्शन ऑफ दीज थिंग्स दैट वी आर हैविंग इमीग्रेशन और रेफ्यूजीज और people coming into Canada, either they are crossing border from US, there is no vetting of it, there is no background checks of it, and there are a lot of people those who are coming here to Canada which are not supposed to, or they should not be here in Canada. Even jehdi sade immigration department ya unna di jehdi report aayi hai ohde vich vi unna ne likhya ki 40% refugees jehde itthe aa rahe hage aa border cross karke, 40% of them they will be sent out within 3 years. लेकिन वो 3 साल के विच, क्योंकि ना उन्हों का कोई केस बनता, ना उन्हों की कोई बैकग्राउंड हैगी, उन्हों का कोई कुछ पता नहीं है, हूँ अगर तुम्हें किसी बंदे के बारे पता ही नहीं तो उसकी बैकग्राउंड की हैगी और उन्हें तुम कैनेडा के आने की इजाजत दे रहे हो, फिर उन्होंने 3 साल इतने रख रहे हो, फिर उन्होंने तुम पूरा सपोर्ट दे रहे हो, जिहड़े कि साडी सपोर्ट वैटरन्स नूं देनी चाहिए है, साडे सीनियर्स नूं मिलनी चाहिए है, साडे इत्थे बच्चों के वास्ते होनी चाहिए है, दैट पर्टिकुलर सिस्टम इज मिसयूज्ड, इट्स अब्यूज्ड. So we want to stop, we want to make sure ke jehdi immigration policies they are loopholes hai gaya oh band kite jaan, unna de utte changi tarah pure tarah koshish karke bhi sirf immigrants jehda bhi koi aanda hai one to one unna de naal interview karke unna de naal gal karke ki haan ji waqai hi tusi Canada de vich settle ho sakde ho ya nahi, only then and not only that proper integration ethe de ke unna nu proper plan de ke haan ji agar doctor aa reha te ohdi stream agge ki aa, agar engineer aa gaya te ohnu agge stream ki hai gi aa, ohde waste jobs ethe pehla create karo, ohde waste ethe system create karo, only then they should be coming here. Hun chahe oh ik carpenter hove, chahe oh welder hove, chahe oh electrician hove, agar assi ohnu ethe bula rahe aa te ohda bulana ਉਹਦਾ ਇੱਥੇ ਬੁਲਾਉਣਾ ਔਰ ਉਹਨੂੰ ਸਿਸਟਮ ਦੇਣਾ ਬਹੁਤ ਜ਼ਰੂਰੀ ਹੈ, ਦੈਟ ਇਜ਼ ਵਾਟ ਵੀ ਐਜ਼ ਅ ਮੈਕਸਿਮ ਵਰਨੀ ਔਰ ਪੀਪਲਸ ਪਾਰਟੀ ਇਜ਼ ਸੇਇੰਗ ਦੈਟ ਵੀ ਵਾਂਟ ਟੂ ਮੇਕ ਸ਼ੋਰ ਦੈਟ ਵੀ ਗਿਵ ਦੈਮ ਦਾ ਇੰਟੀਗ੍ਰੇਸ਼ਨ ਬਿਫੋਰ ਈਵਨ ਦੇ ਕਮ ਹੇਅਰ, ਔਰ ਇਹ ਜਿਹੜੀ ਚੀਜ਼ ਆ ਅੱਜ ਦੇ ਦਿਨ ਵਿੱਚ ਬਹੁਤ ਜ਼ਿਆਦਾ, ਕੋਈ ਵੀ ਪਾਰਟੀ ਇਸ ਚੀਜ਼ ਨੂੰ ਗੱਲ ਨਹੀਂ ਕਰਨਾ ਚਾਹੁੰਦੀ, ਸਿਰਫ ਇਹ ਕਹੀ ਜਾਂਦਾ ਅਸੀਂ 3.5 ਲੱਖ ਬੁਲਾ ਲਾਂਗੇ, ਅਸੀਂ 4 ਲੱਖ ਬੁਲਾ ਲਾਂਗੇ, ਕੋਈ ਕਰ ਕਰਾ ਕੇ ਅਗਰ ਤੁਸੀਂ ਦੇਖੋ ਬੰਦੇ ਬੁਲਾਉਣ ਦੇ ਨਾਲ ਸਿਰਫ ਸਾਨੂੰ ਕੈਨੇਡਾ ਨੂੰ ਨਹੀਂ ਲੋੜ ਹੈਗੀ, ਕੈਨੇਡਾ ਨੂੰ ਲੋੜ ਹੈਗੀ ਆ ਬੰਦੇ ਉਹ ਆਉਣ ਜਿਹੜੇ ਇੱਥੇ ਕੈਨੇਡਾ ਵਿੱਚ ਕੰਟਰੀਬਿਊਟ ਕਰ ਸਕਣ, ਇੱਥੇ ਦੇ ਕੈਨੇਡੀਅਨਸ ਦੇ ਨਾਲ ਰਹਿ ਸਕਣ, ਸਾਨੂੰ ਸਾਰਿਆਂ ਨੂੰ ਪਤਾ ਇਸ ਵੇਲੇ ਕੀ ਇਸ਼ੂ ਹੈਗਾ ਆ, ਬਟ ਜਿਹਨੂੰ ਕਹਿੰਦੇ ਨਾ ਇੰਗਲਿਸ਼ ਦੇ ਵਿੱਚ ਕਹਾਵਤ ਹੈਗੀ ਆ ਵੀ ਦੇਰ ਇਜ਼ ਅ ਐਲੀਫੈਂਟ ਇਨ ਦ ਰੂਮ ਬਟ ਨੋਬਡੀ ਵਾਂਟਸ ਟੂ ਟਾਕ ਅਬਾਊਟ ਇਟ, ਔਰ ਕੋਈ ਵੀ ਅਗਰ ਰੇਸਿਜ਼ਮ ਦੀ ਗੱਲ ਕਰਦਾ, ਮਲਟੀਕਲਚਰਲਿਜ਼ਮ ਦੀ ਗੱਲ ਕਰਦਾ, ਰਿਲੀਜਨ ਦੀ ਗੱਲ ਕਰਦਾ, ਬੈਕਗ੍ਰਾਊਂਡ ਦੀ ਗੱਲ ਕਰਦਾ, ਉਹਨੂੰ ਰੇਸਿਸਟ ਕਹਿ ਦਿੰਦੇ ਆ. ਨਾਓ ਦੀਜ਼ ਆਰ ਦ ਥਿੰਗਸ ਵਿਚ ਨੋਬਡੀ ਵਾਂਟਸ ਟੂ ਡੂ ਇਟ, ਬਟ ਪੀਪਲਸ ਪਾਰਟੀ ਆਫ ਕੈਨੇਡਾ ਕਮਿੰਗ ਵੈਰੀ ਸਟਰੋਂਗ, ਬ੍ਰੇਕਿੰਗ ਆਲ ਦੋਜ਼ ਟੈਬੂਜ਼, ਵੀ ਵਾਂਟ ਟੂ ਟਾਕ ਆਫ ਦ ਪੋਲੀਟੀਕਲ, ਨਾਟ ਦ ਪੋਲੀਟੀਕਲ ਕਰੈਕਟਨੈਸ, ਬਟ ਵੀ ਵਾਂਟ ਟੂ ਸੇ ਕਿ ਕੈਨੇਡਾ ਨੂੰ ਕਿਸ ਚੀਜ਼ ਦੀ ਲੋੜ ਆ, ਵੀ ਵਾਂਟ ਟੂ ਪੁੱਟ ਕੈਨੇਡਾ ਫਸਟ, ਵੀ ਵਾਂਟ ਟੂ ਪੁੱਟ ਕੈਨੇਡੀਅਨਸ ਫਸਟ. ਇੱਕ ਬੜਾ ਸਿੰਪਲ ਜਿਹਾ ਹੋਰ ਤੁਹਾਨੂੰ ਐਗਜ਼ਾਮਪਲ ਦਿੰਦਾ, ਜਿਹੜਾ ਸਪਲਾਈ ਮੈਨੇਜਮੈਂਟ ਦਾ ਮਸਲਾ ਹੈ,
ਤੁਹਾਡੇ ਨਾਲ ਗੱਲ ਜਾਰੀ ਰਹੇਗੀ ਬਲਜੀਤ ਜੀ, ਮੈਂ ਤੁਹਾਨੂੰ ਇੰਟਰਪਟ ਨਹੀਂ ਕਰਨਾ ਚਾਹ ਰਿਹਾ, ਕਾਲਰਸ ਬਹੁਤ ਸਾਰੇ ਵੇਟ ਕਰ ਰਹੇ, ਸ਼ਾਇਦ ਹੋ ਸਕਦਾ ਕੁਝ ਕਾਲਰਸ ਤੁਹਾਡੇ ਨਾਲ ਵੀ ਗੱਲ ਕਰਨਾ ਚਾਹੁੰਦੇ ਹੋਣ, ਤੁਸੀਂ ਲਾਈਨ ਪਲੀਜ਼ ਹੋਲਡ ਕਰ ਲੈਣਾ, ਹਾਂਜੀ ਲਾਈਨ ਤੁਸੀਂ ਹੋਲਡ ਕਰ ਲਓ, ਅਸੀਂ ਕਾਲਰਸ ਨੂੰ ਵੀ ਨਾਲ ਨਾਲ ਲੈਂਦੇ ਚਲੇ ਜਾਈਏ, ਔਰ ਮੈਂ ਕੁਇਕਲੀ ਸਾਡੇ ਜਿਹੜੇ ਸਪੌਂਸਰਸ ਨੇ ਉਹ ਵੀ ਜ਼ਰੂਰ ਇੱਥੇ ਮੈਂ ਹਾਈਲਾਈਟ ਕਰ ਦਵਾਂ. ਅਸੀਂ ਦੱਸ ਦਈਏ ਕੁਇਕ ਟਰੱਕ ਲਿਊਬ ਸਾਡੇ ਪ੍ਰੋਗਰਾਮ ਦੇ ਇਸ ਹਿੱਸੇ ਦੇ ਮੇਨ ਸਪੌਂਸਰ ਨੇ, ਤੀਸਰੀ ਲੋਕੇਸ਼ਨ ਉਹਨਾਂ ਨੇ ਨੈਪਨੀ ਦੇ ਵਿੱਚ ਤੀਸਰੀ ਲੋਕੇਸ਼ਨ ਕੁਇਕ ਟਰੱਕ ਲਿਊਬ ਦੀ ਖੁੱਲ੍ਹ ਗਈ ਹੈ. ਕਾਰਨ ਬੜਾ ਸਾਫ਼ ਹੈ ਕੁਇਕ ਟਰੱਕ ਲਿਊਬ ਦਾ, ਅਸੀਂ ਦੱਸ ਦਈਏ ਕਿ ਕੁਇਕ ਟਰੱਕ ਲਿਊਬ ਕੁਆਲਿਟੀ ਇਹਨਾਂ ਦੀ ਬਹੁਤ ਜ਼ਿਆਦਾ ਜ਼ਬਰਦਸਤ ਹੈਗੀ ਹੈ, ਕੁਇਕ ਟਰੱਕ ਲਿਊਬ. ਔਰ ਇਸ ਸਮੇਂ ਜਗਮੀਤ ਸਿੰਘ ਜੀ ਉਹ ਵੀ ਗੱਲਬਾਤ ਕਰ ਰਹੇ ਨੇ, ਅਸੀਂ ਦੱਸ ਦਈਏ ਜਗਮੀਤ ਸਿੰਘ ਜੀ ਨਾਲ. ਇਹ ਬੜਾ ਵੈਸੇ ਚੰਗਾ ਟ੍ਰੈਂਡ ਹੈ ਮੈਂ ਦੇਖ ਰਿਹਾ, ਵੈਸੇ ਮੋਦੀ ਸਾਹਿਬ ਇੱਥੇ ਕੈਨੇਡਾ 'ਚ ਇਲੈਕਸ਼ਨ ਲੜਦੇ ਤਾਂ ਥੋੜ੍ਹੀ ਪਰੇਸ਼ਾਨੀ ਹੋ ਜਾਣੀ ਸੀ ਮੋਦੀ ਸਾਹਿਬ ਨੂੰ ਪ੍ਰਧਾਨ ਮੰਤਰੀ ਬਣਨ 'ਚ, ਕਿਉਂਕਿ ਬਾਕੀ ਸਾਰੇ ਲੀਡਰਸ ਆਪਣੀ ਵਾਈਫਸ ਦੇ ਨਾਲ ਇਸ ਵੇਲੇ ਹੈਗੇ ਨੇ. ਸੋ ਜਗਮੀਤ ਸਿੰਘ ਜੀ ਵੀ ਆਪਣੀ ਵਾਈਫ ਦੇ ਨਾਲ ਇਸ ਵੇਲੇ ਹੈਗੇ ਨੇ. ਸਵੇਰੇ ਮੈਂ ਦੇਖ ਰਿਹਾ ਸੀਗਾ ਐਂਡਰੂ ਸ਼ੇਰ ਸਾਹਿਬ ਜਹਾਜ਼ ਅਨਵੇਲ ਕਰ ਰਹੇ ਸੀ, ਉਹ ਵੀ ਆਪਣੀ ਵਾਈਫ ਦੇ ਨਾਲ ਸੀਗੇ. ਟਰੂਡੋ ਸਾਹਿਬ ਵੀ ਉਹਨਾਂ ਦੇ ਵਾਈਫ ਨਾਲ ਹੀ ਲਗਾਤਾਰ ਚੱਲ ਰਹੇ ਨੇ. ਜਗਮੀਤ ਸਿੰਘ ਜੀ ਕੀ ਕਹਿ ਰਹੇ ਨੇ?
Beautiful city. City I spent 5 years of my life when I went to Western. I got to say it was a city where I spent some of my, I had some of my best memories and some of my toughest. This is a city where my brother came to live with me. I took him in. And I took care of him. It's a time when we went through a lot of struggles. I had to work a lot of jobs to make ends meet. And it was during that time that a lot of friends and family stepped up and helped me out. They helped out with food and with support. And it reminded me of a very Canadian value. I wouldn't have got through those tough times without their support. And that's what Canadians believe in. We believe in taking care of one another.
ਜਗਮੀਤ ਸਿੰਘ ਆਪਣੇ ਵਾਈਫ ਦੇ ਨਾਲ, ਉਹ ਵੀ ਇਲੈਕਸ਼ਨ ਕੈਂਪੇਨ, ਅੱਜ ਸਾਰੇ ਲੀਡਰਸ ਕੈਂਪੇਨ ਮੋਡ 'ਚ ਹੈਗੇ ਨੇ. ਬਲਜੀਤ ਬਾਵਾ ਸਾਹਿਬ ਦੱਸ ਰਹੇ ਨੇ ਕਿ ਅੱਜ ਮੈਕਸਿਮ ਬਰਨੀਅਰ ਜਿਹੜੇ ਨੇ ਉਹ ਸ਼ਾਮ ਨੂੰ ਇੱਥੇ ਆਉਣਗੇ. ਸੋ ਚੈਨਲ ਵਾਈ ਦੇ ਉੱਤੇ ਲਗਾਤਾਰ ਸਾਰੀ ਰਿਪੋਰਟ ਤੁਹਾਨੂੰ ਹਰ ਲੀਡਰ ਕਿੱਥੇ ਕਿੱਥੇ ਹੈ, ਕੀ ਕਰ ਰਿਹਾ, ਸੋ ਡਿਟੇਲ ਰਿਪੋਰਟ ਤੁਹਾਡੇ ਲਈ ਪੇਸ਼ ਕੀਤੀ ਜਾਏਗੀ. ਇੱਕ ਮੈਂ ਤੁਹਾਨੂੰ ਰਿਕੁਐਸਟ ਕਰਾਂਗਾ ਕਿ ਸ਼ਾਮ 7 ਵਜੇ, ਰਾਤ ਫਿਰ 10 ਵਜੇ ਔਰ ਦੇਰ ਰਾਤ 12 ਵਜੇ ਨਿਊਜ਼ 360 ਸਾਡਾ ਇੱਕ ਪ੍ਰੋਗਰਾਮ ਆਉਂਦਾ, ਉਹਦੇ ਵਿੱਚ ਅੱਧੇ ਘੰਟੇ ਦੇ ਵਿੱਚ ਸ਼ੈਲੀ ਜੀ ਉਹਨੂੰ ਪ੍ਰੋਡਿਊਸ ਕਰਦੇ ਨੇ. ਸ਼ੀ ਇਜ਼ ਦ ਮੇਨ ਪ੍ਰੋਡਿਊਸਰ ਐਂਡ ਹੋਸਟ, ਪ੍ਰੋਡਿਊਸ ਵੀ ਕਰਦੇ ਨੇ, ਹੋਸਟ ਵੀ ਕਰਦੇ ਨੇ ਉਸ ਸ਼ੋਅ ਨੂੰ. ਸੋ ਉਹਦੇ ਵਿੱਚ ਤੁਹਾਨੂੰ ਅੱਧੇ ਘੰਟੇ 'ਚ ਸਾਰੀ ਰਿਪੋਰਟ ਜਿਹੜੀ ਮਿਲ ਜਾਏਗੀ ਔਰ ਇਲੈਕਸ਼ਨ ਸਪੈਸ਼ਲ ਰਿਪੋਰਟ ਲਗਾਤਾਰ ਮਿਨਟ ਟੂ ਮਿਨਟ ਖਬਰ ਜੇ ਤੁਸੀਂ ਦੇਖਣਾ ਚਾਹੋ ਤਾਂ ਚੈਨਲ ਵਾਈ ਦੇ ਉੱਤੇ ਮਿਲਦੀ ਰਹੇਗੀ. ਹਾਂਜੀ ਅੰਮ੍ਰਿਤ ਰਾਏ ਜੀ, ਤੁਸੀਂ ਆਉਂਦੇ ਰਹੋ. ਅੰਮ੍ਰਿਤ ਰਾਏ ਜੀ, ਗੋ ਅਹੈਡ, ਕੀ ਕਹਿਣਾ ਚਾਹੋਗੇ?
Thank you, Mr. Yudhvir, and nice seeing you, Mr. Bawa Sahab. Pehli gal meri question ya Mr. Bawa Sahab nu ke how does he know ke refugees ya criminal aa rahe hai is country cha? I work for Immigration Canada myself, okay? So jehde statistics number hon de ke gaye aaye hai Bawa Sahab, kitthon is statistics liyande ya kehdi department ne tonu is statistics ditte? Number one. Number two, ਅੱਧਾ ਬ੍ਰੈਂਪਟਨ ਪਬਲਿਕ ਰੈਫਿਊਜੀ ਚ ਆਇਆ, ਕਿੰਨੇ ਕ੍ਰਿਮੀਨਲ ਬ੍ਰੈਂਪਟਨ ਚ ਬਣਿਆ, ਸਵਾ ਬ੍ਰੈਂਪਟਨ ਬਿਲਡ ਕੀਤਾ, ਹਾਫ ਦਿਸ ਕੰਟਰੀ ਬਿਲਡ ਬਾਈ ਇਮੀਗ੍ਰੈਂਟਸ, ਐਂਡ ਤੁਸੀਂ ਇਮੀਗ੍ਰੈਂਟਸ ਨੂੰ ਆ ਕੇ ਕਹਿ ਰਹੇ ਹਾਂ ਕ੍ਰਿਮੀਨਲ? ਇਹਦਾ ਜਵਾਬ ਮੈਨੂੰ ਦਿਓ ਪਲੀਜ਼.
ਦੱਸੋ ਜੀ ਬਲਜੀਤ ਬਾਵਾ ਜੀ.
ਹਾਂਜੀ ਸਰ, ਸਰ ਮੈਂ ਤੁਹਾਨੂੰ ਇਹ ਨਹੀਂ ਕਿਹਾ ਵੀ ਰੈਫਿਊਜੀਜ਼ ਜਾਂ ਇਮੀਗ੍ਰੈਂਟਸ ਕ੍ਰਿਮੀਨਲ ਹੈਗੇ. ਆਲ ਆਈ ਸੈਡ ਇਜ਼ ਜਦੋਂ ਤੁਸੀਂ ਕਿਸੇ ਬਿਨਾਂ ਬੈਕਗ੍ਰਾਉਂਡ ਤੋਂ ਚੈੱਕ ਕਰਕੇ ਜਿਹੜੇ US ਦੇ ਬਾਰਡਰ ਤੋਂ ਆ ਰਹੇ ਹੈਗੇ ਆ, ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਉਹ ਕੌਣ, ਉਹਨਾਂ ਦੇ ਬੈਕਗ੍ਰਾਉਂਡ ਹੈ, ਉਹਨਾਂ ਦਾ ਨਾਂ ਕੀ ਆ, ਉਹਨਾਂ ਦੀ ਐਕਚੁਅਲ ਅਸਲੀਅਤ ਕੀ ਹੈਗੀ ਆ. ਹਾਊ ਡੂ ਯੂ ਨੋ ਹੂ ਇਜ਼ ਕਮਿੰਗ ਹੇਅਰ ਐਂਡ ਵੈਨ ਦੇ ਆਰ ਕਮਿੰਗ ਇਨ ਟੂ ਦਾ ਕੰਟਰੀ? 40% ਆਫ ਦੈਮ ਹੈਵ ਗੋਟ ਨੋ ਕੇਸ ਆਫ ਐਨੀਥਿੰਗ ਐਂਡ ਦੇ ਆਈਦਰ ਡਿਸਅਪੀਅਰ ਔਰ ਦੇ ਡੋਂਟ ਨੋ ਇਟ. And
Mr. Bawa, how do you know that? I work for immigration. Do you work for immigration department?
Yes, I don't work for immigration department. I am an immigration consultant also. Sir, I am...
Fannu kidda pata ke background check nahi ho rahe. Fannu kidda pata ke bech immigrant jare illegal aa rahe ya ke 40% da background ni 40% labde ni kitche statistics ya kehde
it was lai pante ya? Sir, it is, these are the statistics which were in, which were published in National Post 3 weeks ago, and I can send you the article. And this was not article by a political party, it was the article by National Post that was come from the Immigration Department. I can send you the... Yes, sir.
I do not need an article from National Post. I want to ask you a question. You have to ask me about the statistics, immigration, so yes. Right? Yes. Department ne thonu statistics dite ya. You want that statistics? I can give you statistics, okay? Koi refugee does not get into this country without being vetted. Main thonu ek clear act gal kar dunga. Number 2, ke this country was built by multiculturalism. Thoda leader keh reha openly ke immigration reduce honi chahiye ya, jab tak apna immigration LMO to leke employers ਨੂੰ ਪੁੱਛੋ ਜਾ ਕੇ ਕਿ employees ਮਿਲ ਰਹੇ ਕਿ ਨਹੀਂ. Where are we going to get those employees? ਬਾਬਾ ਸਾਹਿਬ explain ਕਰੋ, ਤੁਹਾਡੇ ਮੈਕਸਿਮ ਬਰਨੀਅਰ ਦੱਸੇਗਾ, ਤੁਸੀਂ ਦੱਸੋ ਕਿ employees ਚਾਹਣ ਤੋਂ ਤਾਂ ਨਹੀਂ ਡਿਗਨੇ ਆ ਕੇ, ਸਾਨੂੰ ਬਾਹਰੋਂ ਲਿਆਉਣੇ ਪੈਣੇ ਆ. ਸਟੂਡੈਂਟ ਵੀਜ਼ਾਸ ਤੇ ਜਿਹੜੇ ਆ ਰਹੇ ਆ, why do you think of bringing them in? To educate them here, assimilate them here so they can work in Canada, and you guys want to stop that?
We are not stopping it, sir. We are putting the right filters over there that the people, those who are coming, we are giving them proper integration and providing them with the actual system.
And this is filters. What filters and what authority do you have to put filters?
The government,
old bureaucracy makes those filters. You tell me what filters you're going to put in. Please tell me. What filters do you put in?
So the filters are when you're actually, as I mentioned just now, that if you're bringing an engineer over here, if you're bringing a carpenter here, if you're bringing a welder over here, which the Canada needs it, and based on the need and requirement of the market, that's what you should be bringing in, instead of just calling people in over here on the basis, and they come here and they are struggling to find the full the proper jobs from which the background they are coming from. So, and it is a very well known, maybe you are one of the I would say one of the lucky person who is into the field that you picked it up. I also am one of them that I came into as an IT professional. I got the job into it and I excelled in that. But I know that I see it around. It is a common feeling out there. People know it. People have come from as engineers. They have come as doctors. They have come as veterinarians. They have come as...
Mr. Baba, let me finish. Hold on a second. Issue you're raising right now is a provincial issue. In federal government does not equalize your education. Provincial government does that. First, minister, no take for provincial regulations, federal kia. If you can't tell the difference between province and what the federal government does, what are you going to do there as an MP?
Does federal government
give foreign credentials? No, it's province does that.
Thank you so much for saying that, and this is exactly the point is, but the key here is the immigration is a federal thing, and that is what we are talking. I'm not talking of the local education or doing it. When you're calling an immigrant, it is a federal issue, and that is what we were discussing. Don't take the topic into other direction.
You talked about foreign credentials right now, that doctors, engineers are coming, that they foreign credentials. That is a provincial matter, not a federal matter, just to let you know.
ਜਿਹੜੇ ਐਜੂਕੇਸ਼ਨ ਦਾ ਸਿਸਟਮ ਹੈ ਉਹ ਤੁਹਾਡਾ ਪ੍ਰੋਵਿੰਸ਼ੀਅਲ ਹੈਗਾ ਮੈਂ ਐਜੂਕੇਸ਼ਨ ਸਿਸਟਮ ਦੀ ਗੱਲ ਨਹੀਂ ਕਰ ਰਿਹਾ ਮੈਂ ਇਹ ਕਰ ਰਿਹਾ ਵੀ ਜਿਹੜੇ ਅਸੀਂ ਇਮੀਗ੍ਰੈਂਟ ਬਾਹਰੋਂ ਬੁਲਾਈ ਦੇ ਅਗਰ ਅਸੀਂ ਡਾਕਟਰ ਬੁਲਾ ਰਹੇ ਹਾਂ ਤੇ ਸਾਨੂੰ ਇੱਥੇ ਉਹਨਾਂ ਵਾਸਤੇ ਜੋਬਸ ਵੀ ਹੋਣੀਆਂ ਚਾਹੀਦੀਆਂ ਆ ਅਸੀਂ ਇਮੀਗ੍ਰੇਸ਼ਨ ਫੈਡਰਲ ਲੈਵਲ ਤੇ ਉਹਨਾਂ ਨੂੰ ਡਾਕਟਰ ਬੁਲਾ ਲਈਦਾ ਇੰਜੀਨੀਅਰ ਨੂੰ ਬੁਲਾ ਲਈਦਾ ਆ ਇੱਥੇ ਆ ਕੇ ਉਹ ਟਰੱਕ ਚਲਾ ਰਹੇ ਟੈਕਸੀਆਂ ਚਲਾ ਰਹੇ ਆਪਣਾ ਬਿਜ਼ਨਸ ਖੋਲ ਰਹੇ ਆ ਇਜ਼ ਦੈਟ ਦਾ ਰਾਈਟ ਥਿੰਗ ਸੋ ਮੇਨਲੀ ਜਿਹੜਾ ਅਸੀਂ ਗੱਲ ਇੱਥੇ ਕੋਸ਼ਿਸ਼ ਕਰ ਰਹੇ ਜਿਹੜੀ ਕਹਿਣ ਦੀ ਜਾਂ ਮੈਂ ਤੁਹਾਨੂੰ ਦੱਸਿਆ ਉਹਦਾ ਇਹ ਹੈਗਾ ਵੀ ਅਗਰ ਅਸੀਂ ਇੱਥੇ ਕੋਈ ਬਾਹਰੋਂ ਜਿਹੜਾ ਵੀ ਕੋਈ ਇਮੀਗ੍ਰੈਂਟ ਨੂੰ ਬੁਲਾ ਰਹੇ ਹਾਂ ਚਾਹੇ ਉਹ ਲੱਖ ਆ ਡੇਢ ਲੱਖ ਆ ਦੋ ਲੱਖ ਆ ਚਾਰ ਲੱਖ ਆ ਡਜ਼ਨਟ ਮੈਟਰ ਸਾਡੇ ਕੋਲ ਉਹਨਾਂ ਵਾਸਤੇ ਇੱਥੇ ਪ੍ਰੋਪਰ ਇੰਟੀਗ੍ਰੇਸ਼ਨ ਸਿਸਟਮ ਹੋਣਾ ਚਾਹੀਦਾ ਉਹਨਾਂ ਦੀਆਂ ਜੋਬਸ ਦਾ ਉਹਨਾਂ ਦੇ ਕਲਚਰ ਦਾ ਉਹਨਾਂ ਦੇ ਐਜੂਕੇਸ਼ਨ ਦਾ ਉਹਨਾਂ ਦੇ ਅੱਗੇ ਜੋ ਵੀ ਚੱਲਣਾ ਹੈਗਾ ਆ ਦੈਟ ਇਜ਼ ਵਾਟ ਦਾ ਪਾਰਟੀ ਇਜ਼ ਸੇਇੰਗ ਇਜ਼ ਵੀ ਆਰ ਨਾਟ ਅਗੇਂਸਟ ਇਮੀਗ੍ਰੇਸ਼ਨ ਲੈਟ ਮੀ ਟੈਲ ਯੂ ਵੈਰੀ ਫਰੈਂਕਲੀ ਬਟ ਵਟ ਵੀ ਵਾਂਟ ਇਜ਼ ਕਿ ਜਿਹੜੀ ਇਮੀਗ੍ਰੇਸ਼ਨ ਹੈਗੀ ਆ ਉਹ ਇੱਕ ਪ੍ਰੋਪਰ ਸੁਲਝੇ ਹੋਏ ਤਰੀਕੇ ਨਾਲ ਜਿਸ ਤਰ੍ਹਾਂ ਪਹਿਲਾਂ ਸੀਗੀ ਜਦੋਂ ਅਸੀਂ ਆਏ ਸੀਗੇ ਅੱਜ ਤੋਂ 10 ਸਾਲ ਪਹਿਲਾਂ 15 ਸਾਲ 20 ਸਾਲ ਕੋਸ਼ਿਸ਼ਾਂ ਕਰਕੇ ਆਏ ਸੀ ਇੱਥੇ ਆ ਕੇ ਸਾਨੂੰ ਪਤਾ ਸੀ ਸਾਡੀਆਂ ਜੋਬਸ ਹੋਈਆਂ ਇੰਟੀਗ੍ਰੇਟ ਕੀਤਾ ਆਪਣੇ ਆਪ ਨੂੰ ਅੱਗੇ ਅਪਗ੍ਰੇਡ ਕੀਤਾ 6 ਮਹੀਨੇ ਲੱਗੇ ਸਾਲ ਲੱਗੇ ਬ੍ਰਿਜ ਕੋਰਸਿਸ ਸੀਗੇ ਵੀ ਡਿਡ ਇਟ ਅੱਜ ਦੇ ਦਿਨ ਵਿੱਚ ਅਗਰ ਸਾਡੇ ਕੋਲ ਅਸੀਂ ਬੁਲਾ ਰਹੇ ਹਾਂ ਅਸੀਂ ਇਮੀਗ੍ਰੈਂਟਸ ਲੇਕਿਨ ਜਿਹੜੀਆਂ ਜੋਬਸ ਤੁਹਾਨੂੰ ਇੱਥੇ ਲੋੜ ਹੈਗੀਆਂ ਉਹਨਾਂ ਦੇ ਨਾਲ ਅਸੀਂ ਉਹਨਾਂ ਨੂੰ ਮੈਚ ਨਹੀਂ ਕਰ ਰਹੇ ਦੈਟ ਇਜ਼ ਵੇਅਰ ਦਾ ਪ੍ਰੋਬਲਮ ਇਜ਼ ਅਗਰ ਉਸ ਪ੍ਰੋਬਲਮ ਨੂੰ ਕੋਈ ਕਹਿਣਾ ਚਾਹੁੰਦਾ ਆ ਦੈਟ ਡਜ਼ਨਟ ਬਿਕਮ ਕਿ ਉਹ ਐਂਟੀ ਇਮੀਗ੍ਰੈਂਟ ਹੈਗਾ ਆ ਇਸ ਵੇਲੇ ਜਿਹੜਾ ਟੋਟਲ ਇਮੀਗ੍ਰੇਸ਼ਨ ਪਾਲਿਸੀ ਹੈਗੀ ਆ ਜਾਂ ਜਿਹੜੀ ਸਾਡੀ ਰੈਫਿਊਜੀ ਪਾਲਿਸੀ ਆ ਇਟ ਨੀਡਸ ਅ ਰਿਫੋਰਮ ਉਹ ਜਿਹੜੀ ਪਾਲਿਸੀ ਸਾਡੀ ਅੱਜ ਤੋਂ 50 ਸਾਲ ਪਹਿਲਾਂ ਦੀ 30 ਸਾਲ 40 ਸਾਲ ਪਹਿਲਾਂ ਦੀ ਉਹਦੇ ਵਿੱਚ ਕੋਈ ਚੇਂਜ ਨਹੀਂ ਆਈ ਆ ਅੱਜ ਦੇ ਦਿਨ ਵਿੱਚ ਕੈਨੇਡਾ ਦੀ ਜਿਹੜੀ ਰਿਕੁਆਇਰਮੈਂਟ ਆ ਦੈਟ ਇਜ਼ ਡਿਫਰੈਂਟ ਸੋ ਅਗਰ ਉਸ ਚੀਜ਼ ਨੂੰ ਸਾਡੀ ਪਾਰਟੀ ਪੀਪਲਸ ਪਾਰਟੀ ਅਗਰ ਉਸ ਚੀਜ਼ ਨੂੰ ਖੜੇ ਹੋ ਕੇ ਐਡਰੈਸ ਕਰਨਾ ਚਾਹੁੰਦੀ ਹੈਗੀ ਆ ਵੀ ਵਾਂਟ ਟੂ ਸੇ ਕਿ ਜਿਹੜਾ ਸਿਸਟਮ ਹੈਗਾ ਸਾਨੂੰ ਅੱਜ ਦੇ ਹਿਸਾਬ ਨਾਲ ਦੇਖਣਾ ਚਾਹੀਦਾ ਸਾਡੇ ਅੱਜ ਕੈਨੇਡਾ ਦੇ ਵਿੱਚ ਸਾਨੂੰ ਵੈਲਡਰ ਚਾਹੀਦੇ ਆ ਟਰੱਕ ਡਰਾਈਵਰ ਚਾਹੀਦੇ ਆ ਆਰਟਸ ਚਾਹੀਦੀ ਆ ਸਾਡੇ ਕਲਚਰਲ ਬੰਦੇ ਚਾਹੀਦੇ ਹੈਗੇ ਆ ਅਗਰ ਅਸੀਂ ਉਹਨਾਂ ਨੂੰ ਦੇਣ ਦੀ ਬਜਾਏ ਅਸੀਂ ਸਿਰਫ ਇਹ ਦੇਖ ਰਹੇ ਹਾਂ ਵੀ ਠੀਕ ਹੈ ਜੀ ਜਿਹਦੇ ਪੁਆਇੰਟ 460-463 ਬੰਦੇ ਹੈਗੇ ਆ ਤੁਸੀਂ ਵੀ ਇਮੀਗ੍ਰੇਸ਼ਨ ਵਿੱਚ ਹੈਗੇ ਹੋ ਮੈਂ ਵੀ ਇਮੀਗ੍ਰੇਸ਼ਨ ਕੰਸਲਟੈਂਟ ਹੈਗਾ ਹਾਂ ਅਸੀਂ ਸਿਰਫ ਪੁਆਇੰਟ ਦੇ ਹਿਸਾਬ ਨਾਲ ਬੰਦੇ ਨੂੰ ਇੱਥੇ ਬੁਲਾ ਲੈਂਦੇ ਹਾਂ ਲੇਕਿਨ ਉਸ ਪੁਆਇੰਟ ਦਾ ਐਕਚੁਅਲ ਅਸੀਂ ਉਹਨੂੰ ਅੱਗੇ ਸਟ੍ਰੀਮ ਦੇ ਰਹੇ ਹਾਂ ਕੀ ਅਸੀਂ ਉਹਨੂੰ ਇੱਥੇ ਅੱਗੇ ਉਹਨੂੰ ਆ ਕੇ ਓਪਰਚੁਨਿਟੀਜ਼ ਉਹ ਦੇ ਰਹੇ ਹਾਂ ਦਿਸ ਇਜ਼ ਵਾਟ ਇਜ਼ ਕਾਲਡ ਦਾ ਪ੍ਰੋਪਰ ਇਮੀਗ੍ਰੇਸ਼ਨ ਦਿਸ ਇਜ਼ ਵਾਟ ਇਜ਼ ਕਾਲਡ ਦਾ ਵੈਟਡ ਔਰ ਦਾ ਫਿਲਟਰਸ ਐਂਡ
ਮੈਨੂੰ ਐਂਸਰ ਕਰ ਲੈਂਦੇ ਪਹਿਲਾ ਜਵਾਬ ਤੁਹਾਨੂੰ ਮੈਂ ਦੇ ਦਵਾਂ ਐਵਰੀ ਈਅਰ ਅਸੀਂ ਅਸੈਸ ਕਰਦੇ ਕਿੰਨੀ ਲੋੜ ਇਸ ਕੰਟਰੀ ਨੂੰ ਇਮੀਗ੍ਰੈਂਟਸ ਦੀ ਕਿਹੜੀਆਂ ਜੋਬ ਕੈਟਾਗੋਰੀਆਂ ਨੂੰ ਚਾਹੀਦੇ ਬੰਦੇ ਸੈਕੰਡਲੀ ਜਿਹੜੀ ਤੁਸੀਂ ਕਰਦੇ ਡਾਕਟਰਸ ਆਉਂਦੇ ਇੱਥੇ ਉਹ ਟਰੱਕ ਚਲਾ ਰਹੇ ਆ ਇੰਜੀਨੀਅਰ ਆ ਰਹੇ ਆ ਉਹ ਟਰੱਕ ਚਲਾ ਰਹੇ ਲੋਇਰ ਆ ਰਹੇ ਟਰੱਕ ਚਲਾ ਰਹੇ ਆ ਉਹ ਹੈਗਾ ਪ੍ਰੋਵਿੰਸ਼ੀਅਲ ਮੈਟਰ ਪ੍ਰੋਵਿੰਸ ਲਾ ਸੋਸਾਇਟੀ of upper canada ontario chapter ontario college of physicians provincial teachers college provincial oh then they have credentials judge credentials pass ho jande then unna nu job a mil gaya na ke federal government unna nu aake at the border ਤੁਹਾਨੂੰ ਸਰਟੀਫਿਕੇਟ ਦੇਣਦੇ ਆ ਕਿ ਆ ਲਓ ਜੀ ਡਾਕਟਰ ਕੀਤੀ ਹੋ ਤੁਹਾਨੂੰ ਵੀ ਪਤਾ ਬਾਹਰੋਂ ਬਨੌਟੀ ਡਿਗਰੀਆਂ ਵਿਕਦੀਆਂ India ch bakriyan Pakistan every country ch bakriyan hai dagriyan right that's why system banaya bet karne le province ne ye federal issue nahi hai guys baaki jinne immigrant is country ch aa rahe ya ਅਸੀਂ ਅਸੈਸ ਕਰਦੇ ਹਾਂ ਕਿੰਨੀ ਲੋੜ ਆ ਉਸ ਦੇਸ਼ ਦੇ ਨੰਬਰ ਐਵਰੀ ਈਅਰ ਰਿਲੀਜ਼ ਹੋ ਰਹੇ ਆ ਨਾ ਕਿ ਉੱਥੇ ਬੈਠਾ ਕੋਈ ਬਿਊਰੋਕਰਾਟ ਉੱਤੇ ਉੱਠ ਕੇ ਕਹਿ ਦੇਵੇ ਕਿ 4 ਲੱਖ ਸਾਨੂੰ ਇਮੀਗ੍ਰੈਂਟ ਅੱਜ ਚਾਹੀਦਾ ਸੋ ਮੈਂ ਅਮਰਿਤ ਫੋਰ ਯੋਰ ਨੌਲੇਜ ਆਈ ਐਮ ਲੈਟਿੰਗ ਯੂ ਨੋ ਦੈਟ ਅੱਛਾ
ਹਾਂਜੀ ਹਾਂਜੀ ਸੌਰੀ ਮੈਂ ਇੱਕ ਮਿੰਟ ਬਸ ਆਈ ਡਿਡਨਟ ਵਾਂਟ ਟੂ ਇੰਟਰਜੈਕਟ ਬਿਕੋਜ਼ ਤੁਹਾਡੇ ਦੋਨਾਂ ਦੀ ਕਨਵਰਸੇਸ਼ਨ ਮੈਂ ਬਹੁਤ ਇੰਜੋਏ ਕਰ ਰਿਹਾ ਸੀ ਅੰਮ੍ਰਿਤ ਰਾਏ ਸਾਹਿਬ ਤੁਹਾਡੀ ਵੀ ਔਰ ਬਲਜੀਤ ਬਾਵਾ ਸਾਹਿਬ ਤੁਹਾਡੀ ਵੀ ਤੁਸੀਂ ਦੋਨੋਂ ਆਪਣੇ ਆਪਣੇ ਫੀਲਡ ਉਹ ਆਈਟੀ ਫੀਲਡ 'ਚ ਹੈਗੇ ਨੇ ਤੁਸੀਂ ਇਮੀਗ੍ਰੇਸ਼ਨ ਫੀਲਡ 'ਚ ਜੌਬ ਕਰ ਰਹੇ ਹੋ ਦੋਨੋਂ ਬੜੇ ਵਧੀਆ ਮੈਨੂੰ ਮਜ਼ਾ ਆ ਰਿਹਾ ਸੀ ਸਿਰਫ ਮੈਂ ਇੱਕ ਚੀਜ਼ ਬਸ ਇੰਨੀ ਜ਼ਰੂਰ ਕਹਿ ਦਵਾਂ ਅੰਮ੍ਰਿਤ ਰਾਏ ਸਾਹਿਬ ਕਿ ਜਦੋਂ ਇਹਦੇ 'ਚ ਕੋਈ ਦੋ ਰਾਏ ਨਹੀਂ ਹੈ ਕਿ ਇਹ ਦਿਸ ਇਜ਼ ਮੋਰ ਆਫ ਅ ਪ੍ਰੋਵਿੰਸ਼ੀਅਲ ਮੈਟਰ ਬਟ ਇਟ ਇਜ਼ ਆਲਸੋ ਅ ਫੈਡਰਲ ਮੈਟਰ ਮੈਂ ਤੁਹਾਨੂੰ ਉਹਦੇ 3 ਰੀਜ਼ਨਸ ਦੱਸ ਦਿੰਦਾ ਕਿ ਕਿਉਂ ਇੱਕ ਫੈਡਰਲ ਮੈਟਰ ਹੈ ਪਹਿਲਾ ਰੀਜ਼ਨ ਮੈਂ ਦੱਸਣਾ ਚਾਹਾਂਗਾ ਕਿ ਇਮੀਗ੍ਰੇਸ਼ਨ ਜਦੋਂ ਕੋਈ ਆਉਂਦਾ ਹੈਗਾ ਤਾਂ ਇਮੀਗ੍ਰੇਸ਼ਨ ਦਾ ਜਿਹੜਾ ਮੈਟਰ ਹੈ ਉਹ ਜ਼ਿਆਦਾ ਇੱਕ ਫੈਡਰਲ ਮੈਟਰ ਹੈ ਔਰ ਆਸਟ੍ਰੇਲੀਆ ਦੇ ਵਿੱਚ ਉਹ ਕੀ ਕਰਦੇ ਨੇ ਕਿ ਜਦੋਂ ਕਿਸੇ ਇੰਜੀਨੀਅਰ ਨੇ ਡਾਕਟਰ ਨੇ ਬਾਹਰ ਇਮੀਗ੍ਰੇਸ਼ਨ ਲੈਣੀ ਹੈ ਤੇ ਆਸਟ੍ਰੇਲੀਆ ਦੀ ਜਿਹੜੀ ਫੈਡਰਲ ਸਰਕਾਰ ਹੈ ਉਹ ਤੁਹਾਡੇ ਇੰਡੀਆ ਦੇ ਵਿੱਚ ਜਾਂ ਪਾਕਿਸਤਾਨ ਦੇ ਵਿੱਚ ਬੈਠੇ ਹੀ ਤੁਹਾਡੇ ਕ੍ਰੈਡੈਂਸ਼ੀਅਲਸ ਅਸੈਸ ਕਰ ਦਿੰਦੀ ਹੈ ਯੂਨੀਵਰਸਿਟੀ ਤੋਂ ਤੁਹਾਨੂੰ ਐਕ੍ਰੈਡਿਟ ਕਰਕੇ ਦੇ ਦਿੰਦੀ ਹੈ ਕਿ ਤੁਹਾਡੀ ਇਹਦੀ ਕੀ ਵੈਲਿਊਏਸ਼ਨ ਹੈ ਉਹ ਸਾਰਾ ਕਰਨ ਤੋਂ ਬਾਅਦ ਫਿਰ ਤੁਹਾਨੂੰ ਇਮੀਗ੍ਰੇਸ਼ਨ ਦਿੱਤੀ ਜਾਂਦੀ ਹੈ ਸੋ ਕੈਨੇਡਾ ਨੂੰ ਵੀ ਇਹ ਕਰਨਾ ਚਾਹੀਦਾ ਹੈ ਜਦੋਂ ਇੰਡੀਆ ਦੇ ਵਿੱਚ ਉਹ ਅਸੈਸ ਕਰਦੇ ਨੇ ਉਸ ਵੇਲੇ ਤਾਂ ਕਹਿੰਦੇ ਆ ਕਿ ਜੀ ਇਹ ਡਾਕਟਰ ਹੈ ਇੰਜੀਨੀਅਰ ਹੈ ਉਹ ਫੈਡਰਲ ਸਰਕਾਰ ਕਰਦੀ ਹੈ ਕਿ ਠੀਕ ਹੈ ਸਾਰਾ ਕੁਝ ਤੁਹਾਡੀ ਡਿਗਰੀ ਦੇਖ ਲਈ ਇਹਨਾਂ ਡਿਗਰੀ ਤੇ ਤੁਹਾਨੂੰ ਇੰਨੇ ਪੁਆਇੰਟ ਮਿਲ ਗਏ ਔਰ ਜਦ ਬੰਦਾ ਕੈਨੇਡਾ ਇੱਥੇ ਪਹੁੰਚਦਾ ਹੈ ਤੇ ਉਹਨੂੰ ਪਤਾ ਲੱਗਦਾ ਹੈ ਕਿ ਜੀ ਇਹ ਡਿਗਰੀ ਉਹਨੂੰ ਦੁਬਾਰਾ ਤੋਂ ਸਾਰਾ ਕੁਝ ਕਰਨਾ ਪੈਣਾ ਦੈਟਸ ਪੁਆਇੰਟ ਨੰਬਰ 1 ਸੈਕਿੰਡ ਸਰ ਬੀਇੰਗ ਇਨ ਮੀਡੀਆ ਮੈਂ ਬਹੁਤ ਸਾਰੀਆਂ ਐਸੀਆਂ ਪ੍ਰੈਸ ਕਾਨਫਰੰਸਿਸ ਅਟੈਂਡ ਕੀਤੀਆਂ ਨੇ ਜਿੱਥੇ ਕਿ ਫੈਡਰਲ ਸਰਕਾਰ ਮੈਂ ਤੁਹਾਨੂੰ ਨਾਮ ਲੈ ਕੇ ਦੱਸਦਾ ਹੈ ਫੈਡਰਲ ਇਮੀਗ੍ਰੇਸ਼ਨ ਮਿਨਿਸਟਰ ਜੋ ਵਾਲਪੇ ਸੀਗੇ ਉਸ ਟਾਈਮ ਦੇ ਉੱਤੇ ਬ੍ਰੈਂਪਟਨ ਦੇ ਵਿੱਚ ਗੁਰਬਖਸ਼ ਮੱਲੀ ਸਾਹਿਬ ਰੂਬੀ ਢੱਲਾ ਜੀ ਸਾਰੇ ਐਮਪੀਜ਼ ਖੜੇ ਸੀਗੇ ਮੈਂ ਉਸ ਪ੍ਰੈਸ ਕਾਨਫਰੰਸ ਦੇ ਉੱਤੇ ਮੌਜੂਦ ਸੀਗਾ ਜਿੱਥੇ ਕਿ ਇਹ ਅਨਾਊਂਸਮੈਂਟ ਜੋ ਵਾਲਪੇ ਸਾਹਿਬ ਨੇ ਉਸ ਵੇਲੇ ਦੇ ਇਮੀਗ੍ਰੇਸ਼ਨ ਮਿਨਿਸਟਰ ਨੇ ਕੀਤੀ ਸੀਗੀ ਕਿ ਫੋਰਨ ਕ੍ਰੈਡੈਂਸ਼ੀਅਲਸ ਨੂੰ ਰਿਕਗਨਾਈਜ਼ ਕਰਨ ਲਈ ਅਸੀਂ ਵੱਡੇ ਕਦਮ ਚੁੱਕ ਰਹੇ ਹਾਂ ਹੁਣ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਆਏਗੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜੋ ਵਾਲਪੇ ਸਾਹਿਬ ਜਦੋਂ ਇਮੀਗ੍ਰੇਸ਼ਨ ਮਿਨਿਸਟਰ ਸੀ ਮੈਂ ਦੁਬਾਰਾ ਉਹਨਾਂ ਨੂੰ ਕਾਊਂਟਰ ਕੁਐਸਚਨ ਕੀਤਾ ਸੀਗਾ ਕਿ ਤੁਹਾਡੀ ਫੈਡਰਲ ਸਰਕਾਰ ਕੀ ਕਰ ਰਹੀ ਹੈ ਇਹਦੇ ਬਾਰੇ ਕਿਉਂਕਿ ਤੁਸੀਂ ਅੱਜ ਅਨਾਊਂਸਮੈਂਟ ਕਰਕੇ ਜਾ ਰਹੇ ਹੋ ਤੁਹਾਡੇ ਨਾਲ ਗੁਰਬਖਸ਼ ਮੱਲੀ ਸਾਹਿਬ ਖੜੇ ਨੇ ਹੋਰ ਬੰਦੇ ਖੜੇ ਨੇ ਸੋ ਜੋ ਵਾਲਪੇ ਸਾਹਿਬ ਬਤੌਰ ਇਮੀਗ੍ਰੇਸ਼ਨ ਮਿਨਿਸਟਰ ਤੁਸੀਂ ਕਰ ਤਾਂ ਦਿੱਤੀ ਅਨਾਊਂਸਮੈਂਟ ਪਰ ਹੋਏਗਾ ਕੀ ਬਿਕੋਜ਼ ਜਿਹੜੀਆਂ ਇੱਥੇ ਦੀਆਂ ਐਸੋਸੀਏਸ਼ਨਸ ਨੇ ਚਾਹੇ ਕੋਈ ਇੰਜੀਨੀਅਰ ਦੀ ਐਸੋਸੀਏਸ਼ਨ ਹੈ ਡੈਂਟਲ ਐਸੋਸੀਏਸ਼ਨਸ ਨੇ ਉਹਨਾਂ ਨੂੰ ਤੁਸੀਂ ਕਿੱਦਾਂ ਐਕਸਪਲੇਨ ਕਰੋਗੇ ਦੂਸਰਾ ਇੱਕ ਹੋਰ ਪੁਆਇੰਟ ਹੈ ਕਿ ਡਿਗਰੀ ਤੁਹਾਡੀ ਐਕਸੈਸ ਹੋ ਵੀ ਗਈ ਇੱਕ ਐਮਬੀਏ ਗ੍ਰੈਜੂਏਟ ਹੈ ਉਹਨੂੰ ਜੇ ਉੱਥੋਂ ਆਇਆ ਨੇ ਅੱਜ ਤੇ ਵੈਸੇ ਉਹ ਮੈਂ ਪੁਰਾਣੀ ਗੱਲ ਕਰ ਰਿਹਾ 15 ਸਾਲ ਪਹਿਲਾਂ ਅੱਜ ਇੰਡੀਆ ਦੀ ਇਮੇਜ ਵੱਖਰੀ ਅੱਜ ਤੇ ਬਹੁਤ ਸਾਰੇ ਆਈਟੀ ਪ੍ਰੋਫੈਸ਼ਨਲਸ ਐਮਬੀਏ ਗ੍ਰੈਜੂਏਟਸ ਸਾਡੇ ਡਾਊਨਟਾਊਨ ਦੇ ਵਿੱਚ ਕਾਰਪੋਰੇਟ ਜਗਤ 'ਚ ਲੱਗੇ ਹੋਏ ਨੇ ਤੁਸੀਂ ਵੀ ਬੜੀ ਸੋਹਣੀ ਜੌਬ ਤੇ ਲੱਗੇ ਹੋ ਬਲਜੀਤ ਬਾਵਾ ਸਾਹਿਬ ਕਾਰਪੋਰੇਟ ਜਗਤ 'ਚ ਕੰਮ ਕਰ ਚੁੱਕੇ ਨੇ ਦੋਨੋਂ ਜਿਹੜੇ ਤੁਸੀਂ ਲੱਗੇ ਪਰ ਉਸ ਸਮੇਂ ਇਮੇਜ ਸਾਡੀ ਇੰਡੀਆ ਦੀ ਇੰਨੀ ਚੰਗੀ ਨਹੀਂ ਸੀਗੀ ਕਿ ਇੰਡੀਆ ਤੋਂ ਇੱਕ ਐਮਬੀਏ ਬੰਦਾ ਆਏ ਤੇ ਉਹਨੂੰ ਫਟਾਫਟ ਲੈ ਲਿਆ ਜਾਵੇ ਸੋ ਇਹ ਪ੍ਰੋਵਿੰਸ਼ੀਅਲ ਮੈਟਰ ਵੀ ਆ ਪਰ ਇਹ ਨਾਲ ਦੀ ਨਾਲ ਫੈਡਰਲ ਸਰਕਾਰ ਵੀ ਇਹਦੇ ਲਈ ਮੇਰੇ ਖਿਆਲ ਦੇ ਨਾਲ ਬੜਾ ਕੁਝ ਕਰ ਸਕਦੀ ਹੈ ਬਾਕੀ ਅਮਰਜੀਤ ਰਾਏ ਸਾਹਿਬ ਤੁਸੀਂ ਆਪਣੇ ਸੌਰੀ ਅੰਮ੍ਰਿਤ ਰਾਏ ਸਾਹਿਬ ਤੁਸੀਂ ਆਪਣੇ ਵਿਚਾਰ ਦੇ ਦਿਓ ਜੀ
ਓਕੇ ਮਿਸਟਰ ਜਸਵਾਲ 2004 ਜੋ ਬੋਲਪੇ ਦਾ ਅਸਿਸਟੈਂਟ ਮੈਂ ਉਹਦਾ ਸੀਗਾ ਐਂਡ ਜਸਟ ਫੋਰ ਦੀ ਨੋਲੇਜ ਲਈ ਰਾਈਟ ਉਸ ਪ੍ਰੈਸ ਕਾਨਫਰੰਸ ਮੈਂ ਪੂਰਾ ਯਾਦ ਫੋਰਨ ਕ੍ਰੈਡੈਂਸ਼ੀਅਲਸ ਦਾ ਜਿਹੜਾ ਚੇਂਜ ਲਿਆ ਰਹੇ ਸੀ ਅਸੀਂ ਉਹਨੇ ਚਾਹੀਦਾ ਸੀ ਐਵਰੀ ਸਾਰੀਆਂ ਜਿੰਨੀਆਂ ਵੀ ਪ੍ਰੋਵਿੰਸ ਆ ਟੂ ਅਗਰੀ ਕਿ ਤੁਸੀਂ ਆਹ ਪਲੈਟਫਾਰਮ ਫੋਲੋ ਕਰਨਾ ਐਂਡ ਅੱਧੀਆਂ ਪ੍ਰੋਵਿੰਸ ਨੇ ਰਿਫਿਊਜ਼ ਕਰ ਦਿੱਤਾ ਸੀਗਾ ਐਂਡ ਦੈਟਸ ਵਾਈ ਫੋਰਨ ਕ੍ਰੈਡੈਂਸ਼ੀਅਲ ਨੈਸ਼ਨਲਾਈਜ਼ ਨਹੀਂ ਹੋਇਆ ਕਿਉਂਕਿ ਓਨਟੈਰੀਓ ਕਾਲਜ ਆਫ ਫਿਜ਼ੀਸ਼ੀਅਨ ਪਹਿਲੀ ਆਰਗੇਨਾਈਜੇਸ਼ਨ ਸੀ ਜਿਹਨੇ ਰਿਜੈਕਟ ਕੀਤਾ ਐਂਡ ਪ੍ਰੋਵਿੰਸ਼ੀਅਲ ਗਵਰਨਮੈਂਟ ਨੇ ਆਪਣਾ ਪ੍ਰੈਸ਼ਰ ਨਹੀਂ ਪਾਇਆ ਉੱਥੇ ਕਿ ਯੂ ਨੋ ਵਟ ਕਿ ਸਾਡਾ ਲੈਵਲ ਜਿਹੜਾ ਆ ਕਿ ਫੈਡਰਲ ਗਵਰਨਮੈਂਟ ਨੂੰ ਦੇ ਦਿਓ ਸੋ ਵੀ ਕੈਨ ਬੈਟਰ ਆਈ ਰਿਮੈਂਬਰ ਖੁਦ ਬਣਾਈ ਇਹ ਪਾਲਿਸੀ ਰਾਈਟ ਜਿੱਥੇ ਕਬੱਡੀ ਵਾਲਿਆਂ ਦੀ ਪਾਲਿਸੀ ਬਾਕੀ ਸਾਰੀਆਂ ਪਾਲਿਸੀਆਂ ਬਣਾਈਆਂ ਰਾਈਟ ਬਟ ਇਹ
ਹਾਂਜੀ ਮੈਂ ਫਿਰ ਇੰਟਰਵਿਊ ਨਹੀਂ ਕਰ ਰਿਹਾ ਇੱਕ ਤਾਂ ਕਾਲਰਸ ਵੀ ਬੜੇ ਵੇਟ ਕਰ ਰਹੇ ਨੇ ਮੈਨੂੰ
ਔਰ ਤੁਹਾਡੇ ਕੋਲ ਅੰਮ੍ਰਿਤ ਰਾਏ ਸਾਹਿਬ ਐਂਡ ਬਲਜੀਤ ਬਾਵਾ ਸਾਹਿਬ ਤੁਹਾਡੇ ਦੋਨਾਂ ਦੀ ਡਿਸਕਸ਼ਨ ਆਈ ਥਿੰਕ ਜੇ ਤੁਸੀਂ ਦੋਨੋਂ ਮੈਨੂੰ ਇਜਾਜ਼ਤ ਦਿਓ ਤੇ ਮੈਂ ਤੁਹਾਨੂੰ ਦੋਨਾਂ ਨੂੰ ਚੈਨਲ ਵਾਈ ਦੇ ਉੱਤੇ ਇਨਵਾਈਟ ਕਰਨਾ ਚਾਹਾਂਗਾ ਉੱਥੇ ਸਾਡੇ ਕੋਲ ਟਾਈਮ ਹੋਏਗਾ ਔਰ ਤੁਸੀਂ ਪਲੀਜ਼ ਦੋਨੋਂ ਜਣੇ ਪੈਨਲ ਦੇ ਵਿੱਚ ਆਓ ਚੈਨਲ ਵਾਈ ਤੇ ਤੁਹਾਡੇ ਵੱਖਰੇ ਵੱਖਰੇ ਵਿਚਾਰ ਨੇ ਬੜਾ ਮਜ਼ਾ ਆਏਗਾ ਇਟ ਵਿਲ ਬੀ ਅ ਵੈਰੀ ਨੌਲੇਜਬਲ ਡਿਸਕਸ਼ਨ ਫੋਰ ਆਰ ਵਿਊਰਸ ਇਫ ਯੂ ਬੋਥ ਵੁੱਡ ਐਗਰੀ ਤੇ ਮੈਂ ਤੁਹਾਨੂੰ ਉੱਥੇ ਇਨਵਾਈਟ ਕਰ ਲਾਂਗਾ ਇਫ ਦੈਟਸ ਓਕੇ ਵਿਦ ਬੋਥ ਆਫ ਯੂ ਠੀਕ ਹੈ ਜੀ
ਆਈ ਐਮ ਆਲ ਅਪ ਫੋਰ ਦੈਟ ਐਂਡ ਇਟ ਵਿਲ ਬੀ ਰੀਅਲੀ ਇੰਟਰਸਟਿੰਗ ਇਨਫੋਰਮੇਸ਼ਨ ਕਮਿੰਗ ਫਰੋਮ ਅ ਵੈਰੀ ਲਿਟਰੇਟ ਐਂਡ ਪਰਸਨ ਹੂ ਇਜ਼ ਅਵੇਅਰ ਕਿ ਇਮੀਗ੍ਰੇਸ਼ਨ ਦੇ ਵਿੱਚ ਕੀ ਹੈਗਾ ਆ ਮੇਰੀ ਉਹਦੇ ਚ ਨੌਲੇਜ ਨੂੰ ਵੀ ਵਾਧਾ ਮਿਲੇਗਾ ਐਂਡ ਆਈ ਐਮ ਆਲਵੇਜ ਯੂ ਨੋ ਲੁਕਿੰਗ ਫਾਰਵਰਡ ਫਾਰ ਇਨਕਰੀਜ਼ਿੰਗ ਮਾਈ ਨੌਲੇਜ ਵੈਨ ਇਟ ਕਮਸ ਫਰੋਮ ਅ ਵੈਰੀ ਲਰਨਡ ਪਰਸਨ ਸੋ ਆਈ ਐਮ ਇਨ ਫਾਰ ਦੈਟ ਸਰ
ਸੋ ਕਾਇੰਡ ਆਫ ਯੂ ਅੰਮ੍ਰਿਤ ਰਾਏ ਸਾਹਿਬ ਔਰ ਬਲਜੀਤ ਬਾਵਾ ਜੀ ਥੈਂਕ ਯੂ ਵੈਰੀ ਮਚ ਅਸੀਂ ਚੈਨਲ ਵਾਈ ਦੇ ਉੱਤੇ ਡਿਸਕਸ਼ਨ ਕੈਰੀ ਔਨ ਰੱਖਾਂਗੇ ਬਹੁਤ ਮਿਹਰਬਾਨੀ ਥੈਂਕ ਯੂ
ਸਤਿ ਸ਼੍ਰੀ ਅਕਾਲ ਥੈਂਕ ਯੂ
ਔਰ ਬਲਜੀਤ ਜੀ ਬਹੁਤ ਸ਼ੁਕਰੀਆ ਤੁਹਾਡਾ ਵੀ ਸ਼ਾਮ ਨੂੰ ਮੈਕਸਿਮ ਬਰਨੀਅਰ ਆ ਰਹੇ ਨੇ ਅਸੀਂ ਡੈਫੀਨੇਟਲੀ ਚੈਨਲ ਵਾਈ ਦੀ ਟੀਮ ਉੱਥੇ ਮੌਜੂਦ ਹੋਏਗੀ ਔਰ ਡਿਟੇਲ ਕਵਰੇਜ ਤੁਸੀਂ ਚੈਨਲ ਵਾਈ ਤੇ ਦੇਖ ਸਕਦੇ ਹੋ ਬਲਜੀਤ ਬਾਵਾ ਸਾਹਿਬ ਵੀ ਵਿਸ਼ ਯੂ ਆਲ ਦਾ ਬੈਸਟ ਇਲੈਕਸ਼ਨ ਦਾ ਵਿਗੁਲ ਵੱਜ ਗਿਆ ਥੈਂਕ ਯੂ ਵੈਰੀ ਮਚ
ਥੈਂਕ ਯੂ ਸੋ ਮਚ ਜੀ
ਥੈਂਕ ਯੂ ਔਰ ਪ੍ਰੋਗਰਾਮ ਦੇ ਵਿੱਚ ਅਸੀਂ ਅੱਗੇ ਵਧਣ ਤੋਂ ਪਹਿਲਾਂ ਸਾਡੇ ਨਾਲ ਇਸ ਵੇਲੇ ਕਮਲ ਪਾਟੀਆ ਜੀ ਸਾਡੇ ਨਾਲ ਲਾਈਨ ਦੇ ਉੱਤੇ ਜੁੜੇ ਨੇ ਕਮਲ ਪਾਟੀਆ ਜੀ ਵੈਲਕਮ ਸਰ
ਥੈਂਕ ਯੂ ਯਸਵੀਰ ਜੀ ਮੈਂ ਤੁਹਾਡਾ ਡਿਸਕਸ਼ਨ ਬਾਵਾ ਸਾਹਿਬ ਤੇ ਰਾਏ ਸਾਹਿਬ ਦਾ ਸੁਣ ਰਿਹਾ ਸਾਂ ਬਹੁਤ ਹੀ ਇੰਟਰਸਟਿੰਗ ਡਿਸਕਸ਼ਨ ਹੈ ਉਹਨਾਂ ਨੇ ਇਮੀਗ੍ਰੇਸ਼ਨ ਦੀ ਗੱਲ ਕੀਤੀ ਨਾਲ ਗੱਲ ਹੋਈ ਟਰੱਕ ਡਰਾਈਵਰ ਐਂਡ ਟੈਕਸੀ ਡਰਾਈਵਰ ਦੀ ਤੇ ਮੈਂ ਇਹ ਹੀ ਕਹਿਣਾ ਚਾਹਾਂਗਾ ਕਿ ਜਿਹੜਾ ਮੋਰਗੇਜ ਹੈਗਾ ਹੈ ਕੈਨੇਡਾ ਮੋਰ ਦੈਨ 15% ਆ ਸੈਲਫ ਇੰਪਲੋਇਡ ਤੇ ਜਦ ਟਰੱਕ ਡਰਾਈਵਰ ਜਾਂ ਕੈਬ ਡਰਾਈਵਰ ਮੋਰਗੇਜ ਲੈਣ ਜਾਂਦੇ ਨੇ ਉਹਨਾਂ ਨੂੰ ਮੋਰਗੇਜ ਮਿਲਣਾ ਮੁਸ਼ਕਿਲ ਹੋ ਜਾਂਦਾ ਹੈ ਤੇ ਮੈਂ ਐਕਚੁਅਲੀ ਸ਼ੇਅਰ ਕਰਨਾ ਚਾਹਾਂਗਾ ਕਿ ਮੋਰਗੇਜ ਵਾਸਤੇ ਜਿਹੜਾ ਹੈਗਾ ਹੈ ਉਹ ਬੜੇ ਪ੍ਰੋਗਰਾਮ ਨੇ ਸਪੈਸ਼ਲਾਈਜ਼ਡ ਬਿਜ਼ਨਸ ਫੋਰ ਸੈਲਫ ਜਾਂ ਸਟੇਟਡ ਇਨਕਮ ਦੇ ਅੰਦਰ ਜਿੱਥੇ ਉਹਨਾਂ ਨੂੰ ਮੋਰਗੇਜ ਮਿਲ ਸਕਦੀ ਹੈ ਅਕਸਰ ਯੁਧਵੀਰ ਜੀ ਹੁੰਦਾ ਕੀ ਹੈ ਕਿ ਲੋਕੀ ਕਹਿੰਦੇ ਨੇ ਉਹ ਬੈਂਕ ਕੋਲ ਜਾਂਦੇ ਨੇ ਬੈਂਕ ਚ ਨਹੀਂ ਮਿਲਦੀ ਉਹ ਕਿਸੇ ਚੰਗੇ ਪ੍ਰੋਫੈਸ਼ਨਲ ਕੋਲ ਜਾਣ ਤੇ ਚੰਗੇ ਪ੍ਰੋਫੈਸ਼ਨਲ ਉਹਨਾਂ ਨੂੰ ਗਾਈਡ ਕਰ ਸਕਦਾ ਹੈ ਕਿ ਤੁਹਾਨੂੰ ਮੋਰਗੇਜ ਕਿਸ ਤਰ੍ਹਾਂ ਮਿਲ ਸਕਦੀ ਹੈ ਹੁੰਦਾ ਕੀ ਹੈ ਯੁਧਵੀਰ ਜੀ ਕਿ ਇੱਥੇ ਜਿਹੜਾ ਹੈ ਨਾ ਇਮੀਡੀਏਟਲੀ ਲੋਕੀ ਮਿਲ ਜਾਂਦੇ ਨੇ ਅੱਛਾ ਜੀ $4,000 ਕੈਸ਼ ਦੇ ਦਿਓ $5,000 ਕੈਸ਼ ਦੇ ਦਿਓ ਤੇ ਉਹਨਾਂ ਨੂੰ ਪਤਾ ਨਹੀਂ ਆਉਂਦਾ ਫਸ ਜਾਂਦੇ ਨੇ ਮੇਰੀ ਸਲਾਹ ਇਹੋ ਹੀ ਹੈ ਕਿ ਕੈਸ਼ ਪੈਸਾ ਕਿਸੇ ਨਾਲ ਨਾ ਦਿਓ ਚੰਗੇ ਲੈਂਡਰ ਏ ਲੈਂਡਰ ਬੀ ਲੈਂਡਰ ਸਾਰੇ ਬੈਠੇ ਦੇ ਨੇ ਜਿਹੜਾ ਉਹਨਾਂ ਨੇ ਮੋਰਗੇਜ ਪ੍ਰੋਡਕਟ ਕੀਤੇ ਦੇ ਨੇ ਤਿਆਰ ਜਿਹੜੇ ਲੈਂਡਰ ਵਾਸਤੇ ਜਿਹੜੇ ਟਰੱਕ ਡਰਾਈਵਰ ਟੈਕਸੀ ਡਰਾਈਵਰ ਤੇ ਦੂਜੇ ਹੋਰ ਜਿਹੜੇ ਸੈਲਫ ਇੰਪਲੋਇਡ ਨੇ ਜਿਹਨਾਂ ਵਾਸਤੇ ਕਾਫੀ ਸੂਟੇਬਲ ਹੈਗੇ ਨੇ
ਠੀਕ ਹੈ ਜੀ ਔਰ ਇੱਕ ਵਾਰੀ ਫੇਰ ਤੁਸੀਂ ਕੋ ਆਪਣਾ ਫੋਨ ਨੰਬਰ ਦੇਣਾ ਚਾਹੋ ਹੋਰ ਡਿਟੇਲਸ ਇਹਦੀਆਂ ਸਾਂਝੀਆਂ ਕਰਨਾ ਚਾਹੋ ਕਮਲ ਪਾਟੀਆ ਸਾਹਿਬ ਉਹ ਵੀ ਜ਼ਰੂਰ ਕਰ ਦਿਓ
ਬਿਲਕੁਲ ਜੀ ਮੇਰਾ ਨੰਬਰ ਹੈਗਾ 416-564-6267 416-564-6267 ਮੈਨੂੰ ਫੋਨ ਕਰੋ ਮੈਂ ਦੱਸਾਂਗਾ ਕਿ ਕਿਸ ਤਰ੍ਹਾਂ ਟਰੱਕ ਡਰਾਈਵਰ ਟੈਕਸੀ ਡਰਾਈਵਰ ਤੇ ਹੋਰ ਜਿਹੜੇ ਸੈਲਫ ਇੰਪਲੋਇਡ ਨੇ ਉਹ ਕਿਸ ਤਰ੍ਹਾਂ ਉਹਨਾਂ ਨੂੰ ਮੋਰਗੇਜ ਮਿਲ ਸਕਦੀ ਹੈ ਬਗੈਰ ਕੋਈ ਕੈਸ਼ ਪੈਸਾ ਦਿੱਤੇ ਕੈਸ਼ ਪੈਸਾ ਨਹੀਂ ਦੇਣਾ ਉਹਦੀ ਲੋੜ ਨਹੀਂ ਹੁੰਦੀ ਉਹਦੇ ਬਗੈਰ ਹੋ ਜਾਂਦੀ ਹੈ ਮੋਰਗੇਜ
ਠੀਕ ਹੈ ਜੀ ਤੁਸੀਂ ਫੋਨ ਨੰਬਰ ਨੋਟ ਕਰ ਲਓ ਸੈਲਫ ਇੰਪਲੋਇਡ ਜੇ ਤੁਹਾਨੂੰ ਟਰੱਕ ਡਰਾਈਵਰ ਵੀਰਾਂ ਨੂੰ ਸਾਡੇ ਨੂੰ ਜਾਂ ਤੁਸੀਂ ਟੈਕਸੀ ਚਲਾਉਂਦੇ ਹੋ ਜਾਂ ਤੁਸੀਂ ਕੋਈ ਆਪਣਾ ਬਿਜ਼ਨਸ ਰਨ ਕਰ ਰਹੇ ਹੋ ਸੈਲਫ ਇੰਪਲੋਇਡ ਹੈਗੇ ਹੋ ਤਾਂ ਤੁਹਾਨੂੰ ਕੋਈ ਦਿੱਕਤ ਆ ਰਹੀ ਹੈ ਮੋਰਗੇਜ ਕਰਨ ਦੀ ਤਾਂ ਮੋਰਗੇਜ ਕਿੱਦਾਂ ਹੋਏਗੀ ਕਮਲ ਪਾਟੀਆ ਸਾਹਿਬ ਇਹਦਾ ਜਵਾਬ ਦੇਣਗੇ ਕਮਲ ਪਾਟੀਆ ਜੀ ਬਹੁਤ ਸ਼ੁਕਰੀਆ ਫੋਨ ਨੰਬਰ ਇੱਕ ਵਾਰੀ ਫਿਰ ਇੰਗਲਿਸ਼ ਔਰ ਪੰਜਾਬੀ ਦੋਨਾਂ 'ਚ ਦੇ ਦਿਓ
ਬਿਲਕੁਲ ਜੀ ਵੀਰ ਜੀ ਮਾਈ ਨੰਬਰ ਇਜ਼ 416-564-6267 and in Punjabi it is 416-564-6267
thank you sir wishing you all the best sir thank you assi batange ji apni agli call wal Inderpreet Tiwana sahab tusi aunde ho ji go ahead
hello sashikal ji dwir ji
sashikal ji haan ji sashikal ji go ahead sir
haan ji yudhvir ji main na ik ਗੱਲ ਕਰਨੀ ਚਾਹੁੰਦਾ ਸੀ ਬੜੀ ਸੋਹਣੀ ਡਿਸਕਸ਼ਨ ਹੋਈ ਹੈ ਤੁਹਾਡੇ ਇੱਥੇ ਜਿਹੜੇ ਕਰਕੇ ਗਏ ਨੇ ਦੋਨੇ ਭਰਾ ਮੇਰਾ ਵੀ ਨਾ ਇਹੀ ਕੰਸਰਨ ਹੈ ਅੱਜ ਤੋਂ ਕਾਫੀ ਦੇਰ ਪਹਿਲਾਂ ਜਦੋਂ ਕੰਜ਼ਰਵੇਟਿਵ ਦੀ ਚੱਲਦੀ ਸੀਗੀ ਜਦੋਂ ਇਹਨਾਂ ਦੀ ਨੋਮੀਨੇਸ਼ਨ ਚੱਲੀ ਹੈ ਜਿਹੜਾ ਪਾਰਟੀ ਲੀਡਰ ਦੀ ਤੇ ਉਸ ਟਾਈਮ ਨਾ ਸਾਡੇ ਇੱਥੇ ਮੋਂਟਰੀਅਲ ਕੈਲੀ ਲੀਡ ਸੀਗੇ ਇੱਕ ਮੈਡਮ ਉਹ ਵੀ ਉਹਨਾਂ ਨੇ ਵੀ ਕਾਫੀ ਰਾਈਟ ਵਿੰਗ ਪੋਲੀਟਿਕਸ ਕੀਤੀ ਸੀਗੀ ਕਿ ਮੈਂ ਕਰਨੀ ਚਾਹੁੰਦੀ ਹਾਂ ਕਿ ਜੋ ਇੱਦਾਂ ਇਮੀਗ੍ਰੇਸ਼ਨ ਨੂੰ ਅਸੀਂ ਘਟਾਉਣਾ ਚਾਹੁੰਦੇ ਹਾਂ, ਸਾਰਾ ਕੁਛ ਕਰਨਾ ਚਾਹੁੰਦੇ ਹਾਂ। ਤੇ ਉਹਨਾਂ ਨੂੰ ਨਾ ਕਿਸੇ ਨੇ ਮੈਨੂੰ ਕੰਟੈਕਟ ਕੀਤਾ, ਚਲੋ ਕੋਈ ਉਹਨਾਂ ਦਾ ਸੀਗਾ ਆਫਿਸ 'ਚ, ਉਹ ਕਹਿੰਦੇ ਵੀ ਅਸੀਂ ਗੁਰਦੁਆਰਾ ਸਾਹਿਬ ਦੇ ਵਿੱਚ ਟਾਈਮ ਲੈ ਕੇ ਅਸੀਂ ਆਪਣੇ ਜਿਹੜੇ ਸਾਡੇ ਮਨ ਦੇ ਵਿੱਚ ਕੁਛ ਹੈਗਾ ਵੀ, ਕਿਉਂਕਿ ਆਪਣੇ ਲੋਕਾਂ ਦੇ ਵਿੱਚ ਉਹ ਇੱਕ ਮਿੱਥ ਪਾ ਦਿੱਤੀ ਗਈ ਸੀਗੀ ਕਿ ਇਹ ਜਿਹੜੀ ਪਾਰਟੀ ਹੈ ਤਾਂ ਐਂਟੀ ਇਮੀਗ੍ਰੇਸ਼ਨ। ਉਹ ਕਹਿੰਦੇ ਅਸੀਂ ਗੁਰਦੁਆਰਾ ਸਾਹਿਬ ਆ ਕੇ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ ਤੁਹਾਡੇ ਬੰਦਿਆਂ ਦੇ ਨਾਲ, ਤੇ ਕਿਸੇ ਨੇ ਉਹਨਾਂ ਨੂੰ ਟਾਈਮ ਨਹੀਂ ਦਿੱਤਾ ਸੀ। ਕਹਿੰਦੇ ਜੀ ਇਹ ਤਾਂ ਕਿਉਂਕਿ ਨਾ ਕਈ ਵਾਰੀ ਪਰਸੈਪਸ਼ਨ ਅਸੀਂ ਬਣਾ ਲੈਂਦੇ ਹਾਂ ਉਹਨਾਂ ਨੂੰ, ਹੁਣ ਤੁਸੀਂ ਮੌਕਾ ਦਿੱਤਾ, ਉਹਨਾਂ ਨੇ ਕਾਫੀ ਆਪਣੇ ਵਿਚਾਰ ਕਲੀਅਰ ਕੀਤੇ, ਪਰ ਨਾ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਇਹਨਾਂ ਦੇ ਪੁਆਇੰਟਸ ਦੇ ਵਿੱਚ ਦਮ ਹੈਗਾ ਜਿਹੜੀ ਗੱਲ ਕਰਕੇ ਗਏ ਨੇ, ਬਜਾਏ ਕਿ ਮੈਂ ਸਾਰੇ ਪੱਖਾਂ ਦੇ ਨਾਲ ਇਹਨਾਂ ਦੇ ਨਾਲ ਕਈ ਵਾਰੀ ਨਹੀਂ ਆਪਾਂ ਐਗਰੀ ਕਰਦੇ, ਪਰ ਜੋ ਲੌਜਿਕ ਸੀਗਾ ਉਹਦੇ ਵਿੱਚ ਸੱਚਾਈ ਤਾਂ ਹੈ, ਕਿਉਂਕਿ ਹਰੇਕ ਬੰਦਾ ਕਹਿਣਾ ਨਹੀਂ ਚਾਹੁੰਦਾ, ਕਿਉਂਕਿ ਜਿਹੜਾ ਵੀ ਕਹੂਗਾ ਉਹ ਮਤਲਬ ਉਹਨੂੰ ਹਰਟ ਉਹਨੂੰ ਹਿੱਟ ਕਰਨੀ ਹੈ, ਵੋਟਸ ਉਹਦੀਆਂ ਮਾਈਨਸ ਹੋਣਗੀਆਂ ਜਦੋਂ ਕੋਈ ਇਮੀਗ੍ਰੇਸ਼ਨ ਦੀ ਗੱਲ ਕਰਦਾ, ਪਰ ਲੌਜਿਕ ਹੈਗਾ ਬਾਈ ਜੀ ਅੱਗੇ ਅੱਗੇ। ਮੈਨੂੰ ਲੱਗਦਾ ਜੇ ਮਤਲਬ ਕਰਦੇ ਰਹੇ ਪਾਰਟੀ ਅਗਲੇ, ਇਸ ਵੋਟਾਂ ਦਾ ਮੈਨੂੰ ਪਤਾ ਨਹੀਂ, ਪਰ ਅਗਲੀਆਂ ਵੋਟਾਂ ਦਾ ਜ਼ਰੂਰ ਇਹਨਾਂ ਨੇ ਕੁਛ ਨਾ ਕੁਛ ਗਰੋ ਕਰਨਗੇ, ਖਾਸ ਕਰਕੇ ਕਿਊਬਕ ਦੇ ਵਿੱਚ ਜਿੱਥੇ ਸਾਰਾ ਪਲੇਟਫਾਰਮ ਅਗਲੇ ਮਤਲਬ ਕਾਫੀ ਐਂਪਟੀ ਸਪੇਸ ਹੈਗੀ ਹੈ, ਅੱਗੇ ਆਉਣੇ ਆਉਂਦੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਬਾਈ ਜੀ। ਪਰ ਆਪਾਂ ਉਹਨਾਂ ਦੀ ਗੱਲਾਂ ਦੇ ਕੁਛ ਗੱਲਾਂ ਦੇ ਵਿੱਚ ਮੈਂ ਵੀ, ਕਿਉਂਕਿ ਮੈਂ ਵੀ ਇਸ ਚੀਜ਼ ਦਾ ਹੈਗਾ, ਅਸੀਂ ਇੰਜੀਨੀਅਰਿੰਗ ਕਰਕੇ ਆਏ, ਲੋਕ ਸਾਡੇ ਨਾਲ ਕਈ ਵਾਰ ਮਜ਼ਾਕ ਵੀ ਕਰਦੇ ਨੇ ਕਿ ਅਸੀਂ ਪੰਜ ਸੱਤ ਪੜ੍ਹੇ ਹਾਂ, ਕਿ ਚਲੋ ਉਹ ਲਾਈਟਰ ਵੇਟ ਕਹਿੰਦੇ ਨੇ ਕਿ ਤੁਸੀਂ ਵੀ ਟਰੱਕ ਚਲਾ ਰਹੇ ਹੋ, ਤੁਹਾਡਾ ਫਾਇਦਾ ਕੀ ਆ। ਸੋ ਕਿਤੇ ਨਾ ਕਿਤੇ ਮਤਲਬ ਈਜ਼ ਆਊਟ ਕਰਨਾ ਚਾਹੀਦਾ ਇਹਨਾਂ ਨੂੰ ਬਾਈ ਜੀ, ਮੈਂ ਆਪਦੀ ਸੁਣਦਾ। ਧੰਨਵਾਦ,
ਧੰਨਵਾਦ ਜੀ। ਠੀਕ ਹੈ, ਦੇਖੋ ਇਟ ਇਜ਼ ਵਰਥ ਲਿਸਨਿੰਗ ਐਵਰੀ ਆਈਡੀਆ, ਹਾਊਐਵਰ ਸਿਲੀ ਦੈਟ ਆਈਡੀਆ ਮਾਈਟ ਬੀ। ਬਹੁਤ ਸਾਰੇ ਐਸੇ ਬ੍ਰਿਲੀਅੰਟ ਇਨਵੈਂਸ਼ਨਸ ਇਨੋਵੇਸ਼ਨਸ ਹੁੰਦੀਆਂ ਨੇ ਜਿਨ੍ਹਾਂ ਨੂੰ ਪਹਿਲਾਂ ਇਹ ਸਮਝਿਆ ਜਾਂਦਾ ਹੈ ਕਿ ਇਟਸ ਨੋਟ ਈਵਨ ਵਰਥ ਡਿਸਕਸਿੰਗ। ਸਾਡੀ ਆਪਣੇ ਆਫਿਸ ਦੇ ਵਿੱਚ ਵੀ ਜਦੋਂ ਸਾਡੇ ਵਾਈ ਮੀਡੀਆ ਦੀ ਮੀਟਿੰਗ ਹੁੰਦੀ ਹੈ, ਮੈਂ ਹਮੇਸ਼ਾ ਇਹ ਇਨਕਰੇਜ ਕਰਦਾ ਕਿ ਬ੍ਰਿੰਗ ਐਵਰੀ ਆਈਡੀਆ ਟੂ ਦ ਟੇਬਲ, ਹਾਊਐਵਰ ਸਿਲੀ ਇਟ ਮਾਈਟ ਸਾਊਂਡ। ਹਰ ਆਈਡੀਆ ਟੇਬਲ ਦੇ ਉੱਤੇ ਲੈ ਕੇ ਆਓ, ਉਸ ਤੋਂ ਬਾਅਦ ਡਿਸਕਸ਼ਨ ਤੋਂ ਬਾਅਦ ਪਤਾ ਲੱਗਦਾ ਹੈ ਕਿ ਠੀਕ ਹੈ ਕਿ ਨਹੀਂ ਠੀਕ ਹੈ। ਅਵਤਾਰ ਚੀਮਾ ਜੀ ਤੁਸੀਂ ਆਉਂਦੇ ਹੋ, ਅਵਤਾਰ ਚੀਮਾ ਜੀ ਗੋਹਟ
ਗੋਹਟ। ਹੈਲੋ, ਸਤਿ ਸ਼੍ਰੀ ਅਕਾਲ ਜਨਵੀਰ ਜੀ।
ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਮੈਂ ਵੀ ਇਹਨਾਂ ਦੇ ਬਾਬਾ ਸਾਹਿਬ ਦੇ ਕੁਛ ਚੀਜ਼ਾਂ ਦੇ ਬਿਲਕੁਲ ਐਗਰੀ ਹਾਂ। ਬਾਕੀ ਜਦੋਂ ਵੀ ਆਪਾਂ ਇਮੀਗ੍ਰੇਸ਼ਨ ਦੇ ਕੋਈ ਵੀ ਵਿਰੁੱਧ ਨਹੀਂ ਹੈ, ਬੰਦੇ ਸਾਨੂੰ ਬਹੁਤ ਚਾਹੀਦੇ ਨੇ, ਮਗਰ ਅੱਗੇ ਆ ਕੇ ਉਹਨਾਂ ਦਾ ਕੋਈ ਸੈਟਲਮੈਂਟ ਤਾਂ ਹੋਣੀ ਚਾਹੀਦੀ ਆ। ਆ ਕੇ ਹੁਣ ਜਿਵੇਂ ਸਟੂਡੈਂਟਾਂ ਦਾ ਕੋਈ ਰੌਲਾ ਪੈਂਦਾ ਵਾ, ਇਹਨਾਂ ਨੇ ਆਪਾਂ ਨੂੰ ਪਤਾ ਹੀ ਆ ਵੀ ਇਹਨਾਂ ਨੇ ਕਿਸੇ ਨੇ ਵਾਪਸ ਨਹੀਂ ਜਾਣਾ, ਉਹ ਸਿਰਫ ਪੱਕੇ ਹੋਣ ਵਾਸਤੇ ਆਉਂਦੇ, ਕਿਉਂ ਨਾ ਅਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਦੇਖ ਕੇ ਇੱਥੇ ਆਪਦਾ ਉਹਦਾ ਅਰੇਂਜਮੈਂਟ ਬੰਪ ਕਰਕੇ ਰੱਖੀਏ ਜੀ। ਜਿਵੇਂ ਆ ਡਾਕਟਰ ਇੰਜੀਨੀਅਰ ਵਗੈਰਾ ਸਾਰਾ ਕੁਛ ਉਹਨਾਂ ਨੇ ਬਿਲਕੁਲ ਸਹੀ ਕਿਹਾ ਜੀ, ਇਹੀ ਮੇਰੀ ਸੀਗੀ ਵੀ ਇਹਨਾਂ ਦੀ ਪਾਰਟੀ ਜ਼ਰੂਰ ਚੱਲੂਗੀ, ਕਿਉਂਕਿ ਮੁੱਦੇ ਇਹੀ ਨੇ ਵੀ ਆਪਾਂ ਉਹਨਾਂ ਆਪੋਜਿਟ ਚੱਲਾਂਗੇ ਵੀ ਨਹੀਂ, ਇਹ ਤਾਂ ਵਿਰੋਧ ਨੇ ਇਮੀਗ੍ਰੇਸ਼ਨ ਦੇ ਕੋਈ ਬੰਦੇ, ਅਸੀਂ ਆਏ ਹਾਂ ਲੋਕਾਂ ਨੇ ਵੀ ਆਉਣਾ, ਮੁਲਕ ਵਧੀਆ ਸਾਰਾ ਕੋਈ ਆਉਣਾ ਚਾਹੁੰਦਾ, ਮਗਰ ਜੋ ਆਪਾਂ ਗਲਤ ਇੱਥੇ ਚੀਜ਼ਾਂ ਕਰਦੇ ਹਾਂ ਉਹਦੇ ਵਾਸਤੇ ਹਰੇਕ ਬੰਦੇ ਨੂੰ ਪ੍ਰੋਬਲਮ ਹੁੰਦੀ ਆ ਜੀ। ਇਹ ਹੁਣ ਆਪਣਾ ਟੂਰਿਸਟ ਵੀਜ਼ੇ ਦਾ ਲੈ ਲਓ, ਹੁਣ ਕਿਹਨਾਂ ਨੂੰ ਦੇਈ ਜਾਂਦੇ, ਜਿਵੇਂ ਕੱਲ੍ਹ ਤੁਹਾਡੇ ਕਾਲ ਆਈ ਸੀ ਵੀ ਉਹਦੀ ਮਦਰ ਨੂੰ 10 ਸਾਲ ਦਾ ਵੀਜ਼ਾ ਮਿਲ ਗਿਆ, ਕੀ ਚੀਜ਼ ਆ? ਅਸੀਂ ਲੋਕ ਜਿਹੜੇ ਬੰਦੇ ਸਾਡੇ ਉੱਥੇ ਹੈਗੇ ਨੇ ਜਿਹਨਾਂ ਨੇ ਸਿਰਫ ਟੂਰਿਸਟ ਹੀ ਆਉਣਾ, ਉਹਨਾਂ ਨੂੰ ਇੱਥੇ ਲੈਟਰਾਂ ਵੀ ਲਈਦੀਆਂ, ਕੋਈ ਮਤਲਬ ਨਹੀਂ, ਕੋਈ ਕਿਹੜਾ ਕਿਹੜਾ ਇਹਨਾਂ ਕੋਲ ਪੈਮਾਨਾ ਜਿਹਦੇ ਨਾਲ ਇਹ ਕਰਕੇ ਟੂਰਿਸਟ ਵੀਜ਼ੇ ਨੂੰ ਦਿੰਦੇ ਨੇ, ਕਿਸੇ ਨੂੰ ਉਹੀ ਦੇਈ ਜਾਂਦੇ ਨੇ, ਕੋਈ ਰੀਅਲ ਹੁੰਦਾ ਉਹਨਾਂ ਦੇ, ਇਹਨਾਂ ਚੀਜ਼ਾਂ 'ਤੇ ਸਾਨੂੰ ਕਰਨਾ ਪੈਣਾ ਜੀ ਜ਼ਰੂਰ। ਤੁਸੀਂ ਤੁਹਾਡੇ 'ਤੇ ਹੀ ਆਸ ਹੈ ਜੋ ਇਹਨਾਂ ਦੇ ਮੁੱਦੇ ਨੂੰ ਤੁਸੀਂ ਚੱਕ ਸਕਦੇ ਹੋ, ਇੰਸ਼ੋਰੈਂਸ ਦਾ ਮੁੱਦਾ, ਬੈਡ ਆਪਣਾ, ਹੈਲਥ ਦਾ ਮੁੱਦਾ, ਜੀ ਇਹ ਜ਼ਰੂਰ ਕਰਨੇ ਹੋਣੇ ਚਾਹੀਦੇ। ਥੈਂਕ ਯੂ ਜਦੋਂ ਜੀ, ਬਹੁਤ ਬਹੁਤ ਮਿਹਰਬਾਨੀ ਤੁਹਾਡੀ।
ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ। ਪ੍ਰੋਗਰਾਮ ਸਾਊਥ ਏਸ਼ੀਅਨ ਪਲਸ ਪ੍ਰਾਈਮ ਟਾਈਮ ਤੋਂ ਇਸ ਵੇਲੇ ਸੁਣ ਰਹੇ ਹੈਗੇ ਹੋ, ਔਰ ਕਾਲਰਸ ਦਾ ਇੱਥੇ ਅਸੀਂ ਧੰਨਵਾਦ ਕਰਾਂਗੇ। ਡਿਫਰੈਂਟ ਇਸ਼ੂਜ਼ ਦੇ ਉੱਤੇ ਗੱਲਬਾਤ ਲਗਾਤਾਰ ਜਾਰੀ ਹੈ, ਚੈਨਲ ਵਾਈ ਦੇ ਉੱਤੇ ਵੀ ਡਿਸਕਸ਼ਨ ਲਗਾਤਾਰ ਜਾਰੀ ਹੈ। ਦ ਰਿਟ ਹੈਜ਼ ਡ੍ਰੌਪਡ, ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਉਹਨਾਂ ਨੇ ਅਨਾਊਂਸਮੈਂਟ ਕਰ ਦਿੱਤੀ ਹੈਗੀ ਹੈ ਹੁਣ, ਔਰ ਇਲੈਕਸ਼ਨ ਦਾ ਬਿਗੁਲ ਬੱਜ ਗਿਆ। ਸੋ ਲਗਾਤਾਰ ਅਪਡੇਟ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਾਲਰਸ ਨੂੰ ਰਿਕੁਐਸਟ ਹੈ ਕਿ ਅੱਜ ਵੈਨਸਡੇ, ਹੁਣ ਜਿਹੜਾ ਸਾਡਾ ਹਾਫ ਐਨ ਆਵਰ ਅਗਲਾ, ਇਹ ਥੋੜ੍ਹਾ ਜਿਹਾ ਤੁਹਾਨੂੰ ਪਤਾ ਅਸੀਂ ਸ਼ਿਫਟ ਕਰਨ ਜਾ ਰਹੇ ਹੈਗੇ ਹਾਂ ਟੂਵਰਡਸ ਇਕਨੋਮੀ, ਟੂਵਰਡਸ ਰੀਅਲ ਸਟੇਟ। ਸੋ ਉਹਦੇ ਬਾਰੇ ਗੱਲਬਾਤ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਕਾਲਰਸ ਨੂੰ ਰਿਕੁਐਸਟ ਹੈ ਕਿ ਤੁਸੀਂ ਲਾਈਨ ਹੋਲਡ ਕਰ ਸਕਦੇ ਹੈਗੇ ਹੋ, ਲੇਕਿਨ ਅਸੀਂ ਹੁਣ ਜਿਹੜੀ ਗੱਲਬਾਤ ਹੈ ਉਹ ਕਰਾਂਗੇ ਸਿਰਫ ਰੀਅਲ ਸਟੇਟ ਐਂਡ ਇਕਨੋਮੀ ਦੇ ਮੁੱਦੇ 'ਤੇ, ਸਪੈਸ਼ਲੀ ਅੱਜ ਰੀਅਲ ਸਟੇਟ ਦੇ ਉੱਤੇ ਥੋੜ੍ਹੀ ਜ਼ਿਆਦਾ ਗੱਲਬਾਤ ਕਰਾਂਗੇ। ਰੀਅਲ ਸਟੇਟ ਦਾ ਕੋਈ ਸਵਾਲ, ਪੀ ਕੇ ਸਭਰਵਾਲ। ਪੀ ਕੇ ਜੀ, ਵੈਲਕਮ ਸਰ।
ਗੁੱਡ ਮਾਰਨਿੰਗ ਜੀ ਯੁਦਵੀਰ ਜੀ, ਥੈਂਕ ਯੂ ਵੈਰੀ ਮੱਚ, ਐਂਡ ਗੁੱਡ ਮਾਰਨਿੰਗ ਟੂ ਦਾ ਲਿਸਨਰਸ
ਜੀ। ਗੁੱਡ ਮਾਰਨਿੰਗ ਸਰ। ਔਰ ਪੀਕੇ ਜੀ, ਸਭ ਤੋਂ ਪਹਿਲਾਂ ਮੈਂ ਚਾਹਾਂਗਾ ਕਿ ਓਪਨਿੰਗ ਸਟੇਟਮੈਂਟ ਤੁਹਾਡੇ ਕੋਲੋਂ ਸੁਣੀਏ। ਅੱਜ ਵੈਸੇ ਸਾਰੇ ਲੀਡਰਸ ਦੀ ਅਸੀਂ ਪੋਲੀਟੀਕਲ ਓਪਨਿੰਗ ਸਟੇਟਮੈਂਟ ਸੁਣ ਰਹੇ ਹਾਂ ਅੱਜ, ਕਿਉਂਕਿ ਇਲੈਕਸ਼ਨ ਅਨਾਊਂਸ ਹੋ ਗਈ ਹੈ, ਪਰ ਤੁਹਾਡੇ ਕੋਲੋਂ ਤਾਂ ਸਰ ਅਸੀਂ ਰੀਅਲ ਸਟੇਟ ਦੀ ਓਪਨਿੰਗ ਸਟੇਟਮੈਂਟ ਸੁਣਾਂਗੇ।
ਪਤਾ ਨਹੀਂ ਅੱਜ
ਹਾਂ ਜੀ ਸਰ, ਉਹ ਮੈਂ ਵੀ ਨਹੀਂ ਦੇਖਿਆ, ਡੋਨਲਡ ਟਰੰਪ ਦਾ ਮੈਂ ਜ਼ਰੂਰ ਦੇਖਿਆ ਸੀਗਾ ਕਿ ਫੈਡ ਨੂੰ ਇੰਟਰਸਟਡ ਜ਼ੀਰੋ
ਜਾਂ ਉਹ ਤਾਂ ਕਹਿ ਹੀ ਰਿਹਾ ਕਿ ਜ਼ੀਰੋ ਤੱਕ ਲੈ ਕੇ ਆ ਜਾਓ, ਲੇਕਿਨ ਮੈਨੂੰ ਲੱਗਦਾ ਕਿ ਇੰਟਰਸਟਡ ਘਟਿਆ ਹੋਏਗਾ ਸ਼ਾਇਦ, ਕਿਉਂਕਿ ਨਿਊਜ਼ ਆ ਨਹੀਂ ਰਹੀ ਕਿਧਰੇ ਵੀ ਤੇ
ਅਗਲੇ ਹਫ਼ਤੇ ਕਰਨਗੇ ਸਰ
ਨੈਕਸਟ ਵੀਕ ਹੈਗਾ। ਅੱਛਾ ਅੱਛਾ, ਆਈ ਮੇ ਬੀ ਕਨਫਿਊਜ਼, ਇਹ ਵੀ ਗੱਲ ਹੋ ਸਕਦਾ। ਇੱਕ ਮੈਂ ਬੜੀ ਇੰਟਰਸਟਿੰਗ ਗੱਲ ਇੱਥੇ ਦੱਸਣਾ ਚਾਹੁੰਦਾ ਕਿ ਜਿਹੜਾ ਸੀ ਸਪਟੈਂਬਰ ਦੇ ਅੰਦਰ ਜਿਹੜਾ ਇਨਸੈਂਟਿਵ ਜਿਹੜਾ ਹੋਮ ਬਾਇੰਗ ਦੇ ਅੰਦਰ ਸ਼ੁਰੂ ਕੀਤੇ ਸੀ ਹੁਣੇ, ਤੁਹਾਨੂੰ ਪਤਾ ਹੀ ਹੋਏਗਾ 2 ਸਤੰਬਰ ਤੋਂ, ਉਹਦੇ ਅੰਦਰ ਮੈਂ ਜਿੰਨੀ ਵੀ ਮੀਟਿੰਗ ਕੀਤੀਆਂ ਨੇ ਜਦੋਂ ਜੀ, ਮੈਨੂੰ ਲੱਗਿਆ ਕਿ ਇਹ ਜਿਹੜਾ ਹੈਗਾ ਉਹਦੇ ਅੰਦਰ ਬੈਨੀਫਿਟ ਲੋਕ ਨਹੀਂ ਲੈ ਰਹੇ ਔਰ ਬਕਾਇਦਾ ਆਪਣਾ ਡਾਇਰੈਕਟ ਪਰਚੇਜ਼ ਦੇ ਉੱਤੇ ਜਾ ਰਹੇ ਨੇ, ਔਰ ਉਹਦੇ ਅੰਦਰ ਪ੍ਰੋਬਲਮ ਹੈ ਸਭ ਤੋਂ ਵੱਡੀ ਆ ਰਹੀ ਹੈ ਇਹਦੇ ਅੰਦਰ ਹੋਮ ਬਾਇੰਗ ਇੰਸੈਂਟਿਵ ਦੇ ਅੰਦਰ, ਕਿ ਅਗਰ 1 ਲੱਖ ਦੀ ਇਨਕਮ ਹੈਗੀ ਅਤੇ ਅਗਰ ਉਹ ਇੰਸੈਂਟਿਵ ਨਾਲ ਜਾਂਦੇ ਨੇ ਤਾਂ ਉਹ 4,05,000 ਦੇ ਤੱਕ ਦਾ ਮਕਾਨ ਲੈ ਸਕਦੇ ਨੇ ਸਿਰਫ, ਯਾਨੀ ਕਿ ਐਕਚੁਅਲੀ ਪ੍ਰਾਈਸ ਮੈਂ ਰਾਊਂਡ ਫਿਗਰ ਕੀਤੀ, ਐਕਚੁਅਲੀ ਇਟ ਇਜ਼ 4,07,000 ਸਮਥਿੰਗ ਹੈਗਾ, ਮਤਲਬ ਲੈਟਸ ਟੇਕ ਇਟ 4,05,000, ਲੇਕਿਨ ਅਗਰ ਇੰਸੈਂਟਿਵ ਦੇ ਤਾਂ ਨਹੀਂ ਜਾਂਦੇ ਤਾਂ ਦੇ ਕੈਨ ਬਾਏ ਅਪ ਟੂ 480,000, ਅਤੇ ਪਹਿਲੇ ਇਹਨਾਂ ਦੀ ਬਾਇੰਗ ਪਾਵਰ ਇੰਨੀ ਖਰਾਬ ਸੀਗੀ ਕਿ ਬਈ ਉਹ 4-80 ਦਾ ਮਕਾਨ ਨਹੀਂ ਮਿਲ ਰਿਹਾ ਸੀ ਅਤੇ ਹੁਣ 4-5 ਦਾ ਕਿਸ ਤਰ੍ਹਾਂ ਮਿਲ ਜਾਏਗਾ, ਅਤੇ ਇਸ ਕਰਕੇ ਹੈ ਮੈਂ ਇਹਦਾ ਕੋਈ ਬੈਨੀਫਿਟ ਹੁੰਦਾ ਨਜ਼ਰ ਨਹੀਂ ਆ ਰਿਹਾ। ਆਈ ਐਮ ਨੋਟ ਇਨ ਟੂ ਪੋਲੀਟਿਕਸ, ਐਂਡ ਮੈਨੂੰ ਪਤਾ ਹੈ ਯੂ ਆਰ ਐਜ਼ ਇਨ ਏ ਮੀਡੀਆ, ਯੂ ਆਰ ਏ ਵੈਰੀ ਗ੍ਰੇਟ ਜਰਨਲਿਸਟ, ਤੁਹਾਨੂੰ ਬਹੁਤ ਨੌਲੇਜ ਹੈਗੀ, ਤੁਹਾਨੂੰ ਇਹ ਨਹੀਂ ਲੱਗਦਾ ਕਿ ਇਟ ਵਾਜ਼ ਏ ਇਲੈਕਸ਼ਨ ਪਲੋਏ?
ਨਹੀਂ, ਦੇਖੋ ਉਹਨਾਂ ਦੀ ਕੋਸ਼ਿਸ਼ ਤਾਂ ਸੀਗੀ ਮਦਦ ਕਰਨ ਦੀ। ਮੈਂ ਸਰ ਇਹਨੂੰ ਇਲੈਕਸ਼ਨ, ਆਈ ਵੋਂਟ ਕਾਲ ਇਟ ਇਲੈਕਸ਼ਨ ਪਲੋਏ, ਵਾਈ ਆਈ ਵਿਲ ਨੋਟ ਕਾਲ ਇਟ, ਕਿ ਜੈਨੂਇਨਲੀ ਉਹਨਾਂ ਨੇ ਮਦਦ ਕਰਨ ਦੀ ਕੋਸ਼ਿਸ਼ ਕੀਤੀ ਹੈ, ਉਹਦੇ 'ਚ ਕੋਈ ਦੋ ਰਾਏ ਨਹੀਂ ਹੈ। ਕਿ ਦੇਖੋ ਅਸੀਂ ਬ੍ਰੈਂਪਟਨ ਦੇ ਪੱਖੋਂ ਸੋਚ ਰਹੇ ਹਾਂ, ਤੁਹਾਡੀ ਗੱਲ ਸਹੀ ਹੈ ਕਿ ਬ੍ਰੈਂਪਟਨ ਟੋਰੋਂਟੋ ਦੇ ਵਿੱਚ ਪ੍ਰਾਈਜ਼ ਹੀ ਇੰਨੀ ਜ਼ਿਆਦਾ ਹੈ ਕਿ ਮੇਰੇ ਖਿਆਲ ਦੇ ਨਾਲ ਇੱਥੇ ਉਹ ਗੱਲ ਬਣਦੀ ਨਹੀਂ, ਔਰ ਆਪਣੇ ਬੰਦੇ, ਹਾਂ ਔਰ ਆਪਣੇ ਬੰਦੇ, ਕਈ ਆਪਣੇ ਬੰਦੇ ਹੈ ਉਹ ਕਹਿੰਦੇ ਪੇਪਰ ਵਰਕ ਹੀ ਇੰਨਾ ਜ਼ਿਆਦਾ ਕਰਨਾ ਪਏਗਾ ਉਹਦੇ ਲਈ, ਯਾਰ ਇਟ ਇਜ਼ ਨੋਟ ਵਰਥ ਕਿ ਤੁਸੀਂ ਸਰਕਾਰ ਨੂੰ ਅੱਧਾ ਹਿੱਸਾ ਵੀ ਦਿਓ, ਪੇਪਰ ਵਰਕ ਵੀ ਕਰੋ, ਅਤੇ ਉਹ ਸਾਰੀਆਂ ਚੀਜ਼ਾਂ ਦਿੱਕਤ ਭਰੀਆਂ। ਪਰ ਮੈਂ ਪੀਕੇ ਜੀ, ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਦਾ, ਤੁਸੀਂ ਇਹਨੂੰ ਬੈਟਰ ਐਕਸਪਲੇਨ ਕਰ ਸਕਦੇ ਹੋ ਕਿਉਂਕਿ ਤੁਸੀਂ ਮੇਨ ਸਟ੍ਰੀਮ ਨਾਲ ਵੀ ਡੀਲ ਕਰਦੇ ਹੋ। ਸਰ ਜਿਹੜੇ ਕੋਈ ਯੰਗ ਕਪਲ, ਜਿਹੜਾ ਕੋਈ ਯੰਗ ਕਪਲ ਇੱਥੋਂ 2 ਘੰਟੇ ਨੌਰਥ ਰਹਿੰਦਾ ਹੈ, ਜਾਂ ਕੋਈ ਥੰਡਰ ਬੇ ਰਹਿੰਦਾ ਹੈ, ਕੋਈ ਸਡਬਰੀ ਰਹਿੰਦਾ ਹੈ, ਜਿੱਥੇ ਕਿ ਘਰਾਂ ਦੀਆਂ ਕੀਮਤਾਂ ਹੁਣ ਉੱਥੇ ਜੇ 2 ਲੱਖ ਦਾ ਉਹਨਾਂ ਕੋਲ ਘਰ ਮਿਲ ਰਿਹਾ ਹੈ, ਠੀਕ ਹੈ ਨੀ, ਉਹਨੇ ਘਰ ਹੀ 2 ਲੱਖ ਦਾ ਖਰੀਦਣਾ, 2.5 ਲੱਖ ਦਾ ਖਰੀਦਣਾ ਹੈ ਕਿਤੇ ਦੂਰ ਇਲਾਕੇ ਦੇ ਵਿੱਚ, ਉਹ ਨਹੀਂ ਖਰੀਦ ਪਾ ਰਿਹਾ ਸੀ, ਜੇ ਉਹਨੂੰ ਸਰਕਾਰ ਦੀ ਮਦਦ ਮਿਲ ਗਈ, ਉਹ ਨਾਲੇ ਉਹ ਪੇਪਰ ਵਰਕ ਕਰਨ ਲਈ ਤਿਆਰ ਹੈ, ਤੇ ਉਹਨਾਂ ਲੋਕਾਂ ਲਈ ਤੇ ਇਹ ਹੈਲਪ ਹੈਗੀ ਆ, ਮੇਰਾ ਖਿਆਲ ਹੈ।
ਮੇਰੇ ਖਿਆਲ ਹੈ, ਯੂ ਹੈਵ ਅ ਪੁਆਇੰਟ, ਯੂ ਹੈਵ ਅ ਪੁਆਇੰਟ ਕਿ ਬਈ ਅਸੀਂ ਅਗਰ ਹੌਟਸਪੌਟ ਨੂੰ ਛੱਡ ਦਈਏ, GTA ਨੂੰ ਛੱਡ ਦਈਏ, ਜਾਂ ਵੈਨਕੂਵਰ ਦੇ ਹੌਟਸਪੌਟ ਨੂੰ ਛੱਡ ਦਈਏ, ਜਾਂ ਮੇਨ ਸਿਟੀ ਨੂੰ ਛੱਡ ਦਈਏ, ਥੋੜ੍ਹਾ ਬਾਹਰ ਚਲੇ ਜਾਈਏ ਅਗਰ ਅਸੀਂ ਲੋਕ, ਤਾਂ ਯੈਸ ਉੱਥੇ 2-2-3 ਲੱਖ ਦੇ ਮਕਾਨ ਮਿਲ ਜਾਂਦੇ ਨੇ, ਅਤੇ ਉੱਥੇ ਜਾ ਕੇ ਇਹ ਚੀਜ਼ ਸ਼ੁਰੂ ਹੋ ਜਾਂਦੀ, ਕਿਉਂਕਿ ਪ੍ਰੋਬਲਮ ਇਹ ਆ ਰਹੀ ਸੀ, ਇਹ ਉਹਨਾਂ ਨੂੰ ਬੜਾ ਫਾਇਦਾ ਜਿਹਨਾਂ ਕੋਲ 5% ਡਾਊਨ ਪੇਮੈਂਟ ਇਕੱਠੀ ਕਰਨੀ ਹੀ ਬੜੀ ਮੁਸ਼ਕਿਲ ਕੰਮ ਸੀਗਾ, ਉਹਨਾਂ ਵਾਸਤੇ ਬੜਾ ਫਾਇਦਾ, ਯੂ ਆਰ ਰਾਈਟ, ਅਤੇ ਉਹ ਵੀ ਮੈਂ ਇਸ ਬਾਰੇ ਥੋੜ੍ਹਾ ਜਿਹਾ ਸੋਚ ਰਿਹਾ ਸੀਗਾ, ਅਤੇ ਲੇਕਿਨ ਨਾਲੋਂ ਨਾਲ ਇੱਕ ਬੜੀ ਇੰਟਰਸਟਿੰਗ ਖਬਰ ਹੋਰ, ਬੜੀ ਜਦ ਮੈਂ ਚੀਜ਼ ਗੂਗਲ ਕਰ ਰਿਹਾ ਸੀ ਔਰ ਸਰਚ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀਗਾ ਇਹਦਾ ਜਵਾਬ, ਕਿਉਂਕਿ ਮੈਂ ਪਿਛਲੇ ਦਿਨਾਂ ਜਿੰਨੀ ਵੀ ਮੀਟਿੰਗ ਕੀਤੀ ਨੇ 10-12, ਅਤੇ ਕਿਸੇ ਨੇ ਇਹਦਾ ਬੈਨੀਫਿਟ ਵੱਲ ਨਹੀਂ ਗਏ, ਕਿਉਂਕਿ ਪੁਆਇੰਟ ਇਹ ਵੀ ਤੁਹਾਡਾ ਠੀਕ ਹੈ ਕਿ ਇੱਥੇ ਇਹਨਾਂ ਦਾ ਘਰ ਮਿਲ ਹੀ ਨਹੀਂ ਰਿਹਾ ਆਲਰੇਡੀ ਉਹਨਾਂ ਨੂੰ, ਲੇਕਿਨ ਅਗਰ ਨਾਲ ਨਾਲ ਗੂਗਲ ਕਰਦੇ ਕਰਦੇ ਬੜੀ ਇੰਟਰਸਟਿੰਗ ਮੇਰਾ ਕਿ ਇਕੁਇਫੈਕਸ ਦਾ ਸਰਵੇ ਆਇਆ, ਇਕੁਇਫੈਕਸ ਦਾ, ਜਿਹਦੇ ਅੰਦਰ ਕਹਿ ਰਹੇ ਨੇ ਕਿ ਜਿਹੜੇ 23% ਆਫ ਦਾ ਫਸਟ ਟਾਈਮ ਬਾਇਰਸ ਔਰ ਮਿਲੇਨੀਅਲਸ ਕਹਿ ਲਓ ਜਿਹਨਾਂ ਨੂੰ, ਉਹ ਕਹਿੰਦੇ ਨੇ ਜੀ ਕਿ ਅਸੀਂ ਜਿਹੜਾ ਐਪਲੀਕੇਸ਼ਨ ਜਿਹੜੀ ਹੈ ਰਿਸੀਵ ਕਰਨ ਵਾਸਤੇ ਜਿਹੜੀ ਦੇ ਰਹੇ ਹਾਂ, ਇਟ ਇਜ਼ ਪਰਮਿਸੀਬਲ, ਇਟ ਇਜ਼ ਓਕੇ, ਨੋ ਪ੍ਰੋਬਲਮ ਐਟ ਆਲ, ਅਤੇ ਉਹ ਕਹਿ ਰਹੇ ਜੀ ਅਸੀਂ ਫੈਬਰੀਕੇਟ ਵੀ ਕਰ ਰਹੇ ਹਾਂ ਐਪਲੀਕੇਸ਼ਨ, ਇਟ ਇਜ਼ ਨੋਟ ਏ ਵਿਕਟੀਮਲੈਸ, ਇਟ ਇਜ਼ ਏ ਵਿਕਟੀਮਲੈਸ ਕ੍ਰਾਈਮ, ਇਟ ਇਜ਼ ਏ ਵਿਕਟੀਮਲੈਸ ਕ੍ਰਾਈਮ, ਕੋਈ ਕ੍ਰਾਈਮ ਨਹੀਂ, ਉਹਨੂੰ ਕ੍ਰਾਈਮ ਹੀ ਨਹੀਂ ਮੰਨ ਰਹੇ, ਉਹ ਕਹਿੰਦੇ ਜੀ B20 ਰੂਲ ਨੇ ਸਾਨੂੰ ਮਜਬੂਰ ਕੀਤਾ ਹੈ ਕਾਗਜ਼ ਬਣਾਉਣ ਵਾਸਤੇ, ਵੁੱਡ ਯੂ ਥਿੰਕ, ਬੜਾ ਅਜੀਬ ਨਹੀਂ ਗੱਲ ਹੈ ਲੱਗ ਰਹੀ ਕਿ ਇਹਨੂੰ ਕ੍ਰਾਈਮ ਨਹੀਂ ਮੰਨਦੇ, ਪੇਪਰ ਬਣਾਉਣਾ, ਨਕਲੀ ਕਾਗਜ਼ ਕਰਨਾ ਅਤੇ ਫੈਬਰੀਕੇਟ ਕਰਨਾ ਆਪਣੀ, ਇਹ ਪੜ੍ਹਦੇ ਪੜ੍ਹਦੇ ਅੱਗੇ ਨਿਊਜ਼ ਹੋਰ, ਇਹ ਜਿਹੜਾ ਸਰਵੇ ਹੈਗਾ ਸਰਵੇ ਵੀ ਇਕੁਇਫੈਕਸ ਦਾ ਹੈਗਾ, ਇਹ ਨਹੀਂ ਕਿ ਕਿਸੇ ਇਹਨੇ ਐਵੇਂ ਸਰਵੇ ਕਰ ਲਿਆ ਹੋਏ, ਹਾਂ ਕਿ ਲਾਇੰਗ ਅਬਾਊਟ ਯੂਰ ਇਨਕਮ ਐਂਡ ਟ੍ਰਾਂਜੈਕਸ਼ਨਸ ਐਂਡ ਆਲ ਦੋਸ ਥਿੰਗਸ, 23% ਇਜ਼ ਨੋਟ ਅ ਸਮਾਲ ਨੰਬਰ, ਐਂਡ ਆਲਸੋ ਫੈਬਰੀਕੇਟਿੰਗ ਦੇ ਇਨਫੋਰਮੇਸ਼ਨ, ਹਾਂਜੀ ਉਹ ਵੀ ਕਹਿੰਦੇ ਜੀ ਇਜ਼ ਓਕੇ, ਇਟ ਇਜ਼ ਏ ਵਿਕਟੀਮਲੈਸ ਕ੍ਰਾਈਮ, ਜੋ ਕਿ ਠੀਕ ਹੈ ਜੀ, ਸਾਨੂੰ ਮਜਬੂਰ ਕੀਤਾ ਹੈ, B20 ਰੂਲ ਇੰਨਾ ਟਫ ਆ ਗਿਆ, ਅਸੀਂ ਕਰ ਹੀ ਨਹੀਂ ਪਾਉਂਦੇ, ਅਸੀਂ ਕੀ ਕਰੀਏ।
ਇਹਦੇ ਵਿੱਚ ਮੈਂ ਪੀ ਕੇ ਜੀ 2-3 ਸਵਾਲ ਤੁਹਾਨੂੰ ਜ਼ਰੂਰ ਇੱਥੇ ਪੁੱਛਣਾ ਚਾਹਾਂਗਾ ਕਿ ਹੁਣ ਜਿਹੜੇ ਤੁਸੀਂ ਅੱਜ ਗੱਲ ਕਿਉਂਕਿ ਮੁੱਦਾ ਚੱਕਿਆ ਹੈ ਕਿ ਜਿਹੜੇ ਇਹ ਨਕਲੀ ਪੇਪਰ ਬਣਾਤੇ ਜਾਂਦੇ ਨੇ ਮੋਰਗੇਜ ਵਾਸਤੇ ਜਾਂ ਕਿਸੇ ਹੋਰ ਚੀਜ਼ ਵਾਸਤੇ, ਕੱਲ ਨੂੰ ਜਿਹੜਾ ਕੋਈ ਰੀਅਲ ਸਟੇਟ ਏਜੰਟ ਹੈ, ਜੇ ਕੋਈ ਰੀਅਲ ਸਟੇਟ ਏਜੰਟ ਇਸ ਤਰ੍ਹਾਂ ਦੇ ਕੋਈ ਗਲਤ ਪੇਪਰ ਬਣਾ ਦਿੰਦਾ ਹੈ ਪੀਕੇ ਜੀ, ਤੇ ਉਹ ਕੋਈ ਤੁਹਾਡੇ ਕੋਈ ਜਿਹੜੀ ਰੀਕੋ ਹੈਗੀ ਆ ਜਾਂ ਕੋਈ ਹੋਰ ਓਰੀਆ ਜਾਂ ਇਸ ਤਰ੍ਹਾਂ ਦੀ ਜਿਹੜੀ ਹੈਗੀ ਆ ਸਾਰੀਆਂ ਕ੍ਰਿਆ ਹੈਗੀ ਆ, ਉਹ ਕੋਈ ਐਕਸ਼ਨ ਲੈਂਦੇ ਆ ਤੁਹਾਡੇ ਉੱਤੇ?
ਇਟ ਕਮਸ ਅੰਡਰ ਮੋਰਗੇਜ ਫਰਾਡ ਸਰ, ਕਿੰਗਸਟਨ ਜੇਲ੍ਹ ਦੇ ਅੰਦਰ ਬੰਦ ਬੈਠੇ ਹੋਏ ਨੇ ਕਈ, ਇਟ ਕਮਸ ਅੰਡਰ ਮੋਰਗੇਜ ਫਰਾਡ, ਪਰ ਪ੍ਰੋਬਲਮ ਇਹ ਆਉਂਦੀ ਹੈ ਕਿ ਉਹ ਕੀ ਕਰਦੇ ਨੇ, ਨਾਟ ਰੀਅਲਟਰ ਆਈ ਵੁੱਡ ਸੇ ਮੋਰਗੇਜ ਬ੍ਰੋਕਰਸ, ਉਹ ਕੀ ਕਰਦੇ ਨੇ ਕਿ ਕਾਗਜ਼ ਜੋ ਕਿ ਮੈਂ ਸਾਡੇ ਦੇ ਉੱਤੇ ਬੜੀ ਸਖਤੀ ਹੈ, ਜ਼ਬਰਦਸਤ ਕਿ ਸੋਚੇਗਾ ਵੀ ਨਹੀਂ ਕੋਈ ਇਸ ਬਾਰੇ 'ਚ, ਉਹ ਕੀ ਕਰਦੇ ਨੇ ਕਿ ਕਾਗਜ਼ ਬਣਾ ਕੇ ਇਹਨਾਂ ਦੇ ਸਾਈਨ ਸੂਨ ਕਰਾ ਲੈਂਦੇ ਨੇ, ਕੱਲ੍ਹ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਉਹ ਕਹਿੰਦੇ ਜੀ ਕਲਾਇੰਟ ਨੇ ਸਬਮਿਟ ਕੀਤਾ ਸੀਗਾ, ਸਾਨੂੰ ਤਾਂ ਪਤਾ ਹੀ ਕੋਈ ਨਹੀਂ, ਔਰ ਕਲਾਇੰਟ ਜਿਹੜਾ ਹੈਗਾ ਉਹਦੇ 'ਤੇ ਰੈੱਡ ਫਲੈਗ ਆ ਜਾਂਦਾ, ਔਰ ਕਲਾਇੰਟ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਚੱਲਦਾ, ਉਹ ਜਦ ਅਗਲੇ ਲੋਨ ਵਾਸਤੇ ਜਾਂਦਾ ਤਾਂ ਪਤਾ ਚੱਲਦਾ ਜੀ ਇਹਨੇ ਪਹਿਲੇ ਫਰੋਡ ਕੀਤਾ ਸੀਗਾ, ਉਹ ਵਿਚਾਰਾ ਰੈੱਡ ਫਲੈਗ ਆ ਜਾਂਦਾ, ਉਹ ਸੋਚਦਾ ਜੀ ਚਲੋ ਜੀ ਟੀ ਡੀ ਨਾਲ ਕੀਤਾ ਸੀ ਤਾਂ ਸਕੋਸ਼ਰ ਨੂੰ ਨਹੀਂ ਪਤਾ, ਸਕੋਸ਼ਰ ਨਾਲ ਕੀਤਾ ਸੀ ਤਾਂ ਬੀਮੋ ਨੂੰ ਨਹੀਂ ਪਤਾ, ਪਰ ਪਤਾ ਸਭ ਨੂੰ ਹੁੰਦਾ ਕਿਉਂਕਿ ਇਹ ਵੀ ਇਹਨਾਂ ਦੀ ਰੂਲਿੰਗ ਆਈ ਸੀਗੀ ਸਾਰੇ ਨੂੰ ਇਹ ਪੂਲ 'ਚ ਪਾਉਣਗੇ ਕਿ ਕਿੰਨੇ ਕਿੰਨੇ ਕੀ ਕੀਤਾ ਸੀਗਾ, ਅਤੇ ਦਿਸ ਇਜ਼ ਯਾ ਮਤਲਬ ਕਿ ਐਕਸ਼ਨ ਤਾਂ ਹੋਏਗਾ ਪਰ ਐਕਸ਼ਨ ਵਾਲੇ ਕੰਮ ਹੀ ਨਹੀਂ ਕਰਦੇ ਨਾ ਜੀ ਉਹ, ਕਿਉਂਕਿ ਉਹ ਇਹਨਾਂ ਦੇ ਉੱਤੇ ਸਭ ਕੁਝ ਪਾ ਦਿੰਦੇ ਨੇ, ਤੁਸੀਂ ਕਾਗਜ਼ ਸਬਮਿਟ ਕੀਤੇ ਨੇ, ਪਰ ਇੱਥੇ ਤੱਕ ਵੀ ਸੁਣਨ ਨੂੰ ਮਿਲਿਆਗਾ ਮੈਨੂੰ ਕਿ ਇਹ ਪੈਸੇ ਵੀ ਚਾਰਜ ਕਰਦੇ ਨੇ ਨਾਲ ਕਿ $2,000 ਤੇਰੇ ਕੋਲ ਲਾਂਗੇ, $3,000 ਤੇਰੇ ਕੋਲ ਲਾਂਗੇ, ਤੈਨੂੰ ਅਸੀਂ ਕਰਵਾ ਕੇ ਦੇ ਦਿਆਂਗੇ, ਸਮਥਿੰਗ ਅਨਐਥੀਕਲ ਇਜ਼ ਹੈਪਨਿੰਗ ਵਿਚ ਇਜ਼ ਅਨਡਾਈਜੈਸਟੇਬਲ।
ਨਹੀਂ ਅੱਛਾ, ਜਿਹੜੇ ਇਹ ਫਰਜ਼ ਕਰ ਲਓ ਜੀ ਮੋਰਗੇਜ ਵਾਲੇ ਨੇ ਕਾਗਜ਼ ਸਾਈਨ ਕਰਾ ਲਏ, ਕਿਉਂਕਿ ਉਸ ਵੇਲੇ ਤਾਂ ਬੰਦਾ ਜਦੋਂ ਮੋਰਗੇਜ ਲੈਂਦਾ ਤੇ ਕਿਹੜਾ ਬੰਦਾ ਪੜ੍ਹਦਾ ਕਿਹੜੇ ਕਾਗਜ਼, ਉਹ ਕਹਿੰਦੇ ਜੀ ਇਹ ਜਿੱਥੇ ਸਾਈਨ ਕਰਵਾ ਰਹੇ ਹੋਣ ਠੀਕ ਹੀ ਕਰਵਾ ਰਹੇ ਹੋਣਗੇ, ਠੀਕ ਹੈ ਨਹੀਂ, ਕਿਉਂਕਿ ਬੰਦਾ ਟਰੱਸਟ ਦੇ ਉੱਤੇ ਮੋਰਗੇਜ ਦੇ ਹਿਸਾਬ ਨਾਲ ਕਰਦਾ। ਸੋ ਮੇਰਾ ਸਵਾਲ ਇਹ ਹੈ ਕਿ ਜੇ ਬਾਅਦ ਦੇ ਵਿੱਚ ਤੁਸੀਂ ਕਹਿ ਰਹੇ ਹੋ ਕਿ ਜੇ ਉਹ ਮਾਮਲਾ ਪਕੜਿਆ ਜਾਵੇ ਤੇ ਉਹਦੇ ਵਿੱਚ ਜਿਹੜਾ ਬੰਦਾ ਕੋਈ ਘਰ ਖਰੀਦ ਰਿਹਾ ਉਹਨੂੰ ਵੀ ਦਿੱਕਤ ਆ ਸਕਦੀ ਹੈ?
ਉਹਦਾ ਰੈੱਡ ਫਲੈਗ ਹੋ ਜਾਂਦਾ ਜੀ ਲੈਂਡਰ ਦੇ ਅੱਗੇ ਕਿ ਇਸ ਬੰਦੇ ਦੇ ਕਾਗਜ਼ਾਂ ਇਹ ਹੋਇਆ ਸੀਗਾ, ਜਦ ਵੀ ਕਦੀ ਉਹ ਜਿਸ ਤਰ੍ਹਾਂ ਮੇਰੀ ਮੀਟਿੰਗ ਹੁੰਦਾ, ਆਈ ਹੈਵ ਨਾਟ ਏ ਡਾਕੂਮੈਂਟਰੀ ਪਰੂਫ ਅਬਾਊਟ ਇਟ, ਬਟ ਵੈਨ ਐਵਰ ਆਈ ਐਂਡ ਅਟੈਂਡ ਦਾ ਮੀਟਿੰਗਸ ਆਫ ਦਿਸ ਟਾਈਪ ਆਫ ਲੈਂਡਰਸ ਗਰੁੱਪਸ ਐਂਡ ਫਾਈਨੈਂਸ਼ੀਅਲ ਮੀਟਿੰਗ, ਮੈਂ ਕਈ ਦੋ ਚਾਰ ਉਹਨੂੰ ਜਾਣ ਦਾ ਮੌਕਾ ਮਿਲਿਆ, ਅਤੇ ਉਹ ਕਹਿੰਦੇ ਨੇ ਜੀ ਉਹ ਰੈੱਡ ਫਲੈਗ ਕਰ ਦਿੰਦੇ ਨੇ ਅਤੇ ਇੱਕ ਦੂਜੇ ਨੂੰ ਇਨਫੋਰਮ ਵੀ ਕਰ ਦਿੰਦੇ ਨੇ ਕਿ ਇਹ ਕਾਗਜ਼ ਬਣੇ ਸੀਗੇ, ਅਤੇ ਉਹ ਕੀ ਹੁੰਦਾ ਕਹਿੰਦੇ ਕੁਛ ਨਹੀਂ, ਜਸਟ ਭੇਜਦੇ ਨੇ ਜੀ ਓਕੇ ਜੀ ਐਪਲੀਕੇਸ਼ਨ ਰਿਜੈਕਟਿਡ, ਔਰ ਉਹਦੇ ਬਾਅਦ ਉਹ ਰੈੱਡ ਫਲੈਗ ਉਹ ਕਲਾਇੰਟ ਆ ਜਾਂਦਾ ਹੈਗਾ, ਅਤੇ ਉਹਨੇ 2 ਸਾਲ ਬਾਅਦ ਕੀਤਾ, 3 ਸਾਲ ਬਾਅਦ ਕੀਤਾ, ਉਹਨੇ ਦੁਬਾਰਾ ਕੀਤਾ, ਅਤੇ ਉਹ ਪੁਰਾਣੀ ਸਟੋਰੀ ਉਹਦੀ ਆਉਂਦੀ, ਉਹਦਾ ਆਡਿਟ ਹੁੰਦਾ ਹੀ ਹੁੰਦਾ ਹੈਗਾ ਕਿ ਇਹਨੇ ਪਹਿਲੇ ਆ ਕੇ ਕੀਤਾ ਸੀਗਾ ਅਤੇ ਹੁਣ ਇਹਦਾ ਆਡਿਟ ਜ਼ਰੂਰ ਕਰਨਾ। ਬਾਕੀ ਰਹੀ ਮੋਰਗੇਜ ਬ੍ਰੋਕਰ ਦੀ ਗੱਲ, ਇਹ ਸੁਣਨ 'ਚ ਆਇਆ ਹੈਗਾ ਕਿ ਮੋਰਗੇਜ ਬ੍ਰੋਕਰ ਉਹ ਕਹਿੰਦਾ ਜੀ ਇਹ ਕਲਾਇੰਟ ਦੇ ਕਾਗਜ਼ ਜਮ੍ਹਾਂ ਕਰਾਏ ਸੀਗੇ, ਪਰ ਉਹ ਕਿੰਨੀ ਵਾਰ, ਅਗਰ ਉਹ ਮੋਰਗੇਜ ਬ੍ਰੋਕਰ ਬਾਰ ਬਾਰ ਹੀ ਪਕੜਿਆ ਜਾ ਰਿਹਾ ਅਤੇ ਉਹਦੇ ਉੱਤੇ ਫਿਰ ਰੈੱਡ ਫਲੈਗ ਆ ਜਾਂਦਾ ਜੀ ਇਹ ਤੇਰੇ ਨਾਲ ਹੀ ਹੋ ਰਿਹਾ ਕਲਾਇੰਟ ਦੇ ਰਿਹਾ ਦੂਜੇ ਨੂੰ ਕਿਉਂ ਨਹੀਂ ਦੇ ਰਿਹਾ ਬਾਈ, ਅਤੇ ਉਹ ਫਿਰ ਉਹ ਵੀ ਉਹਨਾਂ ਦੇ ਲਿਸਟ 'ਚ ਬਾਹਰ ਹੋ ਜਾਂਦਾ, ਫਿਰ ਉਹਦੇ ਨਾਲ ਕਈ ਵਾਰ ਲੈਂਡਰ ਨੂੰ ਬਲੈਕਲਿਸਟ ਕਰ ਦਿੰਦੇ ਨੇ ਅਤੇ ਉਸ ਮੋਰਗੇਜ ਬ੍ਰੋਕਰ ਨਾਲ ਕੰਮ ਨਹੀਂ ਕਰਦੇ ਜੀ,
ਫਿਰ ਉਹ ਮੋਰਗੇਜ ਬ੍ਰੋਕਰ ਨੂੰ ਵੀ ਪਰੇਸ਼ਾਨੀ ਆ ਜਾਂਦੀ ਹੈ
ਜੀ ਅਗਰ ਬਾਰ ਬਾਰ ਰਿਪੀਟਿਡ ਹੋ ਰਿਹਾ ਕੰਮ ਤੇ।
ਅੱਛਾ ਠੀਕ ਹੈ ਠੀਕ ਹੈ। ਅੱਛਾ ਇਹ ਤਾਂ ਚਲੋ ਕਲਾਇੰਟ ਦੀ ਵੀ ਗੱਲ ਹੋ ਗਈ, ਮੋਰਗੇਜ ਦੀ ਵੀ ਮੈਂ ਦੁਬਾਰਾ ਵਾਪਸ ਇਹਨਾਂ ਦੋਨਾਂ 'ਤੇ ਆਵਾਂਗੇ। ਕਲਾਇੰਟ ਜੇ ਕੋਈ ਜਿਹੜਾ ਮੋਰਗੇਜ ਬਾਏ ਕਰ ਰਿਹਾ, ਜਿਹੜਾ ਕਲਾਇੰਟ ਹੈ ਔਰ ਮੋਰਗੇਜ ਬ੍ਰੋਕਰ, ਹੁਣ ਇੱਕ ਮਿੰਟ ਲਈ ਫਿਰ ਕਿਉਂਕਿ ਤੁਸੀਂ ਰੀਅਲ ਸਟੇਟ ਏਜੰਟ ਹੈਗੇ ਹੋ, ਮੈਂ ਫਿਰ ਦੁਬਾਰਾ ਤੁਹਾਡੇ 'ਤੇ ਆ ਜਾਂਦਾ ਸਰ। ਜਿਹੜੇ ਰੀਅਲ ਸਟੇਟ ਏਜੰਟ ਹੈ, ਜੇ ਫਰਜ਼ ਕਰ ਲਓ ਕਿ ਕੋਈ ਰੀਅਲ ਸਟੇਟ ਏਜੰਟ ਜਿਸ ਤਰ੍ਹਾਂ ਉਹਨਾਂ ਨੂੰ ਝੂਠੇ ਕਾਗਜ਼ ਦੇ ਵਿੱਚ ਕੋਈ ਬਰੀਕੋ ਕੋਈ ਉਹ ਕਹਿੰਦੇ ਜੀ ਉਹ ਕੋਈ ਸਜ਼ਾ ਦੇ ਦਿੰਦੀ ਹੈ ਵੀ ਤੁਹਾਨੂੰ ਕੋਈ ਫਾਈਨ ਫਾਈਨ ਕਰ ਦਿੱਤਾ ਕੁਛ ਕਰ ਦਿੱਤਾ, ਸੋ ਉਹ ਉਹ ਕੋਈ ਕਿਤੇ ਪਤਾ ਲੱਗ ਸਕਦਾ ਵੀ ਕੋਈ ਏਜੰਟ ਜਿਹੜਾ ਹੈਗਾ ਹੈ?
ਯਾ ਤੁਸੀਂ ਸਾਈਟ ਤੇ ਜਾਓ, ਰੀਕੋ ਦੀ ਸਾਈਟ ਤੇ ਜਾਓ, ਸਾਰੇ ਡਿਟੇਲ ਹੈਗੀ ਆ ਤੇ ਕਿਹੜਾ ਬੰਦ ਬੈਠਾ ਹੋਇਆ ਹੈ, ਕਿਹੜੇ ਕਿਹੜੇ ਕਲੋਬ ਕਿਹੜੇ ਪ੍ਰੋਬਲਮ ਤੋਂ ਬੈਠਾ ਹੋਇਆ, ਕਿੰਨੇ ਕੀ ਕੀਤਾ ਹੈਗਾ, ਰੀਕੋ ਦੀ ਸਾਈਟ ਤੇ ਜਾ ਕੇ।
ਸੌਰੀ ਮੈਂ ਇੰਟਰਪਟ ਕਰ ਰਿਹਾ, ਬੰਦ ਬੈਠੇ ਦਾ ਮਤਲਬ ਕੀ ਹੈ ਵੀ ਉਹਨੂੰ ਕੰਮ ਉਹਦਾ ਬੰਦ ਹੋ ਜਾਂਦਾ?
ਮਤਲਬ ਨਹੀਂ, ਕਿੰਗਸਟਨ ਜੇਲ ਦੇ ਅੰਦਰ ਸਰ,
ਕਿੰਗਸਟਨ ਜੇਲ 'ਚ ਵੀ ਅੰਦਰ?
ਹਾਂਜੀ, ਜੇਲ ਵਿੱਚ ਗਏ ਹੋਏ ਨੇ ਕਈ ਫਰੋਡ ਦੇ ਚੱਕਰ 'ਚ ਜੀ। ਮੈਂ ਤੁਹਾਨੂੰ ਦੱਸਾਂ ਇੱਕ ਗੱਲ ਬੜੀ ਇੰਟਰਸਟਿੰਗ, ਦੇਖੋ ਐਥੀਕਲ ਕੰਮ ਕਰਨਾ, ਦੇਖੋ ਤੁਹਾਡੇ ਮੇਰੇ ਤੋਂ ਪਹਿਲੇ ਹੁਣ ਕਮਲ ਬਾਡੀਆ ਜੀ ਆਏ ਸੀਗੇ ਇੱਥੇ, ਰਾਈਟ? ਮੈਂ ਉਹਨਾਂ ਨੂੰ ਸੁਣਿਆ, ਹੀ ਇਜ਼ ਦਾ ਮੋਸਟ ਐਥੀਕਲ ਪਰਸਨ ਆਈ ਹੈਵ ਐਵਰ ਸੀਨ, ਹੀ ਇਜ਼ ਦਾ ਮੋਸਟ ਐਥੀਕਲ ਪਰਸਨ, ਆਈ ਐਮ ਪ੍ਰਾਊਡ ਟੂ ਸੇ ਦੈਟ, ਕਿਉਂਕਿ ਉਹਨਾਂ ਨੂੰ ਹੀ ਨੋਜ਼, ਉਹ ਕਹਿੰਦਾ ਰੋਟੀ ਮਿਲ ਰਹੀ ਹੈ, ਰੋਟੀ ਰੱਬ ਦੇ ਰਿਹਾ, ਕੰਮ ਠੀਕ ਕਰਾਂਗੇ ਜੇ ਕਰਾਂਗੇ ਹੀ ਨਹੀਂ। ਤੇ ਯੂ ਸ਼ੁਡ, ਤੁਸੀਂ ਮੈਨੂੰ ਲੱਗਦਾ ਕਿ ਕਲਾਇੰਟ ਨੂੰ ਇਹ ਵੀ ਤਾਂ ਦੇਖਣਾ ਚਾਹੀਦਾ ਨਾ ਕਿ ਜਾ ਕੇ ਪ੍ਰੋਫਾਈਲ ਚੈੱਕ ਕਰੋ ਜਾਂ ਟੈਸਟੀਮੋਨੀ ਚੈੱਕ ਕਰੋ ਕਿ ਵੀ ਇਹ ਬੰਦਾ ਕਿਹੋ ਜਿਹਾ ਕੰਮ ਕਰਦਾ ਹੈਗਾ।
ਸੋ ਸਰ, ਰੀਅਲ ਸਟੇਟ ਏਜੰਟ ਦੇ ਨਾਲ ਡੀਲ ਕਰਨ ਤੋਂ ਪਹਿਲਾਂ, ਜਿੱਦਾਂ ਫਰਜ਼ ਕਰ ਲਓ ਵੀ ਮੈਂ ਪੀ ਕੇ ਜੀ ਨਾਲ ਡੀਲ ਕਰਨਾ ਚਾਹ ਰਿਹਾ, ਠੀਕ ਹੈ, ਤੇ ਮੈਂ ਪੀ ਕੇ ਜੀ ਦਾ ਦੇਖ ਸਕਦਾ
ਠੀਕ ਬੰਦੇ ਤੇ ਕੇਸ ਹੀ ਨਹੀਂ ਚੱਲ ਰਿਹਾ ਤੇ ਫਰਕ ਤਾਂ ਨਜ਼ਰ ਆਈ ਜਾਏਗਾ ਨਾ ਜੀ ਕਿ ਕਿਹਦੇ ਨਾਲ ਕੰਮ ਕਰਨਾ ਚਾਹੀਦਾ ਕਿਹਦੇ ਨਾਲ ਨਹੀਂ ਕਰਨਾ ਚਾਹੀਦਾ ਕਿਹਦੇ ਝਗੜੇ ਚੱਲ ਰਹੇ ਨੇ ਕਿੰਨੇ ਝਗੜੇ ਚੱਲ ਰਹੇ ਨੇ ਅੱਜ ਕੱਲ੍ਹ ਤਾਂ ਗੂਗਲ ਆਂਟੀ ਵੀ ਇੰਨੀ ਫੇਮਸ ਹੈ ਕਿ ਗੂਗਲ ਕਰਨ ਵਾਲੇ ਕਈਆਂ ਦੇ ਨਾਂ ਵੈਸੇ ਆ ਜਾਂਦੇ ਨੇ ਜੀ ਸਾਹਮਣੇ ਕਿਹਦੇ ਨਾਲ ਐਂ ਚੱਲ ਰਿਹਾ ਕਹਾਣੀਆਂ ਤਾਂ ਮੀਡੀਆ 'ਚ ਬੜੀ ਜਲਦੀ ਆਈ ਜਾਂਦੀਆਂ ਨੇ ਸਰ ਅਤੇ ਇਹ ਬੜਾ ਇੰਪੋਰਟੈਂਟ ਹੋ ਜਾਂਦਾ ਹੈਗਾ ਕਰਨਾ ਔਰ ਅਸੀਂ ਕੀ ਕਰਨੇ ਹਾਂ ਜਿਸ ਤਰ੍ਹਾਂ ਸਾਡੇ ਕੋਲ ਕੋਈ ਕਲਾਇੰਟ ਆਉਂਦਾ ਹੁਣ ਜਿਸ ਤਰ੍ਹਾਂ ਮੇਰੇ ਕੋਲ ਕਲਾਇੰਟ ਇੱਕ ਐਗਜ਼ਾਮਪਲ ਦੇ ਦਿੰਦਾ ਆਉਂਦਾ ਆ ਕੇ ਬੈਠਦਾ ਔਰ ਆ ਕੇ ਮੈਨੂੰ ਕਹਿੰਦਾ ਜੀ ਕਿ ਮੇਰੇ ਪਾਸ ਤੋਂ 5% ਵੀ ਨਹੀਂ ਹੈ ਔਰ ਮੈਂ ਲਾਈਨ ਆਫ ਕ੍ਰੈਡਿਟ ਯੂਜ਼ ਕਰ ਲੈਂਦਾ ਹਾਂ ਇਹ ਮੇਰੀ ਇਨਕਮ ਹੈ ਇਹ ਫਲਾਣਾ ਹੈ ਡਿਗਣਾ ਹੈ ਅਸੀਂ ਦੇਖਦੇ ਹਾਂ ਪਹਿਲੇ ਕਿ ਉਹ ਡਾਊਨ ਪੇਮੈਂਟ ਕਿੰਨੀ ਕਰ ਰਿਹਾ ਅਗਰ ਉਸਕੀ ਡਾਊਨ ਪੇਮੈਂਟ 15-20% ਹੈ ਤਾਂ ਲਾਈਨ ਆਫ ਕ੍ਰੈਡਿਟ 10-15,000 ਲੈਂਡਰ ਇਗਨੋਰ ਕਰ ਦੇਗਾ ਲੇਕਿਨ ਅਗਰ ਉਸਕੇ ਪੇਮੈਂਟ ਹੀ 5% ਹੈ ਔਰ 5% ਮੇਂ ਵੀ 10,000 ਕਮ ਪੜ ਰਹੇ ਹੈ 15,000 ਕਮ ਪੜ ਰਹੇ ਉੱਪਰ ਤੋਂ ਲਾਈਨ ਆਫ ਕ੍ਰੈਡਿਟ ਯੂਜ਼ ਕਰ ਰਿਹਾ ਤਾਂ ਸਾਫ਼ ਕਹਿੰਦੇ ਹਾਂ ਭਈਆ ਤੇਰੇ ਕੋਲ ਮੌਡਗੇਜ ਨਹੀਂ ਮਿਲੇਗੀ ਤੇਰੇ ਕੋਲ 5% ਵੀ ਨਹੀਂ ਹੈ ਗਿਫਟ ਅਲਾਊਡ ਹੈ ਲੇਕਿਨ ਗਿਫਟ ਕਹਾਂ ਸੇ ਆਏਗੀ ਅੱਛਾ ਅਬ ਸੈਕਿੰਡ ਮੌਡਗੇਜ ਮਿਲਣੀ ਮੁਸ਼ਕਿਲ ਹੈ ਔਰ ਹਮਸੇ ਮੰਗੋਗੇ ਹਮ ਨਹੀਂ ਦੇਂਗੇ ਕਿਉਂਕਿ ਯੂ ਆਰ ਐਟ ਰਿਸਕ 5% ਤੋਂ ਹਮਾਰੀ ਟੋਟਲ ਡਾਊਨ ਪੇਮੈਂਟ ਹੈ ਉਹ ਵੀ ਪੂਰਾ ਕਰਨ ਕੇ ਲਈ ਅਗਰ ਤੁਹਾਡੇ ਕੋਲ ਸੈਕਿੰਡ ਮੌਡਗੇਜ ਚਾਹੀਏ ਤਾਂ ਜੋ ਲੈਂਡਰ ਹੈ ਸੈਕਿੰਡ ਮੌਡਗੇਜ ਦੇਣ ਵਾਲਾ ਉਹ ਬੜੇ ਭਾਰੀ ਰਿਸਕ ਪਰ ਚਲਾ ਦਿੱਤਾ ਕਿ 5% ਵੀ ਪੂਰਾ ਕਰਨ ਕੇ ਲਈ ਮੁਝੇ ਇਸਕੋ ਸੈਕਿੰਡ ਮੌਡਗੇਜ ਦੇਣੀ ਹੈ ਜਾਂ ਬਿਹਾਇੰਡ ਦਾ ਬੁੱਕਸ ਦੇਣੀ ਹੈ ਜਾਂ ਜੋ ਵੀ ਤਰੀਕਾ ਕਿਉਂਕਿ ਅਗਰ ਉਹ ਬੁੱਕਸ ਮੈਂ ਦਿੱਤਾ ਡਾਇਰੈਕਟ ਦਿੱਤਾ ਤਾਂ ਲੈਂਡਰ ਉਸਕੋ ਨਹੀਂ ਲੋਨ ਦੇਗਾ ਕਹੇਗਾ ਜੀ ਕਿ ਤੇਰੀ 5% ਕੇ ਲਈ ਵੀ ਤੂੰ ਮੌਡਗੇਜ ਲੈ ਰੱਖੀ ਹੈ ਲੋਨ ਲੈ ਰੱਖਾ ਹੈ ਤਾਂ ਹਮ ਤੋਂ ਪਹਿਲੇ ਸਮਝਾ ਦਿੱਤੇ ਹੈ ਅਸੀਂ ਪਹਿਲੇ ਦੱਸ ਦਿੰਦੇ ਹਾਂ ਕਿ ਵੀ ਯੂ ਆਰ ਨਾਟ ਅਪਰੂਵਡ ਡੋਂਟ ਰਨ ਅਰਾਊਂਡ ਲਾਈਕ ਦਿਸ ਬਟ ਸਮ ਟਾਈਮ ਵੀ ਗੋਟ ਏ ਕਾਲ ਕਿ ਆਈ ਐਮ ਅਪਰੂਵਡ ਆਲਰੇਡੀ ਅਤੇ ਮੇਰੇ ਕੋਲ ਅਪਰੂਵਲ ਆ ਗਈ ਹੈ ਅਤੇ ਗੈਟ ਮੀ ਹਾਊਸ ਸਟਿਲ ਯੁਧਵੀਰ ਜੀ ਡੋਂਟ ਟੇਕ ਮੀ ਰੋਂਗ ਸਟਿਲ ਵੀ ਹੈਜੀਟੇਟ ਟੂ ਡੀਲ ਵਿਦ ਦੋਜ਼ ਪੀਪਲ ਬਿਕੋਜ਼ ਦਾ ਪ੍ਰੋਬਲਮ ਇਜ਼ ਜਿਹਨੇ ਉਹਨੂੰ ਪ੍ਰੋਮਿਸ ਕੀਤਾ ਤੁਹਾਨੂੰ ਦਿਲਾ ਦਿਆਂਗਾ ਪਹਿਲੇ ਤਾਂ ਜਦੋਂ ਸਾਨੂੰ ਨਾਮ ਲੈ ਲੈਂਦਾ ਨਾ ਕਿ ਮੇਰੇ ਕੋਲ ਫਲਾਣੇ ਨੇ ਕਹਾ ਮੈਂ ਤੁਹਾਨੂੰ ਦਿਲਵਾ ਦੂੰਗਾ ਤਾਂ ਉਸ ਨਾ ਤਾਂ ਸਾਨੂੰ ਪਤਾ ਚੱਲ ਜਾਂਦਾ ਕਿ ਹੁਣ ਉਹ ਕੀ ਕਰ ਰਿਹਾ ਹੋਏਗਾ ਅਸੀਂ ਕਹਿੰਦੇ ਜੀ ਸੋਰੀ ਤੁਮ ਕਿਆ ਕਰੋ ਕਿ ਕਿਸੇ ਹੋਰ ਰਿਅਲਟਰ ਕੋ ਢੂੰਡ ਲਓ ਉਸਕੇ ਥਰੂ ਮਕਾਨ ਲੈ ਲਓ ਉਹ ਕਹਿੰਦਾ ਇਹ ਕਿਆ ਕਈ ਵਾਰ ਸਾਨੂੰ ਗਾਲਾਂ ਵੀ ਪੈ ਜਾਂਦੀਆਂ ਨੇ ਕਈ ਵਾਰ ਡਾਂਡ ਵੀ ਦਿੰਦੇ ਨੇ ਕਿਉਂਕਿ ਸਾਨੂੰ ਪਤਾ ਹੈ ਕਿ ਉਹਦੀ ਮੌਡਗੇਜ ਜਿਹੜੀ ਹੈਗੀ ਉਹ ਗਲਤ ਤਰੀਕੇ ਨਾਲ ਆ ਰਹੀ ਹੈ ਹਾਂ ਸਾਡੇ ਤੋਂ ਕੋਈ ਫਰਕ ਨਹੀਂ ਪੈ ਰਿਹਾ ਕਿਉਂਕਿ ਵੀ ਆਰ ਏ ਰੀਅਲਟਰ ਬਟ ਦਾ ਪ੍ਰੋਬਲਮ ਇਜ਼ 90% ਚਾਂਸਿਸ ਆਰ ਦੇਅਰ ਕਿ ਉਹਦੀ ਡੀਲ ਫੈਲ ਥਰੂ ਹੋ ਜਾਏਗੀ ਕਿਉਂਕਿ ਐਨ ਮੌਕੇ 'ਤੇ ਜੇਕਰ ਆਡਿਟ ਹੋਏਗਾ ਉਹ ਗੜਬੜ 'ਚ ਆ ਜਾਏਗਾ 10-20,000 ਉਹਨੇ ਡਿਪਾਜ਼ਿਟ ਦਿੱਤਾ ਹੋਏਗਾ ਡਿਪਾਜ਼ਿਟ ਮੰਗਣ ਵਾਸਤੇ ਸਾਨੂੰ ਕਹੇਗਾ ਸਾਡੇ ਏਜੰਟ ਨੇ ਦੌੜ ਵੱਜ ਕਰਕੇ ਮਿਹਨਤ ਕੀਤੀ ਹੈ ਘਰ ਦਿਲਵਾਇਆ ਉਹਦੇ ਬਾਅਦ ਕੰਡੀਸ਼ਨ ਦੇ ਅੰਦਰ ਉਹਦੀ ਮੌਡਗੇਜ ਨਹੀਂ ਮਿਲੀ ਆਡਿਟ ਹੋ ਗਿਆ ਜਾਂ ਹੋ ਵੀ ਗਿਆ ਫਰਮ ਡੀਲ ਹੋ ਗਈ ਅਤੇ ਕਲੋਜਿੰਗ ਤੋਂ 2 ਦਿਨ ਪਹਿਲੇ ਜਦ ਉਹਦਾ ਆਡਿਟ ਹੋਇਆ ਅੰਡਰ ਰਾਈਟਰ ਨੇ ਚੈੱਕ ਕੀਤਾ ਉਹਨੇ ਕਿਹਾ ਨਹੀਂ ਜੀ ਇੱਥੇ ਗੜਬੜ ਕਾਗਜ਼ ਲੈ ਕੇ ਆਓ ਸਾਰੇ ਤਾਂ ਉਹ ਕਹਿੰਦਾ ਪੀ ਕੇ ਜੀ ਮਰਵਾ ਦਿਆ ਜਦਕਿ ਮਰਵਾਇਆ ਦੇ ਮੌਡਗੇਜ ਬਰੋਕਰ ਨੇ ਅਸੀਂ ਉਸ ਚੱਕਰ 'ਚ ਪੈਂਦੇ ਹੀ ਨਹੀਂ ਅਸੀਂ ਕਹਿੰਦੇ ਮੈਨੂੰ ਦੱਸ ਦੇ ਕਿ ਤੂੰ ਜਾਂ ਰੂਲ ਹੀ ਨਹੀਂ ਕਹਿ ਰਿਹਾ ਰੂਲਿੰਗ ਹੀ ਨਹੀਂ ਹੈਗੀ ਸਿਸਟਮ ਹੀ ਨਹੀਂ ਹੈਗਾ ਹਾਊ ਕੈਨ ਯੂ ਗੈਟ ਅਨਲੈਸ ਯੂ ਗੋਟ ਸਮ ਮਨੀ ਫਰੋਮ ਬੈਕ ਹੋਮ ਸ਼ੋ ਅਸ ਇਟ ਇਜ਼ ਸਿਟਿੰਗ ਇਨ ਯੂਅਰ ਬੈਂਕ ਉਹ ਕਈ ਵਾਰ ਕਹਿੰਦੇ ਜੀ ਆਪ ਹਮਾਰੇ ਰੀਅਲਟਰ ਹੋ ਆਪ ਮਾਰਗੇਜ ਬ੍ਰੋਕਰ ਥੋੜ੍ਹੇ ਨਾ ਹੋ ਹਮ ਕਹਿੰਦੇ ਜੀ ਉਹ ਬਾਤ ਠੀਕ ਹੈ ਪਰ ਅਲਟੀਮੇਟਲੀ ਗਾਲੀਆਂ ਹਮੇ ਹੀ ਪੜੇਗੀ ਬਾਅਦ ਮੇ ਕਿ ਜੀ ਆਪ ਪ੍ਰੋਫੈਸ਼ਨਲ ਤੇ ਆਪ ਹਮੇ ਸਮਝਾ ਨਹੀਂ ਸਕਦੇ ਥੇ ਠੀਕ ਤਾਂ ਇਸ ਕਰਕੇ ਅਸੀਂ ਤਾਂ ਬੜੀ ਫਰੈਂਕਲੀ ਸਾਡੀ ਜਿਹੜੀ ਟ੍ਰੇਨਿੰਗ ਹੁੰਦੀ ਹੈ ਏਜੰਟਸ ਦੀ ਅਸੀਂ ਬੜੀ ਫਰੈਂਕਲੀ ਬਿਠਾ ਕੇ ਕਲੀਅਰ ਨੂੰ ਸਮਝਾ ਦਿੰਦੇ ਹਾਂ ਕਿ ਉਹਨਾਂ ਨੂੰ ਚੈੱਕਲਿਸਟ ਦਿੱਤੀ ਹੋਈ ਹੈ ਕਿ ਦਿਸ ਇਜ਼ ਦਾ ਚੈੱਕਲਿਸਟ ਐਂਡ ਇਹ ਚੈੱਕਲਿਸਟ ਉੱਤੇ ਤੁਸੀਂ ਪਹਿਲਾਂ ਨੋਟ ਕਰੋ ਕਰਕੇ ਲਿਆਉਣ ਦੇ ਬਾਅਦ ਅਗਰ ਤੁਹਾਨੂੰ ਸਮਝ ਨਹੀਂ ਆ ਰਹੀ ਆਪਣੇ ਟੀਮ ਲੀਡਰ ਨੂੰ ਦਿਖਾ ਦਿਓ ਟੀਮ ਲੀਡਰ ਕਹੇਗਾ ਯੈਸ ਇਹ ਮੌਡਗੇਜ ਨੂੰ ਮਿਲ ਜਾਏਗੀ ਇੱਥੇ ਤੱਕ ਮਿਲ ਜਾਏਗੀ ਸਟਾਰਟ ਸ਼ੋਇੰਗ ਹਾਊਸਿਸ ਅਦਰਵਾਈਜ਼ ਜਸਟ ਉਹਨੂੰ ਥੈਂਕਸ ਕਰਕੇ ਨਿਕਲ ਜਾਓ ਬਾਹਰ ਘੱਟ ਤੋਂ ਘੱਟ ਰਿਸ਼ਤਾ ਤਾਂ ਨਹੀਂ ਖਰਾਬ ਹੋਏਗਾ ਕੱਲ੍ਹ ਨੂੰ ਕਦੀ ਦੁਬਾਰਾ ਕੰਮ ਕਰ ਲਾਂਗੇ
ਠੀਕ ਹੈ ਸੋ ਅਸੀਂ ਇਹ ਦੱਸ ਦਈਏ ਕਿ ਫਰਜ਼ ਕਰ ਲਓ ਜੀ ਤੁਸੀਂ ਪੀ ਕੇ ਜੀ ਦੇ ਬਾਰੇ ਦੇਖਣਾ ਚਾਹੁੰਦੇ ਹੈਗੇ ਹੋ ਤਾਂ ਤੁਸੀਂ ਪੀ ਕੇ ਸਭਰਵਾਲ ਤੇ ਨਾਲ ਰੀਕੋ ਪਾਓ ਰੀਕੋ ਦੀ ਵੈਬਸਾਈਟ ਜਿਹੜੀ ਹੈ ਰੀਕੋ ਦੀ ਵੈਬਸਾਈਟ ਦੇ ਉੱਤੇ ਤੁਹਾਨੂੰ ਮਿਲ ਜਾਏਗਾ ਕਿ ਜੇ ਪੀ ਕੇ ਸਭਰਵਾਲ ਜੀ ਨੇ ਕੋਈ ਝੂਠੇ ਡਾਕੂਮੈਂਟ ਜਿੱਦਾਂ ਅੱਜ ਪੀ ਕੇ ਜੀ ਕਹਿ ਰਹੇ ਨੇ ਕੋਈ ਝੂਠੇ ਡਾਕੂਮੈਂਟ ਲਾਏ ਹੋਣ ਜਾਂ ਕਦੇ ਇਹਨਾਂ ਨੂੰ ਕੋਈ ਸਜ਼ਾ ਹੋਈ ਹੋਵੇ ਕੋਈ ਕਿੰਗਸਟਨ ਜੇਲ੍ਹ ਦੇ ਵਿੱਚ ਗਏ ਹੋਣ ਜਾਂ ਕੋਈ ਪੈਸੇ ਦੀ ਸਜ਼ਾ
ਸਸਪੈਂਸ਼ਨ ਜ਼ਿਆਦਾ ਹੁੰਦੀ ਹੈ ਜ਼ਿਆਦਾਤਰ ਸਸਪੈਂਸ਼ਨ ਹੋ ਜਾਂਦੀ ਹੈ 2-4 ਮਹੀਨੇ ਵਾਸਤੇ ਜਾਂ ਕਈ ਵਾਰ ਕੋਰਸ ਦੁਬਾਰਾ ਕਰਨੇ ਪੈ ਜਾਂਦੇ ਨੇ ਅਗਰ ਛੋਟੀ ਮੋਟੀ ਫਰਾਡ ਹੋਏ ਤੇ
ਅੱਛਾ ਇਹ ਵੀ ਜਰਾ ਸਾਨੂੰ ਐਕਸਪਲੇਨ ਕਰੋ ਜੇ ਤੇ ਛੋਟੀ ਮੋਟੀ ਤੁਸੀਂ ਕਹਿ ਰਹੇ ਹੋ ਕਿ ਜੇ ਛੋਟੀ ਮੋਟੀ ਫਰਾਡ ਹੋਏ ਫਿਰ ਸਸਪੈਂਡ ਕਰ ਦਿੰਦੇ ਆ ਕਿੰਨੀ ਦੇਰ ਲਈ ਕਰ
ਡਿਪੈਂਡ ਕਰਦਾ ਕਿੰਨਾ ਸੀਰੀਅਸ ਫਰਾਡ ਹੈ ਮੈਂ ਤੁਹਾਨੂੰ ਐਗਜ਼ਾਮਪਲ ਦੇ ਦੇਣਾ ਛੋਟਾ ਜਿਹਾ
ਹਾਂਜੀ
ਜਿਸ ਤਰ੍ਹਾਂ ਹੁਣੇ ਰੀਸੈਂਟਲੀ ਮਲਟੀਪਲ ਆਫਰ ਦੇ ਅੰਦਰ ਜਸਟ ਹਾਰਡਲੀ 10 ਡੇਜ਼ ਅਗੋ ਮਲਟੀਪਲ ਆਫਰ ਦੇ ਅੰਦਰ ਮੇਰੇ ਬੇਟੇ ਸੌਰਵ ਸਬਰਾਂ ਨੇ ਇੱਕ ਮਕਾਨ ਵੇਚਿਆ ਇੱਕ ਏਜੰਟ ਨੂੰ ਡਾਊਟ ਹੋ ਗਿਆ ਕਿ ਇਹ ਮਲਟੀਪਲ ਆਫਰ ਦੇ ਅੰਦਰ ਇਹਨੇ ਕਿਹਦੀ ਸਾਈਡ ਲਿੱਤੀ ਹੈਗੀ ਠੀਕ ਹੈ ਜੀ ਉਹਨੇ ਰੀਕੋ ਦੇ ਅੰਦਰ ਜਾ ਕੇ ਕਿਹਾ ਕਿ ਜੀ ਇਹ ਮੈਨੂੰ ਇਹਦੇ ਸਾਰੀ ਟ੍ਰਾਂਜੈਕਸ਼ਨ ਦੀ ਮੈਨੂੰ ਡਿਟੇਲ ਚਾਹੀਦੀ ਹੈਗੀ ਵਿਚ ਇਜ਼ ਕਾਲਡ ਫਾਰਮ 801 ਠੀਕ ਹੈ ਰੀਕੋ ਤੋਂ ਲੈਟਰ ਆਇਆ ਮੈਨੂੰ ਕਿਉਂਕਿ ਐਵੇਂ it is not a fraud, nothing. It is record jada kyunki check karna chahnde ne. So systematically banaya hoya record file de utte inne baje pehli offer aayi, eh si ohnu jawab ditta ohdi offer, assi client nu inne baje email kiti, eh email da jawab aaya client da, fir assi dusri offer da in the meanwhile aa gayi, assi ohnu price vadhaun waste kiya, inne baje oh bheji ohdi sari copyan laga kar time wise time stamp karke assi Rico nu bheji ti. Believe me, 24 ghante andar thanks da letter aa gaya, email aa gayi, everything is fine, your file is closed.
Theek hai,
right? To hun aa jao isi galti utte aa jao. Suppose karo time stamp galat ho jandi hai, pehli offer da sign back tusi karta hai ga,
theek hai,
aur dooje nu bula ke ohnu keh dende ho ki ji ajje koi sign back nahi hoya ji, ਰਿਟਰਨ ਦੇਣ ਦੇ ਕੋਈ ਸਾਈਨ ਬੈਕ ਨਹੀਂ ਹੋਇਆ ਜੀ, ਤੂੰ ਲਿਆ ਤੇਰਾ ਕੰਪੀਟੀਸ਼ਨ ਵਿੱਚ, ਉਹ ਵਿਚਾਰਾ ਆਪਣੀ ਆਫਰ ਲੈ ਕੇ ਆ ਜਾਂਦਾ, ਤੁਸੀਂ ਪਹਿਲੇ ਨੂੰ ਸਾਈਨ ਬੈਕ ਕੀਤਾ ਹੋਇਆ ਜੀ, ਉਹ ਅਸੈਪਟ ਕਰ ਲੈਂਦਾ, ਦੂਜੇ ਜਿਹੜੀ ਬੇਇੱਜ਼ਤੀ ਹੋ ਗਈ ਨਾ ਆਪਣੇ ਕਲਾਇੰਟ ਦੇ ਅੱਗੇ, ਉਹ ਕਹਿੰਦਾ ਜੀ ਉਹ ਮੈਂ ਆਫਰ ਲੈ ਕੇ ਆਇਆ, ਤੁਸੀਂ ਮੈਨੂੰ ਕਹਿਤਾ ਜੀ ਅਸੀਂ ਕੰਪੀਟੀਸ਼ਨ ਵਿੱਚ ਆਫਰ ਦੇਖ ਰਹੇ ਹਾਂ, ਤੁਸੀਂ ਮੇਰੇ ਤੋਂ ਪਹਿਲੇ ਹੀ ਦੂਜੇ ਨੇ ਅਸੈਪਟ ਕਰ ਲਿਆ, ਹਾਊ ਕੈਨ ਯੂ ਡੂ ਦੈਟ, ਇਟ ਇਜ਼ ਰੋਂਗ ਐਜ਼ ਪਰ ਫਾਰਮ 801. ਤੇ ਉਸ ਕੇਸ ਦੇ ਅੰਦਰ ਉਹ ਕੰਪਲੇਂਟ ਕਰੇਗਾ, ਅਗਰ ਉਹ ਕੰਪਲੇਂਟ ਕਰੇਗਾ ਤੇ ਨੈਚੁਰਲੀ ਜਦ ਰਿਕਾਰਡ ਮੰਗੇਗਾ ਤਾਂ ਉਹ ਸਟੈਂਪ ਟਾਈਮ ਸਟੈਂਪ ਦੇ ਹਿਸਾਬ ਨਾਲ ਪਕੜਿਆ ਜਾਏਗਾ ਰੀਅਲਟਰ ਕਿ ਤੂੰ ਇਹ ਇਹਨੂੰ ਟੈਕਸਟ ਮੈਸੇਜ ਭੇਜਿਆ, ਇਹ ਈਮੇਲ ਭੇਜੀ, ਉਸ ਤੋਂ ਪਹਿਲਾਂ ਤੂੰ ਅਸੈਪਟ ਕਰ ਚੁੱਕਿਆ ਹੈਗਾ, ਤੇ ਦੈਨ ਇਹ ਸਸਪੈਂਸ਼ਨ ਆ ਜਾਏਗੀ. ਸਸਪੈਂਸ਼ਨ ਦੇ ਅੰਦਰ ਕੀ ਹੋਏਗਾ ਕਿ ਤੁਹਾਨੂੰ ਜਦ ਤੱਕ ਇਹ ਤੂੰ ਕੋਰਸ ਐਥਿਕਸ ਇਹਦੇ ਉੱਤੇ ਜਾਏਗਾ, ਮੇਰੇ ਆਈ ਐਮ ਨੋਟ ਦੈਟ ਐਕਸਪਰਟ ਬਟ ਐਜ਼ ਪਰ ਮਾਈ ਨੋਲੇਜ ਕਿ ਇਟ ਇਜ਼ ਬਿਜ਼ਨਸ ਐਥਿਕਸ ਦੇ ਉੱਤੇ ਕੋਰਸ ਕਰ, ਉਹਨੂੰ ਬੋਲਣਗੇ ਪਹਿਲੇ ਤੂੰ ਕੋਰਸ ਕਰ ਦੁਬਾਰਾ, ਠੀਕ ਹੈ ਜੀ, ਕੋਰਸ ਕਰ, ਦੁਬਾਰਾ ਕੋਰਸ ਕਲੀਅਰ ਕਰ, ਜਦ ਤੱਕ ਤੇਰਾ ਕੋਰਸ ਕਲੀਅਰ ਨਹੀਂ ਹੁੰਦਾ ਯੂ ਆਰ ਸਸਪੈਂਡਡ ਟੂ ਡੀਲ ਵਿਦ ਰੀਅਲ ਸਟੇਟ.
ਅੱਛਾ, ਇਹ ਹੋ ਗਈ ਸਸਪੈਂਸ਼ਨ. ਇਸ ਤੋਂ ਇਲਾਵਾ ਕੋਈ ਮੋਨੀਟਰੀ ਫਾਈਨ ਜਿਹੜੇ ਹੁੰਦੇ ਨੇ ਉਹ ਵੀ ਸੁਣਿਆ ਕਿ ਕਈ ਲੋਕਾਂ ਨੂੰ ਫਾਈਨ ਕਰ ਦਿੱਤਾ ਜਾਂਦਾ?
ਬਿਲਕੁਲ ਫਾਈਨ ਕੀਤਾ ਜਾਂਦਾ ਸਰ, ਬਹੁਤ ਫਾਈਨ ਦੇ ਬੜੇ ਕੇਸ ਹੈਗੇ ਨੇ. ਫਾਈਨ ਦੇ ਕੇਸ ਦਾ ਐਗਜ਼ਾਮਪਲ, ਫਾਰ ਐਗਜ਼ਾਮਪਲ ਕਿ ਬਾਹਰ ਕੋਲ ਪੈਸਾ ਨਹੀਂ ਹੈਗਾ,
ਠੀਕ
ਹੈ ਜੀ, ਡਿਪੋਜ਼ਿਟ ਜਮ੍ਹਾਂ ਕਰਾਉਣਾ, ਬਾਹਰ ਦੀ ਔਕਾਤ ਨਹੀਂ ਹੈਗੀ ਖਰੀਦਣ ਦੀ ਵਿਚਾਰੇ ਦੀ 7 lakh ਦੀ, ਤੁਸੀਂ ਕਹਿੰਦੇ ਲੈ 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 ਲੈ, ਤੇਰੇ ਕੋਲ ਡਾਊਨ ਪੇਮੈਂਟ ਵੀ ਨਹੀਂ ਹੈਗੀ, ਮੈਂ ਤੋ ਦੂਜੀ ਬਾਂਡ ਦਿਲਾ ਦੇਗਾ, ਇੱਧਰ ਦਿਲਾ ਦੇਗਾ, ਉੱਧਰ ਦਿਲਾ ਦੇਗਾ, ਤੁਸੀਂ ਆਪਣੇ ਪਹਿਲਾਂ 20,000 ਡਾਊਨ ਪੇਮੈਂਟ ਜਮ੍ਹਾਂ ਕਰਵਾਤੀ ਉਹਦੀ, ਤੇ ਕੋਲ ਮੈਂ ਕਰਾ ਕੇ ਤੇ ਕੋਲ ਵਾਪਸ ਲੈ ਲਵਾਂਗਾ. ਕੱਲ ਨੂੰ ਬਾਹਰ ਦੀ ਮੋਰਗੇਜ ਹੀ ਨਹੀਂ ਹੋਈ, ਉਹਨੇ ਸੂਟ ਫਾਇਲ ਕਰਤਾ, ਯਾਰੀ ਕੋਲ ਕੰਪਲੇਂਟ ਕਰਤੀ ਕਿ ਮੈਂ ਡਾਊਨ ਪੇਮੈਂਟ ਵੀ ਮੈਂ ਨਹੀਂ ਦਿੱਤੀ, ਡਾਊਨ ਪੇਮੈਂਟ ਵੀ ਨਹੀਂ ਦਿੱਤੀ ਹੈ, ਮੇਰੇ ਕੋਲ ਡਾਊਨ ਪੇਮੈਂਟ ਤੱਕ ਸੀ ਨਹੀਂ, ਮੇਰੀ ਇਨਕਮ ਇੰਨੀ ਹੈਗੀ. ਰੀਕੋ ਦੇਖਦਾ ਹੈ ਕਿ ਉਹਦੀ ਆਪੋਜ਼ਿਟ ਕੋਰਸਪੋਂਡੈਂਸ ਕਿ ਵਟ ਨੌਨਸੈਂਸ ਯੂ ਆਰ ਟਾਕਿੰਗ, ਇਹਦੀ ਇਨਕਮ ਦੇ ਸਾਹਮਣੇ 5 lakh ਦਾ ਕਰ ਲੈ ਸਕਦਾ ਸੀਗਾ, ਤੂੰ 7 lakh ਦਾ ਕਰ ਇਹਨੂੰ ਦਿਲਾ ਰਿਹਾ, ਉੱਤੋਂ ਡਾਊਨ ਪੇਮੈਂਟ ਵੀ ਤੁਸੀਂ, ਡਿਪੋਜ਼ਿਟ ਨੋਟ ਡਾਊਨ, ਡਿਪੋਜ਼ਿਟ ਪੇਮੈਂਟ ਵੀ ਤੁਸੀਂ ਵੀਜ਼ਾ ਤੂੰ ਦੇ ਰਿਹਾ, ਔਰ ਦੈਟ ਇਜ਼ ਅ ਫਰਾਡ. ਉਹ ਕਹਿੰਦੇ ਜੀ ਨਹੀਂ, ਤੇਰੇ ਵੀਜ਼ਾ ਗਏ, ਤੁਹਾਨੂੰ ਮਿਲਣਗੇ ਨਹੀਂ ਵਾਪਸ, ਜਾਂ ਅੱਧੇ ਮਿਲ ਜਾਣਗੇ.
ਸੋਰੀ ਸਰ, ਬਹੁਤ ਇਹ ਤੁਸੀਂ ਅੱਜ ਜਿਹੜਾ ਪੀਕੇ ਜੀ ਜਿਹੜਾ ਤੁਸੀਂ ਅੱਜ ਟੋਪਿਕ ਸ਼ੁਰੂ ਕੀਤਾ ਹੈ, ਤੁਸੀਂ ਟੋਪਿਕ ਬੜਾ ਇੰਟਰਸਟਿੰਗ ਸ਼ੁਰੂ ਕਰ ਲਿਆ, ਔਰ ਆਪਾਂ ਇਹਦੇ ਵਿੱਚ ਗੱਲਬਾਤ ਮੇਰੇ ਖਿਆਲ ਅਗਲੇ ਹਫਤੇ ਫਿਰ ਜਾਰੀ ਰੱਖਾਂਗੇ. ਬੜਾ ਇੰਟਰਸਟਿੰਗ, ਕਿਉਂਕਿ ਪਰ 1 minute ਰਹਿ ਗਿਆ, ਮੈਂ ਚਾਹਾਂਗਾ ਕਿ ਆਪਣਾ ਕੋਈ ਪ੍ਰੋਜੈਕਟ ਜਾਂ ਕੋਈ ਫੋਨ ਨੰਬਰ ਦੇ ਦਿਓ ਫਿਰ ਅਗਲੇ ਹਫਤੇ ਦੇ.
ਮੈਨੂੰ ਵੀ ਪਤਾ ਨਹੀਂ ਚੱਲਦਾ ਬੋਲਦੇ ਬੋਲਦੇ ਕਿੱਥੇ ਕਿੱਥੇ ਚਲਾ ਜਾਂਦਾ.
ਬਹੁਤ ਇੰਟਰਸਟਿੰਗ ਹੈ, ਅਗਲੇ ਹਫਤੇ ਇਹਦੀ ਗੱਲ ਕਰਨੀ ਹੈ, ਹਜੇ ਹਜੇ ਤਾਂ ਗੱਲ ਰਹਿ ਗਈ ਇਹਦੀ, ਪਰ 1 minute ਰਹਿ ਗਿਆ ਸਰ.
ਥੈਂਕ ਯੂ ਵੈਰੀ ਮਚ ਸਰ. ਤੇ ਮੈਂ ਦੱਸ ਦਿਆਂ ਕਿ ਜਿੰਨੇ ਵੀ ਸਾਡਾ ਰੀਅਲ ਸਟੇਟ ਜੁਆਇਨ ਕਰਨਾ ਹੈ, ਨਿਊ ਜਨ ਰਿਅਲਟੀ ਐਕਸਪਰਟ, ਔਰ ਐਥੀਕਲੀ ਪ੍ਰੋਫੈਸ਼ਨਲੀ ਚੰਗਾ ਕੰਮ ਕਰਨਾ ਹੈ, ਆਈ ਸਟਰੋਂਗਲੀ ਰਿਕਮੈਂਡ ਟੂ ਕਾਲ ਮੀ 6472994757. ਬੜੀ ਟਫ ਟ੍ਰੇਨਿੰਗ ਸਾਡੇ ਇੱਥੇ ਹੁੰਦੀ ਹੈਗੀ, ਔਰ ਐਵਰੀ ਥਰਸਡੇ ਲੰਚ ਐਂਡ ਲਰਨ ਹੁੰਦਾ ਹੈਗਾ. ਕੱਲ੍ਹ ਅਸੀਂ ਬੱਸ ਲੈ ਕੇ ਜਾ ਰਹੇ ਹਾਂ ਬਿਲਡਰਸ ਦੇ 11 ਯੋਕਵਿਲ ਦੇ ਉੱਤੇ, ਪ੍ਰੈਜੈਂਟੇਸ਼ਨ ਦੇ ਉੱਤੇ ਬਿਲਡਰ ਨੂੰ ਇੰਟਰੋਡਿਊਸ ਕਰਾ ਰਹੇ ਹਾਂ ਆਪਣੀ ਬੱਸ, ਮਤਲਬ ਓਨਲੀ ਰੀਅਲਟਰਸ ਟ੍ਰੇਨਿੰਗ ਔਨ ਦਾ ਸਾਈਟ. ਟ੍ਰੇਨਿੰਗ ਜਾ ਕੇ ਟ੍ਰੇਨਿੰਗ ਕਿਸ ਤਰ੍ਹਾਂ ਦਿੱਤੀ ਜਾਂਦੀ ਹੈ, ਡਿਨਰ ਸਰ ਹੋਏਗਾ, ਸਭ ਕੁਛ ਹੋਏਗਾ, ਇਹ ਸਾਡਾ ਸਿਸਟਮ ਹੈਗਾ ਸਰ. ਐਂਡ ਵੀ ਸਪੈਂਡ ਮਨੀ ਔਨ ਅਵਰ ਏਜੰਟਸ ਟੂ ਟ੍ਰੇਨ ਦੈਮ. ਐਂਡ ਫੋਰ ਐਨੀ ਰੀਅਲ ਸਟੇਟ ਨੀਡ, ਇਫ ਯੂ ਆਰ ਬਾਇੰਗ ਔਰ ਸੈਲਿੰਗ, ਜਸਟ ਕਾਲ ਮੀ 6472994757 ਜੀ.
ਥੈਂਕ ਯੂ ਵੈਰੀ ਮਚ ਜੀ, ਐਂਡ ਵੀ ਵਿਸ਼ ਯੂ ਆਲ ਦਾ ਬੈਸਟ. ਪ੍ਰੋਗਰਾਮ ਤੋਂ ਬਾਅਦ ਗੱਲਬਾਤ ਕਰ ਸਕਦੇ ਹੋ 6472 7182.
The views expressed on the preceding program may not necessarily be those of the owner or management of WTOR radio station.
Canada, be ready to witness this November 2019, Pakistan's biggest rock band returns to Toronto after 15 years.
This is Rehan Siddiqui presenting the Janoon Comeback Tour, only one show in Canada, and that also in your city, Toronto. For group tickets, meet and greet, you can call me at 713-545-4115. Aap apni tickets ko select bhi kar sakte hain by going online to ticketmaster.ca.
Pakistan, kabhi na bhoolo. खरीद दो फर्नीचर रास्ते से, ना लेना सूट डॉलर मार्ट से, ना पीना बासी कॉफी अच्छा लगता नहीं, ना बनाओ इंटर्न को सीईओ, ना खिलाओ फास्ट फूड क्लाइंट को, ना लगाओ मस्त का बॉस को अच्छा लगता नहीं, हमें मिलता है वही जो हम चाहते, यूज ओरिजिनल एचपी टोनर, हर चिंता होगी दूर,
100% रिलायबल, एनवायरमेंटली रिस्पॉन्सिबल, ऑलवेज ट्रस्ट ओरिजिनल एचपी टोनर।
कनेडियन स्पोर्ट्स एंड रिक्रिएशन मार्केटिंग लेके आ रहे हैं ताजा फर्स्ट कनेडियन इंटरनेशनल टेप बॉल क्रिकेट चैंपियनशिप सितंबर 14 ते 15 नो CAA सेंटर ब्रैम्पटन विच ते नाल ही आ रहा ताजा फैंटास्टिक फॉल फेस्ट जिस विच होणगे लाइव शोज फूड राइड्स एंड मैजिक शो एंट्री एंड पार्किंग बिल्कुल फ्री तो देरे जानकारी लिए 416-560-8583 416-560-8583 और विजिट fantasticfallfest.com
ਜਿੰਨਾ ਵੀ ਸੋਹਣਾ ਹੋਵੇ ਥੋੜੀ ਬਿਨਾ ਨਹੀਂ ਉਹ ਜੱਚਦਾ ਥੋੜੀ ਦੇ ਫਰਨੀਚਰ ਨਾਲ ਕੋਣਾ ਕੋਣਾ ਸਜਦਾ
ਸੋਡੀ ਫਰਨੀਚਰ ਕੰਪਨੀ ਸਾਡੀ ਕਮਿਊਨਿਟੀ ਦੀ ਸਭ ਤੋਂ ਪਹਿਲੀ ਤੇ ਵੱਡੇ ਸ਼ੋਰੂਮਸ ਵਾਲੀ ਕੰਪਨੀ ਹੈ ਜਿਹੜੀ ਕਿ ਵਧੀਆ 100 ਸਾਰ ਫਰਨੀਚਰ ਤੇ ਡੈਕੋਰੇਟਿਵ ਆਈਟਮ ਬਹੁਤ ਹੀ ਰੀਜ਼ਨੇਬਲ ਪ੍ਰਾਈਸਿਸ ਤੇ ਵੇਚ ਰਹੇ 4 ਸਾਲਾਂ ਲਈ ਬਿਨਾ ਵਿਆਜ ਤੇ ਫਾਈਨੈਂਸਿੰਗ ਦਾ ਵੀ ਪ੍ਰਬੰਧ ਬ੍ਰੈਂਪਟਨ ਚ 74 ਡੈਵਨ ਰੋਡ ਜਾਂ 142 ਕੈਨੇਡੀ ਰੋਡ ਸਾਊਥ ਤੇ ਪਹੁੰਚੋ ਦੋਨੋਂ ਲੋਕੇਸ਼ਨਸ ਦਾ ਇੱਕੋ ਹੀ ਨੰਬਰ 9058747171।
अदनान बशीर ऑफ सिटीस्केप एंड buzzmax.ca प्रेजेंट लिविंग लेजेंड उस्ताद रोहत फतेह अली खान लाइव इन कॉन्सर्ट। On Friday, October 18th, 2019, at Roy Thompson Hall, Toronto. For tickets and sponsorships, call 416.